And now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਖਬਰਾਂ ਕਈ ਨੇ, ਪਰ ਉਸ ਤੋਂ ਪਹਿਲਾਂ ਮਾੜੀ ਜੀ ਗੱਲ ਇਹ ਜ਼ਰੂਰ ਕਰ ਲਈਏ ਵੀ ਐਤਕੀ ਸੰਡੇ ਸਵੇਰੇ ਉੱਠੋਗੇ 5:30 ਸਵੇਰੇ?
ਆਈ ਥਿੰਕ ਆਈ ਵਿਲ।
ਇੰਡੀਆ ਵਰਸਿਜ਼ ਵੈਸਟ ਇੰਡੀਜ਼,
ਯਾ, ਕਿਉਂਕਿ ਉਹ ਮੇਕ ਔਰ ਬ੍ਰੇਕ ਮੈਚ ਬਣ ਗਿਆ,
ਕੁਆਟਰ ਫਾਈਨਲ ਹੀ ਬਣ ਗਿਆ ਇੱਕ ਤਰ੍ਹਾਂ ਦਾ ਉਹ।
ਯਾ, ਸੋ ਜਿਹੜਾ ਜਿੱਤੇਗਾ ਉਹ ਸੈਮੀ ਫਾਈਨਲ ਵਿੱਚ ਜਾਏਗਾ।
ਕਰੈਕਟ, ਕਿਉਂਕਿ ਬਾਕੀ ਦੀਆਂ 3 ਟੀਮਸ ਇੰਗਲੈਂਡ, ਸਾਊਥ ਅਫਰੀਕਾ, ਨਿਊਜ਼ੀਲੈਂਡ, ਉਹਨਾਂ ਨੇ ਤਾਂ ਸੈਮੀ ਫਾਈਨਲ ਦਾ ਰਾਹ ਆਪਣਾ ਕਰ ਲਿਆ ਪੱਧਰਾ।
ਓਕੇ, ਨਿਊਜ਼ੀਲੈਂਡ ਪੱਕਾ ਹੈ?
ਨਿਊਜ਼ੀਲੈਂਡ ਵੀ ਮੈਂ ਆਈ ਥਿੰਕ ਸੋ।
ਪਾਕਿਸਤਾਨ ਇਜ਼ ਆਊਟ?
ਪਾਕਿਸਤਾਨ
ਫੋਰ ਸ਼ੋਰ,
ਪਾਕਿਸਤਾਨ ਇਜ਼ ਆਊਟ ਫੋਰ ਸ਼ੋਰ ਆਈ ਥਿੰਕ, ਕਿਉਂਕਿ ਅੱਜ ਇੰਗਲੈਂਡ ਨਿਊਜ਼ੀਲੈਂਡ ਦਾ ਮੈਚ ਆ ਅਤੇ ਕਿਉਂਕਿ ਉਹ ਇੱਕ ਮੈਚ ਪਹਿਲਾਂ ਵਾਸ਼ ਆਊਟ ਹੋ ਗਿਆ ਸੀ ਨਾ।
ਯੈਸ,
ਉਹ ਵਾਸ਼ ਆਊਟ ਹੋਇਆ। ਮੈਂ ਜੇ ਅੱਜ ਨਿਊਜ਼ੀਲੈਂਡ ਹਾਰ ਜਾਂਦਾ then and Pakistan ਆਪਣਾ ਅਗਲਾ ਮੈਚ ਜਿੱਤ ਜਾਂਦਾ।
Could there be a score?
ਹਾਂ, there is that. ਹਾਂ, ਉਹ possibility
ਹੈ। ਉਹ ਨਿਊਜ਼ੀਲੈਂਡ ਦੀ ਅੱਜ ਜਿਹੜੀ ਪਹਿਲੀ ਉਹਨਾਂ ਨੇ ਬੈਟਿੰਗ ਕੀਤੀ, ਉਹਨਾਂ ਦੀ ਪਰਫਾਰਮੈਂਸ ਠੀਕ ਠਾਕ
ਜਿਹੀ ਰਹੀ ਆ। ਉਹ ਠੀਕ ਠਾਕ ਜੀ ਹੈ। ਯੂ ਆਰ ਰਾਈਟ ਔਨ ਦੈਟ ਕਿ ਅੱਜ ਵਾਲੇ ਮੈਚ ਦੇ ਉੱਪਰ ਥੋੜ੍ਹਾ ਜਿਹਾ ਦਾਰੋਮਦਾਰ ਹੈਗਾ, ਪਰ ਜੇ ਅੱਜ ਨਿਊਜ਼ੀਲੈਂਡ ਜਿੱਤ ਜਾਂਦਾ ਤਾਂ ਇੰਗਲੈਂਡ ਨੂੰ ਕੋਈ ਫਰਕ ਨਹੀਂ ਪੈਂਦਾ, ਅਤੇ ਜੇ ਅੱਜ ਇੰਗਲੈਂਡ ਹਾਰ ਜਾਂਦੇ ਨੇ, ਸੋਰੀ ਜੇ ਇੰਗਲੈਂਡ ਜਿੱਤ ਜਾਂਦੇ ਆ, ਤੇ ਫਿਰ ਉਹਦੇ ਨਾਲ ਪਾਕਿਸਤਾਨ ਵਾਸਤੇ ਵਿੰਡੋ ਆਫ ਓਪਰਚੁਨਿਟੀ ਜ਼ਰੂਰ ਬਣੀ ਰਹਿਣੀ ਆ
ਜੇ ਪਾਕਿਸਤਾਨ ਆਪਣਾ ਅਗਲਾ ਮੈਚ ਜਿੱਤ ਜਾਵੇ।
ਹਾਂ, ਯਾ, ਸੋ ਬਾਕੀ ਦੇਖਦੇ ਹਾਂ। ਬਾਕੀ ਸੰਡੇ ਵਾਲਾ ਮੈਚ ਤਾਂ ਮੇਕ ਔਰ ਬ੍ਰੇਕ ਹੈ ਹੀ ਫੋਰ ਇੰਡੀਆ ਐਂਡ ਵੈਸਟ ਇੰਡੀਜ਼, ਕਿ ਕਿਹੜੀ ਟੀਮ ਅੱਗੇ ਵੱਧਦੀ ਆ।
5:30 ਤਾਂ ਮੈਂ ਫਿਰ ਵੀ ਨਹੀਂ ਉੱਠਦਾ, ਮੈਨੂੰ ਲੱਗਦਾ।
ਮੈਂ ਪਤਾ ਕੀ ਕਰਦਾ ਹੁੰਦਾ, ਮੇਰੀ ਆਦਤ ਕੀ, ਮੈਂ ਮਾੜਾ ਜਿਹਾ ਦੇਖ ਲੈਂਦਾ ਵੀ ਟੌਸ ਕਿਹਨੇ ਜਿੱਤਿਆ, ਅਤੇ ਉਸ ਤੋਂ ਬਾਅਦ ਬੈਟਿੰਗ ਪਹਿਲਾਂ ਕੌਣ ਕਰ ਰਿਹਾ। ਜੇ ਤਾਂ ਹੋਵੇ ਕਿ ਪਹਿਲਾਂ ਬੈਟਿੰਗ ਇੰਡੀਆ ਦੀ ਆ ਗਈ, ਫਿਰ ਤਾਂ ਉੱਠਣਾ ਹੀ ਪੈਂਦਾ। ਜੇ ਹੋਵੇ ਪਹਿਲਾਂ ਬੋਲਿੰਗ ਕਰ ਰਿਹਾ, ਮੈਂ ਕੋਟੇ ਪੈਣੀ ਆ ਰਹਿਣ ਦੇ, ਹਾਈਲਾਈਟਸ ਦੇਖ ਲਾਂਗੇ।
T20 ਦੇ ਵਿੱਚ ਵੀ ਬੋਲਰਸ ਦੀ ਇਟਸ ਨਾਟ
ਅ ਬੋਲਰ ਫ੍ਰੈਂਡਲੀ ਫਾਰਮੈਟ, ਬੋਲਰਸ ਵਾਸਤੇ ਹੈ ਨਹੀਂ, ਸੋ ਇਦਾਂ ਕਰੀਦਾ।
ਪਰ ਫਿਰ ਵੀ ਆਈ ਥਿੰਕ ਚੱਕਰਵਰਤੀ ਤੇ ਬੁਮਰਾਹ ਇਹਨਾਂ ਦੀ ਬੋਲਿੰਗ ਦੇਖ ਕੇ ਵਧੀਆ,
ਉਹ ਹਾਈਲਾਈਟਸ ਵੀ ਉਨੀ ਵਧੀਆ
ਲੱਗਦੇ।
ਪਰ ਗੱਲ ਇਹ ਆ, ਸਵੇਰੇ ਉੱਠਣਾ ਦੇਖੋ ਔਖਾ ਤਾਂ ਲੱਗਦਾ। ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਅੱਜ ਸਵੇਰੇ ਵੀ ਕਰਦੇ ਸੀ, ਕਿ ਇੱਕ ਉਹ ਰੀਲ ਜਿਹੀ ਬੜੀ ਚੱਲਦੀ ਪਈ ਅੱਜ ਕੱਲ੍ਹ ਵਾਸੂ ਜੀ।
ਅੱਛਾ,
ਬੰਦਾ ਕਹਿੰਦਾ ਵੀ ਦੇਖੋ ਨੀਂਦ ਦੀਆਂ ਗੋਲੀਆਂ ਬਣਾਤੀਆਂ ਕਈ ਖੋਜੀਆਂ ਨੇ। ਉਹ ਕਹਿੰਦੇ ਇਹਨਾਂ ਨੂੰ ਇਹ ਕਹੋ ਵੀ ਨੀਂਦ ਤਾਂ ਸਾਨੂੰ ਆ ਜਾਂਦੀ ਹੈ, ਉੱਠਣ ਵਾਲੀ ਗੋਲੀ ਬਣਾਓ ਕੋਈ, ਵੀ ਸਵੇਰੇ ਬੰਦਾ ਫਟਾਫਟ ਉੱਠੇ। ਫਿਰ
ਉਹ ਗੋਲੀ ਤਾਂ ਨਹੀਂ, ਨੋਟ ਬਣਾਏ ਨੇ,
ਉਹ
ਡਾਲਰ ਉਠਾਉਂਦੇ ਬੰਦੇ ਨੂੰ,
ਡਾਲਰ ਉਠਾਉਂਦੇ ਬੰਦੇ ਨੂੰ। ਹੈ, ਠੀਕ ਹੈ ਬਸ ਜੀ। ਡਾਲਰਾਂ ਦੀ ਗੱਲ ਕਰੀਏ, ਡਾਲਰਾਂ ਦੀ ਗੱਲ ਸਿੱਧੀ ਜੁੜੀ ਹੈ ਟ੍ਰੇਡ ਨਾਲ ਅਤੇ GDP ਨਾਲ
ਜੀ,
ਨੌਕਰੀਆਂ ਨਾਲ, ਅਤੇ ਨੌਕਰੀਆਂ ਸਾਰੀਆਂ ਐਸੋਸੀਏਟਿਡ ਨੇ ਬਿਜ਼ਨਸ ਕੌਨਫੀਡੈਂਸ, ਕੰਜ਼ਿਊਮਰ ਕੌਨਫੀਡੈਂਸ ਦੇ ਨਾਲ। ਇਹਦੇ ਨਾਲ ਜੁੜੀ ਵਾਸੂ ਜੀ, ਪਹਿਲਾਂ GDP ਦੇ ਨੰਬਰਸ ਤੋਂ ਗੱਲ ਸ਼ੁਰੂ ਕਰ ਲਈਏ, ਕਿਉਂਕਿ ਅੱਜ ਸਟੈਟਿਸਟਿਕਸ ਕੈਨੇਡਾ ਨੇ ਦਸੰਬਰ ਮਹੀਨੇ ਦੇ GDP ਦੇ ਅੰਕੜੇ ਸਾਂਝੇ ਕੀਤੇ ਨੇ, ਅਤੇ ਦਸੰਬਰ ਦੇ ਰਿਲੀਜ਼ ਕੀਤੇ ਇਸ ਡੇਟਾ ਦੇ ਵਿੱਚ, ਕਿਉਂਕਿ ਹੁਣ ਇਹ ਰਿਪੋਰਟ ਬੇਸਿਕਲੀ ਇਹਦੇ 3 ਕਹਾਣੀਆਂ ਜੁੜੀਆਂ ਹੋਈਆਂ ਨੇ ਕਿ ਦਸੰਬਰ ਦੇ ਵਿੱਚ GDP ਕਿਹੋ ਜਿਹੀ ਰਹੀ, ਕਿਉਂਕਿ ਦਸੰਬਰ ਦੇ ਨੰਬਰ ਨੇ ਫਿਰ ਸਾਲ ਦੇ ਅਖੀਰਲੇ 3 ਮਹੀਨੇ, ਜਿਹੜੀ ਅਖੀਰਲੀ ਤਿਮਾਹੀ ਸੀ ਕੁਆਟਰ, ਉਹਦੇ ਵਿੱਚ GDP ਕਿਹੋ ਜਿਹੀ ਰਹੀ, ਅਤੇ ਕਿਉਂਕਿ ਅਖੀਰਲੀ ਤਿਮਾਹੀ ਦੇ ਨੰਬਰ ਵੀ ਆ ਗਏ ਤਾਂ ਪੂਰੇ 2025 ਦੇ ਨੰਬਰ ਵੀ ਸਾਡੇ ਕੋਲ ਆ ਗਏ ਨੇ। ਸੋ ਜੇ ਕੁਇਕਲੀ ਪਹਿਲਾਂ ਦਸੰਬਰ ਤੋਂ ਗੱਲ ਸ਼ੁਰੂ ਕਰ ਲਈਏ, ਦ ਮੰਥ ਆਫ ਡਿਸੰਬਰ ਇਨ ਐਂਡ ਆਫ ਇਟਸੈਲਫ, ਉਹਦੇ ਵਿੱਚ GDP ਦੇ ਵਿੱਚ 0.2% ਦਾ ਵਾਧਾ ਦੇਖਿਆ ਗਿਆ, ਬੜਾ ਮਾਮੂਲੀ ਜਿਹਾ ਵਾਧਾ। ਇਹ ਓਵਰਆਲ 20 ਸੈਕਟਰਸ ਦੇ ਵਿੱਚੋਂ 11 ਸੈਕਟਰਸ ਦੇ ਵਿੱਚ ਗਰੋਥ ਦਰਜ ਕੀਤੀ ਗਈ। ਮੈਨੂਫੈਕਚਰਿੰਗ ਸੈਕਟਰ 1.2% ਵਧਿਆ, ਸਰਵਿਸ ਸੈਕਟਰ 0.2% ਵਧਿਆ, ਪਰ ਦਸੰਬਰ ਮਹੀਨਾ ਜਨਰਲੀ ਆਮ ਤੌਰ 'ਤੇ ਐਕਟੀਵਿਟੀ ਪੱਖੋਂ ਜ਼ਿਆਦਾ ਤੇਜ਼ ਹੋਇਆ ਕਰਦਾ, ਕਿਉਂਕਿ ਉਹਦੇ ਵਿੱਚ ਹੋਰ ਸਪੈਂਡਿੰਗ ਵਗੈਰਾ ਕਾਫੀ ਹੋਇਆ ਕਰਦੀ ਆ, ਪਰ ਦਸੰਬਰ ਮਹੀਨਾ ਤਾਂ ਵਾਸੂ ਜੀ ਚਲੋ 0.2% ਵਧਿਆ।
ਅਤੇ ਪਹਿਲੀ ਜਿਹੜੀ ਪ੍ਰੋਜੈਕਸ਼ਨ ਸੀ, ਪ੍ਰੀਲਿਮਿਨਰੀ ਜਿਹੜੇ ਐਸਟੀਮੇਟਸ ਹਨ, ਉਹਦੇ 'ਚ ਇਹ ਲਿਖਿਆ ਸੀ ਵੀ ਦਸੰਬਰ ਦੇ ਵਿੱਚ 0%
ਫਲੈਟ ਲਾਈਨ
ਹੋਏਗਾ, ਪਰ ਉਹ 0.2% ਮੰਥ ਓਵਰ ਮੰਥ ਗਰੋਥ ਹੋਈ ਹੈ ਦਸੰਬਰ ਦੇ ਵਿੱਚ।
ਜਦੋਂ ਦਸੰਬਰ ਵਾਲੇ ਅੰਕੜਿਆਂ ਨੂੰ ਫਿਰ ਨਵੰਬਰ, ਅਕਤੂਬਰ ਅਤੇ ਨਵੰਬਰ ਨਾਲ ਜੋੜ ਕੇ 4th quarter ਦੇ ਨੰਬਰਸ ਵੇਖਦੇ ਹਾਂ ਵਾਸੂ ਜੀ, ਫਿਰ ਅਖੀਰਲੀ ਤਿਮਾਹੀ ਉਹਦੇ ਨੰਬਰਸ ਕਿਹੋ ਜਿਹੇ ਨੇ।
ਸੋ 4th quarter ਦੇ ਵਿੱਚ ਇਕਨੋਮੀ ਐਨੁਅਲਾਈਜ਼ਡ ਰੇਟ ਤੇ 0.6% ਕੰਟਰੈਕਟ ਕਰ ਗਈ ਹੈ, ਤੇ ਇਹਦੀ ਵੀ ਪ੍ਰੋਜੈਕਸ਼ਨ ਪਹਿਲਾਂ 0% ਹੀ ਸੀ,
ਫਲੈਟ
ਲਾਈਨ ਰਹੇਗੀ। ਸੋ ਬੈਂਕ ਆਫ ਕੈਨੇਡਾ ਦੀ ਪ੍ਰੋਜੈਕਸ਼ਨ ਵੀ ਤੇ ਈਵਨ ਐਨਾਲਿਸਟ ਵੀ ਮੰਨ ਕੇ ਚੱਲ ਰਹੇ ਸੀ ਕਿ 4th quarter ਦੇ ਜਿਹੜੇ ਨੰਬਰਸ ਨੇ, ਮਤਲਬ GDP ਗਰੋਥ ਦੇ ਐਨੁਅਲਾਈਜ਼ਡ ਰੇਟ ਤੇ, ਉਹ 0% ਗਰੋਥ ਰਹੇਗੀ ਕਿ ਫਲੈਟ ਲਾਈਨ ਹੋਏਗੀ, ਕੋਈ ਗਰੋਥ ਨਹੀਂ ਹੋਣੀ, ਪਰ 0.6% ਇਕਨੋਮੀ ਐਨੁਅਲਾਈਜ਼ਡ ਰੇਟ ਤੇ ਕੰਟਰੈਕਟ ਕਰ ਗਈ ਆ,
ਕਿਉਂਕਿ ਸੁਗੜ ਗਈ ਆ। ਇੱਕ ਤਾਂ ਅਕਤੂਬਰ ਤੇ ਨਵੰਬਰ ਵਾਸਤੇ ਬੜੇ ਸੁਸਤ ਮਹੀਨੇ ਰਹੇ ਸੀ ਇਕਨੋਮਿਕ ਐਕਟੀਵਿਟੀ ਦੇ ਪੁਆਇੰਟ ਆਫ ਵਿਊ ਤੋਂ, ਦੂਜੀ ਗੱਲ ਕੀ ਹੋਈ ਆ, ਫੋਰਥ ਕੁਆਟਰ ਦੇ ਵਿੱਚ ਓਵਰਆਲ ਡੀਸਟੋਕਿੰਗ ਬਹੁਤ ਕੀਤੀ ਬਿਜ਼ਨਸਿਸ ਨੇ ਇਸ ਪਿਛਲੇ ਸਾਲ ਦੇ ਜਿਹੜੇ ਪਹਿਲੇ 6 ਮਹੀਨੇ ਸੀ ਉਦੋਂ ਇਹ ਗੱਲ ਬੜੀ ਆਉਂਦੀ ਰਹੀ ਸੀ ਨਾ ਵੀ ਟੈਰਿਫਸ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਬਿਜ਼ਨਸਿਸ ਨੇ ਆਪਣਾ ਸਟਾਕ ਬੜਾ ਵਧਾ ਲਿਆ ਸੀ ਉਹ ਟੈਰਿਫਸ ਨੂੰ ਬੀਟ ਕਰਨ ਲਈ ਪਹਿਲਾਂ ਐਡਵਾਂਸ ਦੇ ਵਿੱਚ ਸਮਾਨ ਸਮੂਨ ਮੰਗਾ ਕੇ ਉਹਨਾਂ ਨੇ ਆਪਣਾ ਸਟੋਰ ਕਰਕੇ ਰੱਖ ਲਿਆ ਸੀ ਪਰ ਸਾਲ ਦੇ ਅਖੀਰਲੇ 3 ਮਹੀਨਿਆਂ ਦੇ ਵਿੱਚ ਇਨ ਦਾ ਲਾਸਟ ਕੁਆਟਰ ਬਿਜ਼ਨਸਿਸ ਨੇ $23.46 billion ਦੇ ਵਰਥ ਦਾ ਜਿਹੜਾ ਸਮਾਨ ਸੀ ਉਹ ਡੀਸਟੋਕ ਕੀਤਾ ਮਤਲਬ ਆਪਣੀ ਇਨਵੈਂਟਰੀਜ਼ ਕਲੀਅਰ ਕੀਤੀਆਂ ਅਤੇ ਉਹਨਾਂ ਇਨਵੈਂਟਰੀਜ਼ ਨੂੰ ਫਿਰ ਉਹਨਾਂ ਨੂੰ ਰੀਫਿਲ ਨਹੀਂ ਕੀਤਾ ਗਿਆ ਅੱਛਾ ਇਹ ਇਸ ਗੱਲ ਦਾ ਵੀ ਪ੍ਰਤੀਕ ਆ ਜੇ ਇਨਵੈਂਟਰੀ ਜਿੰਨੀ ਤੁਸੀਂ ਵੇਚ ਰਹੇ ਹੋ ਕਲੀਅਰ ਆਊਟ ਕਰ ਰਹੇ ਹੋ ਉਹਨੂੰ ਤੁਸੀਂ ਰਿਪਲੇਸ ਕਰ ਨਹੀਂ ਰਹੇ ਤਾਂ ਮਤਲਬ ਕਿ ਇਸ ਸਾਲ ਵਾਸਤੇ ਬਿਜ਼ਨਸਿਸ ਦੀ ਜਿਹੜੀ ਐਂਟੀਸੀਪੇਸ਼ਨ ਆ ਉਹ ਇਹ ਹੈ ਕਿ ਡਿਮਾਂਡ ਸੁਸਤ ਰਹਿਣ ਵਾਲੀ ਹੈ
ਦਾ ਆਊਟਲੁੱਕ ਇਜ਼ ਬਲੀਕ
ਹਾਂ
ਸੋ ਇੱਕ ਜਿਹੜਾ ਮੇਨ ਰੀਜ਼ਨ ਰਿਹਾ ਕਿ ਸਾਡੀਆਂ ਐਕਸਪੋਰਟਸ ਟੂ ਦਾ US ਘਟੀਆਂ ਨੇ ਸੋ ਪਿਛਲੇ ਆਪਾਂ ਦੇਖੋ ਦਸੰਬਰ ਦੀ ਗੱਲ ਕਰ ਲਈ ਅਸੀਂ ਚੌਥੇ ਕੁਆਟਰ ਦੀ ਵੀ ਗੱਲ ਕਰ ਲਈ ਓਵਰਆਲ 2025 ਦੇ ਵਿੱਚ ਜਿਹੜੀ GDP ਗਰੋਥ ਰੇਟ ਰਹੀ ਆ ਦੈਟ ਇਜ਼ 1.7%
ਤੇ ਇਹ 2020 ਤੋਂ ਬਾਅਦ ਪੈਂਡਮਿਕ ਵਾਲੇ ਸਾਲ ਤੋਂ ਬਾਅਦ ਵਾਸੂ ਜੀ ਇਹ ਸਭ ਤੋਂ ਵੀਕੈਸਟ ਹੈ ਜਿਹੜੀ 2025 ਦੇ ਵਿੱਚ GDP ਦੀ ਗਰੋਥ ਭਾਵੇਂ ਪੋਜ਼ਿਟਿਵ ਦੇ ਵਿੱਚ ਹੀ ਰਿਹਾ 1.7% ਪਰ 2020 ਤੋਂ ਬਾਅਦ ਸਭ ਤੋਂ ਕਮਜ਼ੋਰ ਹੈ ਬਟ ਦਿਸ ਆਲਸੋ ਬੈਂਕ ਆਫ ਕੈਨੇਡਾ ਦੀ ਜਿਹੜੀ ਪ੍ਰੋਜੈਕਸ਼ਨ ਸੀਗੀ ਫੋਰ 2025 ਇਟ ਇਜ਼ ਇਨ ਲਾਈਨ ਵਿਦ ਦੈਟ ਬੈਂਕ ਆਫ ਕੈਨੇਡਾ ਨੇ ਇਹੀ ਮੰਨ ਕੇ ਚੱਲੇ
ਐਗਜੈਕਟਲੀ ਉਹਨਾਂ ਨੇ 1.7% ਉਹਨਾਂ ਨੇ ਪ੍ਰੋਡਿਕਟ ਕੀਤਾ ਸੀ
ਜੀ ਜੀ
ਸੋ ਬੈਂਕ ਆਫ ਕੈਨੇਡਾ ਨੂੰ ਸ਼ਾਬਾਸ਼ ਅਤੇ ਈਵਨ ਜਿਹੜੇ ਐਨਾਲਿਸਟ ਨੇ ਉਹ ਵੀ ਇਹ ਕਹਿ ਰਹੇ ਸੀ ਵੀ 1.7% ਗਰੋਥ ਹੋ ਜਾਏਗੀ ਪਿਛਲੇ ਪੂਰੇ ਸਾਲ ਦੇ ਵਿੱਚ ਸੋ ਬੈਂਕ ਆਫ ਕੈਨੇਡਾ ਦੀ ਪ੍ਰੋਜੈਕਸ਼ਨ ਬਿਲਕੁਲ ਸੱਚ ਸਾਬਤ ਹੋਈ ਆ ਪੂਰੇ ਸਾਲ ਲਈ ਅਤੇ ਇਹਦੇ ਵਿੱਚ ਮੇਨ ਰੀਜ਼ਨ ਦੇਖੋ ਜਿਹੜੀ ਚੌਥੇ ਕੁਆਟਰ ਦੇ ਵਿੱਚ ਜਿਹੜੇ ਨੰਬਰਸ ਘਟੇ ਨੇ ਇਕਨੋਮੀ ਕੰਟਰੈਕਟ ਕੀਤੀ ਆ ਉਹ ਮੇਨ ਰੀਜ਼ਨ ਇਹ ਆ ਕਿ ਚੌਥੇ ਕੁਆਟਰ ਦੇ ਵਿੱਚ ਐਕਸਪੋਰਟ ਟੂ ਦਾ US ਓਵਰਆਲ ਸੋ ਵੈਸੇ ਚੌਥੇ ਕੁਆਟਰ ਦੇ ਵਿੱਚ ਤਾਂ ਥੋੜ੍ਹੀਆਂ ਵਧੀਆ ਨੇ ਕਿਉਂਕਿ ਅਨਰੋਟ ਗੋਲਡ ਜਿਹੜਾ ਉਹ ਅਸੀਂ ਬਹੁਤ ਭੇਜਿਆ ਪਰ ਪਿਛਲੇ ਪੂਰੇ ਸਾਲ ਦੇ ਵਿੱਚ ਜਿਹੜੇ ਨੰਬਰ ਹੈਗਾ 1.7% ਰਿਹਾ ਵੀ ਇਹ ਘੱਟ ਜਿਹੜੀ ਗਰੋਥ ਹੋਈ ਹੈ ਉਹਦਾ ਰੀਜ਼ਨ ਇਹ ਹੈ ਕਿ ਦਾ ਐਕਸਪੋਰਟ ਟੂ ਦਾ US ਉਹ ਘਟੀਆਂ ਨੇ ਪਰ ਤੀਜੇ ਤੇ ਚੌਥੇ ਕੁਆਟਰ ਦੇ ਵਿੱਚ ਇੰਟਰਸਟਿੰਗਲੀ ਅਨਰੋਟ ਗੋਲਡ ਅਸੀਂ ਬਹੁਤ ਭੇਜਿਆ ਅਮਰੀਕਾ ਨੂੰ ਉਹਦੇ ਕਰਕੇ ਸਾਡੀਆਂ ਐਕਸਪੋਰਟ ਟੂ ਦਾ US ਥੋੜੀਆਂ ਵਧੀਆਂ ਨੇ ਸੋ ਤੀਜੇ ਕੁਆਟਰ ਦੇ ਵਿੱਚ 0.9% ਵਾਧਾ ਹੋਇਆ ਚੌਥੇ ਕੁਆਟਰ ਦੇ ਵਿੱਚ 1.5% ਵਾਧਾ ਹੋਇਆ ਜਿਹੜਾ ਸਮਾਨ ਅਸੀਂ ਅਮਰੀਕਾ ਨੂੰ ਭੇਜਿਆ ਪਰ 2025 ਵਿੱਚ ਓਵਰਆਲ ਐਕਸਪੋਰਟ ਟੂ ਦਾ US ਹੈਵ ਡਿਕਲਾਈਨਡ ਹੋਰ ਜਿਹੜਾ ਰੀਜ਼ਨ ਰਿਹਾ ਵੀ ਜਿਹੜੀ ਹਾਊਸ ਹੋਲਡ ਸਪੈਂਡਿੰਗ ਚੌਥੇ ਕੁਆਟਰ ਦੇ ਵਿੱਚ ਉਹ 0.4% ਹੀ ਵਧੀ ਆ ਤੇ ਤੀਜੇ ਕੁਆਟਰ ਵਿੱਚ ਸਗੋਂ ਹਾਊਸ ਹੋਲਡ ਸਪੈਂਡਿੰਗ 0.2% ਘੱਟ ਗਈ ਸੀ ਤੇ ਜਿਹੜੀ ਕੈਪੀਟਲ ਇਨਵੈਸਟਮੈਂਟ ਆ ਉਹ 0.8% ਵਧੀ ਆ ਚੌਥੇ ਕੁਆਟਰ ਵਿੱਚ ਤੇ ਉਹਦਾ ਮੇਨ ਰੀਜ਼ਨ ਇਹ ਰਿਹਾ ਵੀ ਡਿਫੈਂਸ ਸਪੈਂਡਿੰਗ ਜਿਹੜੀ ਆਪਣਾ ਆਪਾਂ ਵਧਾਈ ਆ ਵੈਪਨ ਸਿਸਟਮਸ ਦੇ ਵਿੱਚ ਅਸੀਂ ਜ਼ਿਆਦਾ ਇਨਵੈਸਟਮੈਂਟ ਅਨਾਊਂਸ ਕੀਤੀ ਆ ਅਤੇ ਇਹ ਸਾਰੇ ਨੰਬਰ ਜਿਹੜੇ ਹੁਣ ਆ ਗਏ ਨੇ ਅਤੇ ਓਵਰਆਲ ਜੇ ਦੇਖੀਏ ਤਾਂ ਨੰਬਰ ਕੋਈ ਬਹੁਤੇ ਉਤਸ਼ਾਹਜਨਕ ਨਹੀਂ ਹੈਗੇ ਪਰ ਅਗੈਨ ਜਿਹੜੀ ਗੱਲ ਹੁੰਦੀ ਹੈ ਕਿ ਬੈਂਕ ਆਫ ਕੈਨੇਡਾ ਦੇ ਫੈਸਲੇ 'ਤੇ ਇਹਦਾ ਕੀ ਪ੍ਰਭਾਵ ਪਏਗਾ ਸੋ ਓਵਰਆਲ ਜਿਹੜੇ ਪਿਛਲੇ ਸਾਲ ਦੇ ਪੂਰੇ GDP ਨੰਬਰਸ ਨੇ ਦੇ ਆਰ ਇਨ ਲਾਈਨ ਵਿਦ ਬੈਂਕ ਆਫ ਕੈਨੇਡਾਜ਼ ਪ੍ਰੋਜੈਕਸ਼ਨ ਜਿਹਦਾ ਮਤਲਬ ਹੈ ਕਿ ਬੈਂਕ ਆਫ ਕੈਨੇਡਾ ਕਹਿੰਦਾ ਸੀ ਵੀ ਸਾਡੇ ਪ੍ਰੋਜੈਕਸ਼ਨ ਦੇ ਮੁਤਾਬਕ ਸਭ ਕੁਝ ਅਨਫੋਲਡ ਹੁੰਦਾ ਤੇ ਫਿਰ ਵੀ ਵਿਲ ਹੋਲਡ ਦਿਸ ਲਾਈਨ
ਤੇ ਵਾਸੂ ਜੀ
ਪਰ ਜੇ ਕੋਈ ਬਹੁਤ ਹੀ ਉਥਲ ਪੁਥਲ ਹੁੰਦੀ ਹੈ ਤੇ ਫਿਰ ਅਸੀਂ ਇੰਟਰਸਟ ਰੇਟ ਦੇ ਵਿੱਚ ਵਾਧਾ ਘਾਟਾ ਕਰ ਸਕਦੇ ਹਾਂ
ਉਥਲ ਪੁਥਲ ਕੋਈ ਦੇਖਣ ਨੂੰ ਮਿਲੇ ਨਹੀਂ ਇੰਨੀ
ਪਰ ਚੌਥੇ ਕੁਆਟਰ ਦੇ ਨੰਬਰ ਜਿਹੜੇ ਨੇ ਉਹ ਜੇ ਦੇਖੋਗੇ
ਉਹ ਫਿਰ
ਉਹ ਲੱਗਦਾ ਵੀ ਉਹ ਕੰਸਰਨਿੰਗ ਆ ਵੀ ਪਹਿਲਾਂ 0% ਕਹਿੰਦੇ ਸੀ ਪਰ ਉਹ 0.6% ਕੰਟਰੈਕਸ਼ਨ ਹੋਈ
ਐਂਡ ਸਪੈਸ਼ਲੀ ਕੰਟਰੈਕਸ਼ਨ ਦਾ ਇੱਕ ਮੇਨ ਰੀਜ਼ਨ ਦੁਬਾਰਾ ਉਸ ਗੱਲ ਤੇ ਆਈਏ ਕਿ ਕਿਉਂਕਿ ਬਿਜ਼ਨਸਿਸ ਨੇ ਆਪਣੀ ਇਨਵੈਂਟਰੀ ਬਿਲਡਅਪ ਨਹੀਂ ਕੀਤੀ ਬਿਜ਼ਨਸ ਕੋਈ ਵੀ ਇਹ ਨਹੀਂ ਚਾਹੁੰਦਾ ਹੁੰਦਾ ਕਿ ਗਾਹਕ ਖਰੀਦਣ ਵਾਲਾ ਤਿਆਰ ਖੜਾ ਹੋਵੇ ਮੇਰੇ ਕੋਲ ਸਮਾਨ ਨਾ ਹੋਵੇ ਇਸੇ ਕਰਕੇ ਸਟਾਕ ਕਰਕੇ ਰੱਖਿਆ ਜਾਂਦਾ ਸਮਾਨ ਸਟਾਕ 'ਚ ਰੱਖਿਆ ਜਾਂਦਾ ਐਡਵਰਟਾਈਜ਼ ਕੀਤਾ ਜਾਂਦਾ ਕਿ ਸਾਰੀਆਂ ਇਹ ਚੀਜ਼ਾਂ ਸਟਾਕ ਵਿੱਚ ਨੇ ਤਾਂ ਕਿ ਗਾਹਕ ਨੂੰ ਇਹ ਗੱਲ ਦਾ ਯਕੀਨ ਹੋਵੇ ਕਿ ਜਦ ਤੁਸੀਂ ਆਰਡਰ ਪਲੇਸ ਕਰੋਗੇ ਖਰੀਦੋਗੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਡਿਲੀਵਰੀ ਹੈ ਸਮਾਨ ਦੀ ਹੋ ਜਾਣੀ ਆ ਸੋ ਜੇ ਬਿਜ਼ਨਸਿਸ ਦਾ ਇਸ ਵੇਲੇ ਆਊਟਲੁੱਕ ਇਹ ਹੈ ਕਿ ਆਹ 2026 ਵਾਲਾ ਵਰਾ ਵੀ ਉਹਨਾਂ ਸਟਾਕ ਰੱਖਣ ਦੀ ਲੋੜ ਕੋਈ ਨਹੀਂ ਸੋ ਬੈਂਕ ਆਫ ਕੈਨੇਡਾ ਵਾਸਤੇ ਇੱਕ ਕਹਿ ਲਓ ਇੰਪੀਟਸ ਹੋ ਸਕਦਾ ਕਿ ਇੰਟਰਸਟ ਰੇਟ ਦੇ ਵਿੱਚ ਕੋਈ ਤਬਦੀਲੀ ਕੀਤੀ ਜਾਵੇ ਪਰ
ਬੈਂਕ ਆਫ ਕੈਨੇਡਾ ਨੇ ਪਹਿਲਾਂ ਹੀ ਇਹ ਸਰਵੇਸ ਕਰਾ ਰੱਖੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਬਿਜ਼ਨਸ ਆਊਟਲੁੱਕ ਤੇ ਕੰਜ਼ਿਊਮਰ ਆਊਟਲੁੱਕ ਦਾ ਜਿਹੜਾ ਸਰਵੇ ਹੁੰਦਾ
ਉਹਨਾਂ ਨੂੰ ਪਤਾ
ਉਹਨਾਂ ਨੂੰ ਪਹਿਲਾਂ ਹੀ ਪਤਾ ਕਿ ਬਿਜ਼ਨਸਿਸ ਬਹੁਤਾ ਕੁਝ ਐਕਸਪੈਕਟ ਨਹੀਂ ਕਰ ਰਹੇ 2026 ਤੋਂ
ਤੇ ਜਿਹੜੇ ਰੀਸੈਂਟਲੀ ਬਿਜ਼ਨਸ ਸਰਵੇ ਸੀਗੇ ਉਹਦੇ ਵਿੱਚ ਇਹ ਗੱਲ ਵੀ ਆਈ ਸੀ ਕਿ 2026 ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕਿੰਨੀਆਂ ਕੰਪਨੀਆਂ ਨੇ ਜਿਹੜੀਆਂ ਕਿ ਸੋਚਦੀਆਂ ਨੇ ਵੀ ਅਸੀਂ ਨਵੀਆਂ ਹਾਇਰਿੰਗਸ ਕਰਾਂਗੇ ਉਹਦੇ ਵਿੱਚ ਵੀ ਕਟੌਤੀ ਆਈ ਆ ਐਜ਼ ਕੰਪੇਅਰ ਟੂ 2025 ਮਨੀ ਮਾਰਕੀਟਸ ਦੇ ਵਿੱਚ ਹੁਣ ਐਂਟੀਸੀਪੇਸ਼ਨ ਇਹ ਆ ਅੱਜ ਦੀ ਇਸ ਰਿਪੋਰਟ ਦੇ ਨਾਲ ਕਿ ਇਹ ਦੇਖੋ ਵੈਸੇ ਮਤਲਬ ਕੋਈ ਬਹੁਤਾ ਘੱਟ ਹੀ ਚਾਂਸ ਹੈ ਇੰਟਰਸਟ ਰੇਟ ਦੀ ਕਟੌਤੀ ਦਾ ਕਿ ਜੁਲਾਈ 15 ਤੱਕ ਹੋਣ ਵਾਲੀਆਂ ਜਿੰਨੀਆਂ ਵੀ ਮੀਟਿੰਗਸ ਨੇ ਬੈਂਕ ਆਫ ਕੈਨੇਡਾ ਦੀਆਂ ਉਦੋਂ ਤੱਕ ਇਸ ਗੱਲ ਦਾ 40% ਆਸਾਰ ਨੇ ਕਿ ਇੰਟਰਸਟ ਰੇਟ ਦੇ ਵਿੱਚ 25 ਬੇਸਿਸ ਪੁਆਇੰਟਸ ਦੀ ਕਟੌਤੀ ਹੋਏਗੀ
ਹਾਂ, ਬਟ ਫਿਰ ਵੀ ਜੇ ਅਸੀਂ ਦੇਖੀਏ ਪਿਛਲੇ ਸਾਲ ਦਸੰਬਰ ਤੱਕ ਜਿਹੜੀ ਗੱਲ ਹੋ ਰਹੀ ਸੀ ਕਿ ਵੀ ਹੁਣ ਨਹੀਂ ਇੰਟਰਸਟ ਰੇਟ ਵਿੱਚ ਕੋਈ ਕਟੌਤੀ ਹੋਣੀ ਕਿ 2026 ਦੇ ਵਿੱਚ ਤਾਂ ਇੰਟਰਸਟ ਰੇਟ ਹੋਲਡ ਹੀ ਕਰੇਗਾ ਬੈਂਕ ਆਫ ਕੈਨੇਡਾ, ਪਰ ਉਸ ਤੋਂ ਬਾਅਦ ਤੋਂ ਕੁਝ ਜਿਹੜੇ ਡੇਟਾ ਸੈਟਸ ਆਏ ਨੇ, ਚਾਹੇ ਉਹ ਜੋਬ ਨੰਬਰਸ ਨਾਲ ਸੰਬੰਧਿਤ ਹੋਣ ਚਾਹੇ GDP ਨਾਲ ਸੰਬੰਧਿਤ ਹੋਣ, ਨੰਬਰਸ ਕੋਈ ਬਹੁਤੇ ਉਤਸ਼ਾਹਜਨਕ ਨਹੀਂ ਹੈਗੇ। ਤੇ ਜੇ 2-4 ਡੇਟਾ ਸੈਟ ਇੱਦਾਂ ਦੇ ਹੋਰ ਰਿਲੀਜ਼ ਕਰਤੇ ਸਟੈਟ ਕੈਨ ਨੇ, ਦੈਨ ਦੇਅਰ ਮਾਈਟ ਵੈਰੀ ਵੈਲ ਬੀ ਅ ਚਾਂਸ ਕਿ ਬੈਂਕ ਆਫ ਕੈਨੇਡਾ ਇੰਟਰਸਟ ਰੇਟ ਵਿੱਚ ਕਟੌਤੀ ਕਰ ਹੀ ਦੇਵੇ। ਸੋ July 15 ਵਾਲੀ ਮੀਟਿੰਗ ਤੋਂ ਪਹਿਲਾਂ 40% ਰੇਟ ਕੱਟ ਦੇ ਚਾਂਸਿਸ ਹੁਣ ਮਨੀ ਮਾਰਕੀਟਸ ਦੇ ਵਿੱਚ ਦੱਸੇ ਜਾ ਰਹੇ ਨੇ, ਮਤਲਬ ਇਹ ਇੱਕ ਐਂਟੀਸਪੇਸ਼ਨ ਹੈ। ਪਰ ਜੇ ਦੇਖੀਏ ਆਪਾਂ ਪਹਿਲਾਂ ਦਸੰਬਰ ਦੇ ਵਿੱਚ ਤਾਂ 0% ਦੇ ਨੇੜੇ ਸੀ ਚਾਂਸ।
ਸੋ ਬੇਸਿਕਲੀ ਇਹ ਵੀ ਅਗਲੇ 4.5 ਮਹੀਨਿਆਂ 'ਚ ਇੱਕ ਰੇਟ ਕੱਟ ਹੋਣ ਦੇ 40% ਚਾਂਸ ਨੇ,
ਯਾ 25 ਪੁਆਇੰਟਸ ਦਾ,
ਕਿਉਂਕਿ ਜਦੋਂ ਇੱਕ ਜਿਹੜਾ 25 ਬੇਸਿਸ ਪੁਆਇੰਟਸ ਮਿਨੀਮਮ ਕੱਟ ਹੁੰਦਾ ਜਿਹੜਾ ਬੈਂਕ ਆਫ ਕੈਨੇਡਾ ਰਿਵਾਇਤੀ ਤੌਰ 'ਤੇ ਕਰਦਾ। ਸੋ ਇਹ GDP ਦੇ ਨੰਬਰਸ ਨੇ ਜੀ।
ਪਰ ਓਵਰਆਲ ਵਿਜੇ ਜੀ ਆਪਾਂ ਦੇਖੀਏ ਕਿ ਮਾਰਕੀਟ ਇਸ ਵੇਲੇ ਬਿਲਕੁਲ ਵੀ ਤੁਰ ਨਹੀਂ ਰਹੀ
ਨਾ,
ਅਤੇ ਇੱਥੇ ਆਪਣੇ BC ਦੀ ਇਕੋਨਮੀ ਦੀ ਜੇ ਆਪਾਂ ਗੱਲ ਕਰੀਏ ਤਾਂ BC ਦੀ ਇਕੋਨਮੀ ਦਾ ਇਸ ਵੇਲੇ ਬੇੜਾ ਗਰਕ ਹੈ।
ਅਤੇ
ਸਾਡੀ ਇਕੋਨਮੀ ਜਿਵੇਂ ਪ੍ਰੀਮੀਅਰ ਡੇਵਿਡ ਈ ਵੀ ਆਪ ਉਹਨਾਂ ਨੇ ਗੱਲ ਕਹੀ ਆ ਕਿ ਬਹੁਤ ਲੋਪ ਸਾਈਡਿਡ ਇਕੋਨਮੀ ਆ, ਵੀ ਆਰ ਡਿਸਪ੍ਰੋਪੋਰਸ਼ਨੇਟਲੀ ਡਿਪੈਂਡੈਂਟ ਔਨ ਨੈਚੁਰਲ ਰਿਸੋਰਸ ਰੈਵਨਿਊਸ ਐਂਡ ਰੀਅਲ
ਐਸਟੇਟ।
ਤੇ ਨੈਚੁਰਲ ਰਿਸੋਰਸ ਰੈਵਨਿਊ ਤਾਂ ਚਲੋ ਜਦੋਂ ਵਧਣਗੇ ਸੋ ਵਧਣਗੇ, ਇੰਟਰਨੈਸ਼ਨਲ ਜੀਓ ਪੋਲੀਟਿਕਸ ਅਤੇ ਅਨਸਰਟਨਟੀ ਉਹਦੇ ਵਾਸਤੇ ਜ਼ਿੰਮੇਦਾਰ ਆ, ਉਹ ਤਾਂ ਉਹਦੇ ਸਾਡਾ ਹੱਥ ਕਾਬੂ ਨਹੀਂ। ਅਤੇ ਪਰ ਜੋ ਰੀਅਲ ਇਸਟੇਟ ਦੀ ਗੱਲ ਹੈ, ਰੀਅਲ ਇਸਟੇਟ ਦੇ ਵਿੱਚ ਯੈਸ ਦੇਰ ਇਜ਼ ਡੋਨਲਡ ਟਰੰਪ ਫੈਕਟਰ ਆਫਕੋਰਸ, ਪਰ ਇਹਦੇ ਵਾਸਤੇ ਸਰਕਾਰ ਜੇ ਚਾਹੇ
ਆਪਣੀ ਪਾਲਿਸੀ ਤਬਦੀਲ ਕਰ ਕੇ,
ਸਾਡੀ ਫਿਸਕਲ ਪਾਲਿਸੀ ਹੈ ਸਰਕਾਰ ਦੀ ਅਤੇ ਜਿਹੜੀ ਬੈਂਕ ਦੀ ਜਿਹੜੀ ਮੋਨਿਟਰੀ ਪਾਲਿਸੀ ਹੈ ਉਹਦੇ ਵਿੱਚ ਟਵੀਕਸ ਕਰਕੇ, ਜੇ ਅਸੀਂ ਚਾਹੀਏ ਜੇ ਪੋਲੀਟੀਕਲ ਵਿਲ ਹੋਵੇ ਤਾਂ ਰੀਅਲ ਇਸਟੇਟ ਮਾਰਕੀਟ ਨੂੰ ਤੋਰਿਆ ਜਾ ਸਕਦਾ।
ਬਸ ਜੀ, ਫਿਸਕਲ ਪਾਲਿਸੀ ਅਤੇ ਮੋਨਿਟਰੀ ਪਾਲਿਸੀ ਦੇਖੋ, ਜਦੋਂ ਬੈਂਕ ਆਫ ਕੈਨੇਡਾ ਨੇ ਜਾਂ ਸਰਕਾਰ ਨੇ ਫੈਸਲੇ ਲੈਣੇ ਨੇ, ਉਹਨਾਂ ਨੇ ਪੂਰੇ ਮੁਲਕ ਦੇ ਹਿਸਾਬ ਨਾਲ ਦੇਖਣਾ। ਇੱਥੋਂ ਦੀ ਆਪਣੀ ਰੀਅਲ ਇਸਟੇਟ ਮਾਰਕੀਟ ਦੇ ਵਿੱਚ ਹੋਰ ਦੇਖੋ, ਤੁਸੀਂ ਜਿਵੇਂ ਕਿਹਾ ਸਪਰੈਸੈਂਟਸ ਹੈਗੇ ਨੇ, ਡੋਨਲਡ ਟਰੰਪ ਫੈਕਟਰ ਆ, ਬਾਕੀ ਹੋਰ ਮਾਰਕੀਟ ਫੈਕਟਰਸ ਨੇ, ਪਰ ਜਿਹੜੀ ਗਵਰਨਮੈਂਟ ਪਾਲਿਸੀ ਉਹ ਵੀ ਤਾਂ ਇਸ ਵੇਲੇ ਸਪਰੈਸੈਂਟ ਬਣੀ ਹੋਈ ਆ। ਇਹਦੇ ਵਿੱਚ ਹੁਣ ਡੇਟਾ ਕਲੀਅਰਲੀ ਇਹ ਗੱਲ ਦਿਖਾਉਂਦਾ ਵੀ ਕਿਰਾਏ ਘੱਟ ਗਏ ਨੇ। ਸ਼ਾਰਟ ਟਰਮ ਰੈਂਟਲਸ ਦੇ ਉੱਪਰ ਲਗਾਈਆਂ ਗਈਆਂ ਬੰਦਿਸ਼ਾਂ ਦਾ ਇੱਕ ਸਭ ਤੋਂ ਵੱਡਾ ਕਾਰਨ ਕੀ ਸੀ? ਜਦੋਂ ਦੇਖੋ ਬੰਦਿਸ਼ਾਂ ਲੱਗੀਆਂ, ਤੁਸੀਂ ਜੇ ਇਨ ਪ੍ਰਿੰਸੀਪਲ ਦੇਖੋ, ਆਫਕੋਰਸ ਉਸ ਵੇਲੇ ਕਿਰਾਏ ਬਹੁਤ ਤੇਜ਼ੀ ਨਾਲ ਵੱਧਦੇ ਪਏ ਸੀ, ਹਾਲਾਂਕਿ ਕਈਆਂ ਦਾ ਇਹ ਕਹਿਣਾ ਸੀ ਵੀ ਉਦੋਂ ਸਿਚੁਏਸ਼ਨ ਬਿਹਤਰ ਹੋਣੀ ਸ਼ੁਰੂ ਹੋ ਗਈ ਸੀ ਜਦੋਂ ਤੱਕ ਸਰਕਾਰ ਨੇ ਸ਼ਾਰਟ ਟਰਮ ਰੈਂਟਲ ਦੀਆਂ ਰਿਸਟ੍ਰਿਕਸ਼ਨਸ ਇੰਪਲੀਮੈਂਟ ਕੀਤੀਆਂ, ਵੀ ਉਦੋਂ ਤੱਕ ਸਥਿਤੀ ਆਲਰੇਡੀ ਬਿਹਤਰ ਹੋਣੀ ਸ਼ੁਰੂ ਹੋ ਚੁੱਕੀ ਸੀ। ਪਰ ਹੁਣ ਕਿਰਾਏ ਕਾਫੀ ਘੱਟ ਚੁੱਕੇ ਨੇ ਕਈ ਥਾਵਾਂ ਦੇ ਵਿੱਚ, ਜਿੱਥੇ ਜਿੰਨੇ ਦੀ ਇੱਕ ਬੈਡਰੂਮ ਦੀ ਬੇਸਮੈਂਟ ਮਿਲਦੀ ਸੀ ਵਿਦਆਊਟ ਲਾਂਡਰੀ ਐਂਡ ਆਲ, ਉਨੇ ਦੀ ਹੁਣ ਵਿਦ ਲਾਂਡਰੀ ਦੋ ਬੈਡਰੂਮ ਦੀ ਬੇਸਮੈਂਟ ਮਿਲਣ ਲੱਗ ਪਈ ਹੈ ਇਨ ਸੈਵਰਲ ਏਰੀਆਜ਼।
ਉਹਦੇ ਚ ਮੇਨ ਰੀਜ਼ਨ ਇਹ ਹੈ ਕਿ ਜੋ ਅਸੀਂ ਇਮੀਗ੍ਰੇਸ਼ਨ ਟਾਰਗੇਟਸ ਜਿਹੜੇ ਕੱਟ ਡਾਊਨ ਕੀਤੇ ਨੇ, ਹੁਣ ਇਮੀਗ੍ਰੈਂਟਸ ਘੱਟ ਆ ਰਹੇ ਨੇ, ਵਰਕ ਪਰਮਿਟ ਹੋਲਡਰਸ ਘੱਟ ਆ ਰਹੇ ਨੇ, ਇੰਟਰਨੈਸ਼ਨਲ ਸਟੂਡੈਂਟਸ ਘੱਟ ਆ ਰਹੇ ਨੇ, ਤੇ ਜਿਹੜੇ ਨਿਊ ਕਮਰਸ ਨੇ ਆਮ ਤੌਰ ਤੇ ਸਾਡੇ ਸਾਰਿਆਂ ਵਾਂਗ ਆਉਂਦਿਆਂ ਸਾਰ ਉਹ ਪਹਿਲਾਂ ਬੇਸਮੈਂਟ ਕਿਰਾਏ ਤੇ ਲੈਂਦੇ ਨੇ,
ਕਰੈਕਟ,
ਤੇ ਹੁਣ ਉਹ ਜਿਹੜੀ ਕਿਰਾਏ ਦੀ ਜਿਹੜੀ ਇੱਕ ਕਹਿ ਲਓ ਘਰਾਂ ਦੀ ਡਿਮਾਂਡ ਉਹ ਘੱਟ ਗਈ ਆ ਬਿਕੋਜ਼ ਆਫ ਦਾ ਲੋਅਰ ਇਮੀਗ੍ਰੇਸ਼ਨ ਨੰਬਰ।
ਅੱਛਾ, ਦੂਜਾ ਪਾਸਾ, ਅੱਛਾ ਇਮੀਗ੍ਰੇਸ਼ਨ ਨੰਬਰਸ ਨਾਲ ਜੁੜੀ ਇੱਕ ਰਿਪੋਰਟ PBO ਨੇ ਵੀ ਸਾਂਝੀ ਕੀਤੀ ਹੈ ਕਿ ਜਿਹੜਾ ਸਰਕਾਰ ਦਾ ਟੀਚਾ ਹੈ ਨਾ ਕਿ 2027 ਤੱਕ ਅਸੀਂ ਆਪਣੇ ਟੈਂਪਰੇਰੀ ਰੈਜੀਡੈਂਟਸ ਦੀ ਗਿਣਤੀ ਟੋਟਲ ਪਾਪੂਲੇਸ਼ਨ ਦੇ 5% ਤੇ ਲੈ ਕੇ ਆਉਣੀ ਆ, ਵੀ ਉਹਦੇ ਟਰੈਕ ਤੇ ਹਾਂ ਅਸੀਂ। ਸੋ ਅਸੀਂ 2027 ਤੱਕ ਜਿਹੜੀ ਸਾਡੀ ਟੈਂਪਰੇਰੀ ਰੈਜੀਡੈਂਟ ਦੀ ਗਿਣਤੀ ਟੋਟਲ ਪਾਪੂਲੇਸ਼ਨ ਦਾ 5% ਆ ਜਾਏਗੀ।
ਅਸੀਂ ਕੱਲ੍ਹ ਗੱਲ ਕਰਦੇ ਸੀ ਕਿ ਹਾਊਸ ਆਫ ਕਾਮਨਸ ਦੇ ਵਿੱਚ ਪਰਸੋਂ ਲੈਣਾ ਡੀਐਫ ਦੀ ਬੜੀ ਆਲੋਚਨਾ ਕੀਤੀ ਮਿਸ਼ੈਲ ਰੈਂਪਲ ਗਾਰਨਰ ਨੇ ਕਿ ਇਹਨਾਂ ਨੂੰ ਫਾਇਰ ਕਰਨਾ ਪੈਣਾ ਪ੍ਰਾਈਮ ਮਿਨਿਸਟਰ ਨੂੰ। ਸੋ ਉਹਦੇ ਜਵਾਬ ਵਿੱਚ ਲੈਣਾ ਡੀਐਫ ਨੇ ਹਾਊਸ ਆਫ ਕਾਮਨਸ ਵਿੱਚ ਖੜ ਕੇ ਕਿਹਾ ਸੀ ਵੀ ਮੇਰਾ ਕੰਮ ਬੋਲਦਾ, ਉਹਨਾਂ ਨੇ ਕਿਹਾ ਨੰਬਰ ਚੈੱਕ ਕਰੋ ਜਿਹੜੇ ਟਰੈਕ ਜਿਹੜਾ ਸਾਰੇ ਸਾਡੇ ਟਾਰਗੇਟਸ ਨੇ, ਵੀ ਆਰ ਔਨ ਟਰੈਕ ਟੂ ਅਚੀਵ ਆਲ ਆਫ ਦੋਜ਼। ਸੋ PBO ਦੀ ਰਿਪੋਰਟ ਵੀ ਜੇ ਕਹਿੰਦੀ ਹੈ, ਇਹ ਵਾਲੇ PBO ਦੀ ਜਿਹਦੀ ਟਰਮ ਬਾਏ ਦਾ ਵੇ ਮੰਡੇ ਖਤਮ ਹੋ ਰਹੀ ਹੈ, ਸੋ ਮੰਡੇ ਇਹਨਾਂ ਦੀ ਜਿਹੜੀ ਉਹ 6 ਮਹੀਨੇ ਵਾਲੀ ਟਰਮ ਸੀ ਉਹ ਐਕਸਪਾਇਰ ਹੋ ਰਹੀ ਹੈ।
ਸੋ ਜਾਂਦੇ ਜਾਂਦੇ ਫਿਰ ਉਹ ਤੋਹਫਾ ਦੇ ਕੇ ਗਏ।
ਵਿਜੇ ਜੀ ਆਪਣੀ ਗੱਲ ਨਹੀਂ ਹੋਈ, ਸੋ OECD ਦੀ ਸੋ ਇਹ ਜਿਹੜੇ PBO ਨੇ ਜੇਸਨ ਯਾਕ ਸ਼ਰਾਰਤੀ ਕਿਸਮ ਦੇ ਵਿਅਕਤੀ
ਜੀ ਜੀ ਇਹ ਬੜਾ ਜਦੋਂ ਆਏ ਸੀ ਬੜੇ ਬੜਬੋਲੇ ਕਿਸਮ ਨਾਲ, ਇਹਨਾਂ ਨੇ ਇੰਨੇ ਸਿੱਧੇ ਧੈ ਸੋਟੇ ਮਾਰੇ ਸਰਕਾਰ ਤੇ ਉਹਨੇ ਰਿਪੋਰਟਾਂ ਸੀ
ਕਿ ਵੀ ਜਿਹੜਾ ਸਰਕਾਰ ਦਾ ਇਸ ਵੇਲੇ ਜੋ ਇਹਨਾਂ ਦਾ ਡੈਟ ਹੈ ਤੇ ਓਵਰਆਲ ਜੋ ਇਹਨਾਂ ਦੀ ਫਿਸਕਲ ਸਿਚੁਏਸ਼ਨ ਹੈ ਉਹ ਸੁਪਰਫਾਈਂਗ ਅਨਟੈਨੇਬਲ ਇਸ ਤਰ੍ਹਾਂ ਸ਼ਬਦ ਇਸਤੇਮਾਲ ਕੀਤੇ ਸੀ। ਸੋ ਇਹ ਸਸਟੇਨੇਬਲ ਨਹੀਂ ਹੈ ਲੌਂਗ ਟਰਮ ਦੇ ਵਿੱਚ ਜਿਹੜਾ ਡੈਟ ਆ, ਤੇ ਫਿਰ ਇਹਨਾਂ ਨੂੰ ਝਿੜਕਾਂ ਵਗੈਰਾ ਪਈਆਂ ਸਨ ਤੇ ਫ੍ਰਾਂਸਵਾ ਫਿਲਿਪ ਸ਼ੈਂਪੇਨ ਨੇ ਕਿਹਾ ਸੀ ਤੁਹਾਨੂੰ ਰੱਖਣਾ ਹੀ ਨਹੀਂ ਅਸੀਂ ਫਿਰ,
ਕਿਉਂਕਿ ਇਹ
ਸਾਨੂੰ ਜ਼ਿਆਦਾ ਟੈਕਟ ਵਾਲਾ ਬੰਦਾ ਚਾਹੀਦਾ,
6 ਮਹੀਨੇ ਟਰਮ ਤੇ ਰੱਖੇ ਗਏ ਸੀ,
6 ਮਹੀਨੇ ਟਰਮ ਤੇ ਰੱਖੇ ਸਤੰਬਰ ਦੇ ਵਿੱਚ। ਸੋ ਮੰਡੇ ਇਹਨਾਂ ਦੀ ਟਰਮ ਇਹਨਾਂ ਦੀ ਖਤਮ ਹੋ ਰਹੀ ਹੈ। ਸੋ ਇਹਨਾਂ ਨੇ ਕੀ ਕੀਤਾ, ਜੇਸਨ ਯਾਕ ਨੇ ਪਿਛਲੇ ਸਾਲ OECD ਵਾਲਿਆਂ ਨੂੰ ਕਿਹਾ ਕਿ ਤੁਸੀਂ ਪਾਰਲੀਮੈਂਟਰੀ ਬਜਟ ਆਫਿਸ ਆਫਿਸਰ ਨਹੀਂ ਆਫਿਸ PBO ਦਾ ਤੁਸੀਂ ਇੱਕ ਰਿਵਿਊ ਕਰੋ ਕਿ ਕੈਨੇਡਾ ਦਾ ਜਿਹੜਾ ਇਹ ਕਹਿ ਲਓ ਵੀ ਇੱਕ ਤਰ੍ਹਾਂ ਦਾ ਪਾਰਲੀਮੈਂਟਰੀ ਬਜਟ ਲੋਕਪਾਲ ਹੈ ਵੀ ਜਿਹੜਾ ਵਾਚਡੌਗ ਹੈ, ਵੀ ਤੁਸੀਂ ਇਹਦਾ ਰਿਵਿਊ ਕਰੋ ਵੀ ਅਸੀਂ ਸਾਡੀ ਕਾਰਗੁਜ਼ਾਰੀ ਕਿਹੋ ਜਿਹੀ ਹੈ। ਬਤਾਓ ਤਾਂ ਹੁਣ ਕੈਸਾ ਕੰਮ ਕਰ ਰਹੇ ਹੋ। ਉਹਨਾਂ ਨੇ ਰਿਪੋਰਟ ਬਣਾ ਕੇ ਪੇਸ਼ ਕੀਤੀ, ਉਹਨਾਂ ਤੋਂ ਫੀਤੀਆਂ ਲਾਤੀਆਂ, ਉਹਨਾਂ ਤੋਂ ਕਿਹਾ ਕਿਆ ਬਾਤ ਹੈ ਜੀ, ਕਹਿੰਦੇ ਵਿਸ਼ਵ ਦੇ ਵਿੱਚ ਇਸ ਤੋਂ ਵਧੀਆ ਦਫ਼ਤਰ ਹੀ ਨਹੀਂ ਹੈਗਾ ਕੋਈ ਪੂਰੇ ਵਿਸ਼ਵ ਦੇ, ਵਰਲਡ ਦੇ ਵਿੱਚ, ਵੀ ਪਾਰਲੀਮੈਂਟਰੀ ਓਵਰਸਾਈਟ ਦਾ, ਫਾਈਨੈਂਸ਼ੀਅਲ ਓਵਰਸਾਈਟ ਦਾ, ਵੀ ਜੇਕਰ ਕੋਈ ਆਫਿਸ ਹੈ ਤੇ ਕੈਨੇਡਾ ਦਾ ਪੀਬੀਓ ਹੈ,
ਕਿਉਂਕਿ ਓਈਸੀਡੀ ਵੀ 36-37 ਕੰਟਰੀਜ਼ ਦਾ ਗਰੁੱਪ ਹੈਗਾ। ਉਹਨਾਂ ਨੇ ਜੇ ਉਹ ਸਾਰੀਆਂ ਕੰਟਰੀਜ਼ ਦਾ ਜਿਹੜੀਆਂ ਡਿਵੈਲਪਡ ਇਕਨੋਮੀਜ਼ ਦੇ ਵਿੱਚ ਆਉਂਦੀਆਂ ਨੇ, ਉਹਨਾਂ ਸਭ ਦਾ ਐਨਾਲਿਸਿਸ ਕਰਕੇ ਇਹ ਇੱਕ A+ ਗ੍ਰੇਡ ਦੇ ਦਿੱਤਾ,
A+ ਗ੍ਰੇਡ ਦੇ ਦਿੱਤਾ, ਤੇ ਬੜੀਆਂ ਤਾਰੀਫਾਂ ਕੀਤੀਆਂ ਉਹਨਾਂ ਨੇ। ਕਹਿੰਦੇ ਵੀ ਜੋ ਇਹ ਸਾਰਾ ਐਨਾਲਿਸਿਸ ਕਰਦੇ ਨੇ ਇਹਦੇ ਆਧਾਰ ਤੇ, ਕਹਿੰਦੇ ਫਿਰ ਆਮ ਜਨਤਾ ਨੂੰ ਸੂਚਨਾ ਮਿਲਦੀ ਹੈ, ਤੇ ਜਿਹੜੀ ਪਾਰਲੀਮੈਂਟ ਦੇ ਵਿੱਚ ਡਿਬੇਟ ਹੁੰਦੀ ਹੈ ਉਹਦਾ ਮੋਢੇ ਬਣਦੇ ਨੇ, ਤੇ ਕਿਆ ਬਾਤ ਹੈ। ਉਹਨਾਂ ਨੇ ਸਗੋਂ ਉਹਦੇ ਵਿੱਚ ਰੈਕਮੈਂਡੇਸ਼ਨਸ ਕੁਝ ਦਿੱਤੀਆਂ ਕਿ ਪੀਬੀਓ ਨੂੰ ਹੋਰ ਲੀਗਲ ਪਾਵਰਸ ਦੇ ਦਿੱਤੀਆਂ ਜਾਣ ਕਿ ਇਹ ਵੱਖੋ ਵੱਖਰੇ ਡਿਪਾਰਟਮੈਂਟਸ ਤੋਂ ਡੇਟਾ ਜਿਹੜਾ ਉਹ ਡਿਮਾਂਡ ਕਰ ਸਕਣ,
ਕਿਉਂਕਿ ਜਿਹੜੀ ਇਸ ਤਰ੍ਹਾਂ ਇਸ ਚੀਜ਼ ਦਾ ਕੰਸਰਨ ਸੀ। ਇਹ ਪੀਬੀਓ ਨੇ ਕਿਹਾ ਸੀ ਨਾ ਕਿ ਬਜਟ ਦੇ ਡਾਕੂਮੈਂਟਸ ਮੈਨੂੰ ਸਮੇਂ ਸਿਰ ਪ੍ਰੋਪਰਲੀ ਸਰਕਾਰ ਨੇ ਦਿੱਤੇ ਨਹੀਂ,
ਸਪੀਕਰ ਨੂੰ ਸ਼ਿਕਾਇਤ ਲਾਤੀ ਸੀ, ਚਿੱਠੀ ਲਿਖੀ ਸੀ। ਸੋ ਸ਼ਰਾਰਤੀ ਵਿਅਕਤੀ ਨੇ ਇਹ। ਸੋ ਹੁਣ ਸੋਮਵਾਰ ਨਵਾਂ ਪੀਬੀਓ, ਸੋ ਇਹਨਾਂ ਦੀ ਟਰਮ ਐਕਸਪਾਇਰ ਹੋ ਰਹੀ ਹੈ, ਸੋ ਕੀ ਸੋਮਵਾਰ ਹੀ ਨਵਾਂ ਕੋਈ ਪੀਬੀਓ ਉਸ ਤੋਂ ਪਹਿਲਾਂ ਵੀਕੈਂਡ ਤੇ ਕੋਈ ਅਨਾਊਂਸ ਕਰ ਦਿੱਤਾ ਜਾਂਦਾ, ਜਾਂ ਫਿਰ ਇਹਨਾਂ ਨੂੰ ਕਿਹਾ ਜਾਂਦਾ ਵੀ 2-4 ਦਿਨ ਟਿਕੇ ਰਹੋ ਵੀ ਅਗਲੇ ਹਫ਼ਤੇ ਕੋਈ ਅਨਾਊਂਸਮੈਂਟ ਹੁੰਦੀ ਹੈ। ਇਹਦੇ ਬਾਰੇ ਪ੍ਰੀਵੀ ਕਾਉਂਸਲ ਆਫਿਸ ਦਾ ਹੁਣ ਇਹ ਕਹਿਣਾ ਕਿ ਅਸੀਂ ਜਿਹੜੀ ਉਹ ਰਿਪੋਰਟ ਆਈ ਆ OECD ਦੀ ਉਹਨੂੰ ਅਸੀਂ ਸਟੱਡੀ ਕਰ ਰਹੇ ਹਾਂ, ਤੇ ਅਸੀਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਅਨਾਊਂਸ ਕਰਾਂਗੇ ਬਹੁਤ ਜਲਦ ਕਿ ਪੱਕਾ ਪੀਬੀਓ ਨਵਾਂ ਕੌਣ ਹੋਏਗਾ। ਸੋ ਜੇ ਸੋ ਗੱਲ ਕਮਿੰਗ ਬੈਕ ਟੂ ਇਮੀਗ੍ਰੇਸ਼ਨ ਟਾਰਗੇਟਸ ਐਂਡ ਆਲ, ਸੋ ਪੀਬੀਓ ਦੀ ਜੇਕਰ ਇੱਦਾਂ ਦੀ ਰਿਪੋਰਟ ਆਉਂਦੀ ਹੈ ਕਿ ਵੀ ਇਮੀਗ੍ਰੇਸ਼ਨ ਟਾਰਗੇਟਸ ਅਸੀਂ ਅਚੀਵ ਕਰਨ ਦੇ ਔਨ ਟਰੈਕ ਹੈਗੇ ਹਾਂ, ਤੇ ਫਿਰ ਦੈਨ ਦੈਟ ਵੁੱਡ ਬੀ ਅ ਬਿਗ ਸ਼ੋਟ ਇਨ ਦੀ ਆਰਮ ਫੋਰ ਲੈਨਾ ਡੀ ਐਪ।
ਯੈਸ,
ਸੋ ਉਹਨਾਂ ਦਾ ਵੀ ਪੱਖ ਪੂਰਨ ਵਾਲੀ ਰਿਪੋਰਟ ਜੋ ਹੋਏਗੀ
ਆ ਚੁੱਕੀ ਰਿਪੋਰਟ।
ਸੋ ਹਾਂ ਜੇ ਉਹਦੇ ਵਿੱਚ ਸਾਰੀਆਂ ਗੱਲਾਂ ਇੱਦਾਂ ਦਿਖੀਆਂ, ਤੇ ਦੈਨ ਦੈਟ ਇਜ਼ ਡੈਫੀਨੇਟਲੀ ਅ ਸ਼ੋਟ ਇਨ ਆਰਮ ਫੋਰ ਲੈਨਾ ਡੀ ਐਪ, ਤੇ ਉਹਨਾਂ ਨੂੰ ਕਹਿ ਲਓ ਵੀ ਆਪਣਾ ਡਿਫੈਂਸ ਕਰਨ ਵਾਸਤੇ
ਰਿਪੋਰਟ
ਮਿਲ ਜਾਏਗੀ। ਹਾਂ,
ਉਹ ਵੀ ਉਸ ਪੀਬੀਓ ਦੀ ਜਿਨ੍ਹਾਂ ਨੇ ਪਿਛਲੇ 6 ਮਹੀਨਿਆਂ ਦੇ ਵਿੱਚ ਇਸ ਸਰਕਾਰ ਦੀ ਕਾਰਨੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਈ ਸਵਾਲ ਚੁੱਕੇ ਨੇ ਸਮੇਂ ਸਮੇਂ ਤੇ।
ਦੈਨ ਅਗੇਨ ਇਹ ਜਿਹੜੇ ਪੀਬੀਓ ਨੇ, ਸੋ ਇਹਨਾਂ ਨੇ ਸ਼ੁਰੂਆਤੀ ਦੌਰ ਦੇ ਵਿੱਚ ਤਾਂ ਕਿਹਾ ਸਟੂਪੂਫਾਏਂਗੇ ਵੋ, ਬਾਅਦ ਜਦੋਂ ਬਜਟ ਪੇਸ਼ ਕੀਤਾ 4 ਨਵੰਬਰ ਨੂੰ,
ਥੋੜੀ ਜਿਹੀ ਆਪਣੀ ਬੋਲੀ ਬਦਲ ਕੇ
ਇਹਨਾਂ ਨੇ ਦਸੰਬਰ ਦੇ ਵਿੱਚ ਆਪਣਾ ਐਨਾਲਿਸਿਸ ਜਾਰੀ ਕੀਤਾ ਸੀ। ਫਿਰ ਕਹਿੰਦੇ ਲੌਂਗ ਟਰਮ ਦੇ ਵਿੱਚ ਜਿਹੜਾ ਡਾਟਾ
ਸਸਟੇਨੇਬਲ ਆ,
ਸੋ ਥੋੜਾ ਜਿਹਾ ਉਹ ਕਿਉਂਕਿ ਕਿਹਾ ਸੀ ਫ੍ਰਾਂਸੋ ਫਿਲਿਪ ਚੈਂਪੇਨ ਨੇ ਵੀ ਅਸੀਂ ਬੰਦਾ ਲੱਭ ਰਹੇ ਜਿਹਨੂੰ ਥੋੜਾ ਟੈਕਟ ਆਉਂਦਾ ਹੋਵੇ, ਨੁਆਂਸ ਤੇ ਟੈਕਟ, ਤੇ ਫਿਰ ਹੁਣ ਥੋੜਾ ਜਿਹਾ ਨੁਆਂਸ ਤੇ ਟੈਕਟ ਨਾਲ ਗੱਲ ਕਰਨ ਲੱਗ ਗਏ ਹੌਲੀ ਹੌਲੀ, ਕਿਉਂਕਿ ਅੱਛਾ ਫਿਰ OECD ਦੀ ਰਿਪੋਰਟ 'ਚ ਵੀ ਲਿਖਿਆ ਸੀ, ਕਹਿੰਦੇ ਵੀ ਤੁਸੀਂ ਇਹ ਵੀ ਤਰਮੀਮ ਕਰੋ ਵੀ ਜਿਹੜਾ ਪੀਬੀਓ ਆ ਉਹਦੀ ਰੀਅਪੁਆਇੰਟਮੈਂਟ ਹੀ ਹੋਣੀ ਚਾਹੀਦੀ, ਉਹਨੇ ਤਾਂ ਫਿਰ ਉਹ ਸਰਕਾਰ ਦੀ ਆਲੋਚਨਾ ਘੱਟ ਕਰੇਗਾ।
ਹਾਂ, ਕਿਉਂਕਿ ਜੇ ਤੁਹਾਨੂੰ ਇਸ ਗੱਲ ਦਾ ਲਾਲਚ ਜਿਹਾ ਹੋ ਜਾਵੇ ਯਾਰ ਮੇਰੀ ਟਰਮ ਅੱਗੇ ਰਿਨਿਊਅਲ ਤੇ ਆ ਰਹੀ ਆ, ਮੈਂ ਥੋੜੀ ਕਰ ਦਵਾਂ ਥੋੜੀ ਖੁਸ਼ਾਮਦੀਦ, ਵੀ ਓਦਾਂ ਦੀ ਚੀਜ਼ ਨਹੀਂ ਹੋਣੀ ਚਾਹੀਦੀ।
7 ਸਾਲਾਂ ਦੀ ਟਰਮ ਹੁੰਦੀ ਆ ਪੱਕੇ ਪੀਬੀਓ ਦੀ, ਪਰ ਇਹ ਇੰਟਰਮ 6 ਮਹੀਨੇ ਵਾਸਤੇ ਰੱਖੇ ਸੀ,
ਕਿਉਂਕਿ ਜਿਹੜੇ ਪਿਛਲੇ ਪੀਬੀਓ ਸੀਗੇ ਈਵ ਜਰੋ ਜਦੋਂ ਉਹ ਰਿਟਾਇਰ ਹੋਏ, ਜਦੋਂ ਉਹ ਆਪਣੀ ਪੋਜੀਸ਼ਨ ਤੋਂ ਲਾਂਭੇ ਹੋਏ ਨੇ, ਉਹ ਤੋਂ ਬਾਅਦ ਫਿਰ ਇਹਨਾਂ ਨੂੰ 6 ਮਹੀਨੇ ਵਾਸਤੇ ਪੋਜੀਸ਼ਨ ਦਿੱਤੀ ਗਈ।
ਸੋ ਇਹ ਜਿਹੜਾ ਪੀਬੀਓ ਹੁੰਦਾ, ਸੋ ਐਜ਼ ਦ ਨੇਮ ਸਜੈਸਟ ਪਾਰਲੀਮੈਂਟਰੀ ਬਜਟ ਆਫਿਸਰ, ਇਹ ਪਾਰਲੀਮੈਂਟ ਨੂੰ ਜਵਾਬਦੇਹ ਹੁੰਦੇ ਨੇ। ਸੋ ਇਹਨਾਂ ਨੂੰ ਨਿਯੁਕਤ ਕਰਨਾ ਹੈ ਸਰਕਾਰ ਨੇ, ਬਟ ਇਨ ਕੰਸਲਟੇਸ਼ਨ ਵਿਦ
ਆਪੋਜੀਸ਼ਨ ਪਾਰਟੀਜ਼ ਦੀ ਸਲਾਹ ਦੇ ਨਾਲ ਤੇ ਉਹਨਾਂ ਦੀ ਅਪਰੂਵਲ ਦੇ ਨਾਲ ਹੀ ਇਹਨਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਅੱਛਾ, ਜੇ ਆਪਾਂ ਰਿਟੂਅਰ ਲੈ ਕੇ ਵਾਪਸ ਆਏ ਰਹੇ ਹਾਂ, ਦੇਖੋ ਗੱਲ ਇਹ ਸ਼ੁਰੂ ਹੋਈ ਸੀ ਕਿਰਾਇਆਂ ਤੋਂ, ਰੀਅਲ ਇਸਟੇਟ ਮਾਰਕੀਟ ਤੋਂ, ਕਿਉਂਕਿ BC ਦੀ ਸਰਕਾਰ ਦੀ GDP ਅਮੰਗ ਅਦਰ ਥਿੰਗਸ ਰੀਅਲ ਇਸਟੇਟ ਉੱਪਰ ਡਿਪੈਂਡੈਂਟ ਆ। ਕਿਰਾਏ ਹੁਣ ਘਟਣੇ ਸ਼ੁਰੂ ਹੋ ਗਏ ਨੇ, ਪਰ ਸ਼ਾਰਟ ਟਰਮ ਰੈਂਟਲਸ ਦੇ ਉੱਪਰ ਜਿਹੜੀਆਂ ਰਿਸਟ੍ਰਿਕਸ਼ਨਸ ਨੇ ਉਹ ਅਜੇ ਵੀ ਲੱਗੀਆਂ ਹੋਈਆਂ ਨੇ। ਫੀਫਾ ਵਰਲਡ ਕੱਪ ਆ ਰਿਹਾ ਯਾਰ, ਇੱਕ ਰਿਪੋਰਟ ਜਾਰੀ ਹੋਈ ਆ ਕਿ Airbnb ਦੇ ਨਾਲ ਜਾਂ ਸ਼ਾਰਟ ਟਰਮ ਰੈਂਟਲਸ ਦੇ ਨਾਲ ਵੈਨਕੂਵਰ ਦੇ ਇਲਾਕੇ ਦੇ ਵਿੱਚ ਐਵਰੇਜ ਹੈ ਇਹ ਦੱਸੀ ਗਈ ਕਿ ਜਿਹੜੇ ਇਸ ਵੇਲੇ ਸ਼ਾਰਟ ਟਰਮ ਰੈਂਟਲ ਆਪਰੇਟਰਸ ਨੇ ਉਹਨਾਂ ਨੇ ਜਿੰਨੇ ਦਿਨ ਆਹ ਮੈਚ ਵਗੈਰਾ ਚੱਲਣੇ ਨੇ ਫੋਰ ਦੋਜ਼ ਡੇਜ਼ ਐਵਰੇਜ $4200 ਵੈਨਕੂਵਰ ਦੇ ਵਿੱਚ ਇੱਕ ਸ਼ਾਰਟ ਟਰਮ ਰੈਂਟਲ ਆਪਰੇਟਰ ਕਮਾ ਸਕਦਾ, ਦੈਟਸ ਦੀ ਐਵਰੇਜ। ਓਨਟੈਰੀਓ ਟੋਰੋਂਟੋ ਦੇ ਵਿੱਚ ਇਹ ਨੰਬਰ ਮੇਰੇ ਖਿਆਲ 2600 ਦੇ ਨੇੜੇ ਤੇੜੇ ਸੀਗਾ, ਪਰ ਇੱਥੇ ਵੈਨਕੂਵਰ ਦੇ ਵਿੱਚ ਕਿ ਜਦੋਂ ਕਿੰਨੇ ਮੈਚ ਹੋਣੇ ਟੋਟਲ 7 ਹੀ ਹੋਣੇ, 7 ਮੈਚਿਸ ਵਾਸਤੇ ਐਵਰੇਜ ਜਿਹੜੀ ਕਮਾਈ ਆ ਉਹ $4200 ਤੱਕ ਦੀ ਹੋ ਸਕਦੀ ਆ, ਅਤੇ ਉਹਦੇ ਪਿੱਛੇ ਇੱਕ ਰੀਜ਼ਨ ਕੀ ਆ, ਜੇ ਆਲਰੇਡੀ ਸਾਨੂੰ ਪਤਾ ਕਿ ਵਾਸੋ ਜੀ 600, 800, 1200 ਡੋਲਰ ਤੱਕ ਕਮਰੇ ਜਾਣਗੇ ਕਈ, ਇੱਕ ਉਹ ਨਹੀਂ ਸੀਗੀ ਗੱਲ ਆਹ ਆਪਣਾ ਜਦੋਂ ਕੌਨਸਰਟ ਹੋਇਆ ਸੀ ਟੇਲਰ ਸਵਿਫਟ ਦਾ, ਉਦੋਂ ਲੋਕਾਂ ਨੂੰ ਇੱਥੇ ਰਹਿਣ ਨੂੰ ਥਾਂ ਨਹੀਂ ਸੀ ਮਿਲਦੀ, ਜਦੋਂ ਫੀਫਾ ਵਰਲਡ ਕੱਪ ਵੇਲੇ ਜੇ ਉਸੇ ਤਰ੍ਹਾਂ ਦੇ ਇੱਥੇ ਹਜੂਮ ਆਉਂਦਾ ਲੋਕਾਂ ਦਾ, ਤਾਂ ਗੱਲ ਇਹ ਚੱਲਦੀ ਪਈ ਵੀ ਯਾਰ ਇੱਥੇ ਸ਼ਾਰਟ ਟਰਮ ਰੈਂਟਲਸ ਅਲਾਓ ਕਿਉਂ ਨਹੀਂ ਕਰਦੀ ਪਈ ਸਰਕਾਰ ਹੁਣ, ਕਿ ਠੀਕ ਹੈ ਸਰਕਾਰ ਦੀ ਇੱਕ ਵੇਲੇ ਦੀ ਉਹ ਪੋਲਿਸੀ ਸੀਗੀ ਜਿਹੜੀ ਕਿ ਕਿਰਾਏ ਘਟਾਉਣ ਦੇ ਵਾਸਤੇ ਹੋਮ ਅਫੋਰਡੇਬਿਲਿਟੀ ਵਾਸਤੇ ਠੀਕ ਆ, ਉਦੋਂ ਲਾਗੂ ਕੀਤਾ ਇੱਕ ਉਹ ਫੈਸਲਾ ਜਿਹੜਾ ਗਵਰਨਮੈਂਟ ਨੇ ਲਿਆ, ਪਰ ਹੁਣ ਮੇ ਬੀ ਉਹਦੇ ਉੱਪਰ ਵੀ ਪੁਨਰ ਵਿਚਾਰ ਕਰਨ ਦੀ ਲੋੜ ਆ, ਕਿਉਂਕਿ ਉਹਦਾ ਅਸਰ ਸਿਰਫ ਤੇ ਸਿਰਫ ਸ਼ਾਰਟ ਟਰਮ ਰੈਂਟਲ ਅਕੋਮੋਡੇਸ਼ਨ ਦੀ ਪ੍ਰਾਈਸ ਉੱਪਰ ਹੀ ਨਹੀਂ, ਬਹੁਤ ਸਾਰੇ ਇਨਵੈਸਟਰ ਜਿਹੜੇ ਕਿ ਅੱਜ ਜਿਹੜੇ ਕੌਂਡੋਮੀਨੀਅਮਸ ਬਣ ਕੇ ਤਿਆਰ ਹੋਏ ਪਏ ਨੇ, ਕੋਈ ਖਰੀਦਣ ਵਾਲਾ ਨਹੀਂ ਹੈਗਾ, ਕਈ ਇਨਵੈਸਟਰਸ ਨੇ ਉਹ ਲੈ ਕੇ ਉਹ ਚ ਆਪ ਤਾਂ ਰਹਿਣਾ, ਤੇ ਅਗਲਾ ਕਹਿੰਦਾ ਸ਼ਾਰਟ ਟਰਮ ਰੈਂਟਲ ਮੈਂ ਕਰ ਨਹੀਂ ਸਕਦਾ, ਕਿਰਾਏ 'ਤੇ ਦਿੱਤਾ, ਕਿਰਾਏ 'ਤੇ ਚੜ੍ਹਾਉਣਾ ਆਲਰੇਡੀ ਇਸ ਵੇਲੇ ਮੁਸ਼ਕਲ ਹੋਇਆ ਪਿਆ। ਸੋ ਜਿਹੜੀ ਉਹ ਪੋਲਿਸੀ ਆ ਉਹ ਗਵਰਨਮੈਂਟ ਨੂੰ ਰੀਵਿਜ਼ਿਟ ਮੇ ਵੀ ਹੁਣ ਕਰ ਲੈਣੀ ਚਾਹੀਦੀ ਆ ਉਹਦੇ। ਸੋ ਜਿਹੜੀ ਉਹ ਗਵਰਨਮੈਂਟ ਆਪਣੀ ਪੋਲਿਸੀ ਦੇ ਵਿੱਚ ਕੁਝ ਤਰਮੀਮਾਂ ਕਰਕੇ ਵਿਦਆਊਟ ਵੇਟਿੰਗ ਫੋਰ ਦ ਬੈਂਕ ਆਫ ਕੈਨੇਡਾ, ਵਿਦਆਊਟ ਵੇਟਿੰਗ ਫੋਰ ਦੀ ਫੈਡਰਲ ਗਵਰਨਮੈਂਟ, ਜੋ BC ਦੀ NDP ਸਰਕਾਰ ਆਪਣੇ ਲੈਵਲ 'ਤੇ ਵੀ ਕਰ ਸਕਦੀ, ਉਹ ਵੀ ਨਹੀਂ ਕਰਦੇ ਪਏ। ਅੱਛਾ, ਕੱਲ੍ਹ ਬਜਟ ਪਾਸ ਹੋ ਗਿਆ ਬਾਏ ਦਾ ਵੀ BC ਵਾਲਾ, ਦੋਨੋਂ ਬਜਟ ਪਾਸ ਹੋਇਆ ਕੱਲ੍ਹ ਐਜ ਇਨ।
ਸੋ ਫੈਡਰਲ ਜਿਹੜਾ ਬਜਟ ਇੰਪਲੀਮੈਂਟੇਸ਼ਨ ਬਿੱਲ ਪਾਸ ਹੋਇਆ, ਤੇ ਇੱਥੇ ਆਪਣੇ ਸੂਬੇ ਦੇ ਵਿੱਚ ਉਹ ਵਾਲੀ ਵੋਟ ਹੋਈ ਆ ਜੋ ਫੈਡਰਲ ਵੋਟ ਹੋਈ ਸੀ 17 ਨਵੰਬਰ
ਨੂੰ।
ਸੋ ਜਿਹੜਾ ਇੱਕ ਇਨੀਸ਼ੀਅਲ ਵੋਟ ਹੁੰਦੀ ਆ ਵੀ ਹਾਂ ਵੀ ਕਿੱਦਾਂ ਲੱਗੀ ਸਪੀਚ, ਵੀ ਬਜਟ ਸਪੀਚ ਦੇ ਤੁਸੀਂ ਹੱਕ ਵਿੱਚ ਹੋ ਕਿ ਨਹੀਂ, ਵੀ ਸਟੱਡੀ ਆਪਾਂ ਇਹਦੀ ਕਰਦੇ ਹਾਂ ਕਲਾਸ ਬਾਏ ਕਲਾਸ, ਪਹਿਲਾਂ ਦੱਸੋ ਵੀ ਉਦਾਂ ਤੁਹਾਨੂੰ ਸਾਡੀ ਸਪੀਚ ਕਿੱਦਾਂ ਲੱਗੀ,
ਹਾਂ ਕਿੱਦਾਂ ਲੱਗੀ।
ਜਿਹੜੀ ਇੱਕ ਇੰਟਰਨਮ ਵੋਟ ਹੁੰਦੀ, ਬਜਟ ਵੋਟ ਜਿਹਨੂੰ ਕਿਹਾ ਜਾਂਦਾ, ਉਹ ਇੱਥੇ ਆਪਣੇ ਸੂਬੇ ਵਿੱਚ ਹੋਈ ਆ ਤੇ ਸਪੀਕਰ ਨੂੰ ਟਾਈ ਬ੍ਰੇਕ ਵੋਟ ਪਾਉਣੀ ਪਈ।
ਹਾਂ, ਕਿਉਂਕਿ ਜਿੰਨੇ ਵੀ ਆਪੋਜੀਸ਼ਨ ਦੇ MLA ਨੇ, 5 ਇੰਡੀਪੈਂਡੈਂਟ ਨੇ, ਭਾਵੇਂ ਗ੍ਰੀਨ ਪਾਰਟੀ ਵਾਲੇ ਨੇ, ਭਾਵੇਂ BC ਕੰਜ਼ਰਵੇਟਿਵ ਵਾਲੇ ਨੇ, 46 ਬਣਦੇ ਨੇ ਟੋਟਲ, ਉਹਨਾਂ ਨੇ ਬਜਟ ਦੇ ਅਗੇਂਸਟ ਵੋਟ ਪਾਈ। ਹੁਣ ਸਾਨੂੰ ਪਤਾ ਵੀ ਜਿਹੜਾ BC ਗ੍ਰੀਨਸ ਦੇ ਨਾਲ ਅਗਰੀਮੈਂਟ ਹੋਇਆ ਸੀ, ਕਾਸਾ ਅਗਰੀਮੈਂਟ, ਉਹਨੂੰ ਨਹੀਂ, ਕਾਸਾ ਨਹੀਂ ਸੀ ਇਹਦਾ ਨਾਂ, ਕਾਸਾ ਹੀ ਸੀ
ਇਹਦਾ ਨਾਂ, ਸੀ
ਰਿਸਪੋਨਸੀਬਲ ਗਵਰਨਮੈਂਟ ਇੱਦਾਂ ਦਾ ਕੁਝ ਨਾਂ ਸੀ ਇਹਦਾ,
ਕਾਰਗਾ, ਯੈਸ
ਕਾਰਗਾ ਸੀ,
ਜੋ ਕਾਰਗਰ ਸਾਬਤ,
ਹਾਂ ਜੋ ਕਾਰਗਰ ਸਾਬਤ ਨਹੀਂ ਸੀ ਹੋਇਆ। ਸੋ ਜਿਹੜਾ ਇਹ ਵਾਲਾ ਅਗਰੀਮੈਂਟ ਸੀ ਉਹ ਪਿਛਲੇ ਇਸ ਵਿਧਾਨ ਸਭਾ ਦੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਗ੍ਰੀਨ ਪਾਰਟੀ ਨੇ ਟਰਮੀਨੇਟ ਕਰਤਾ ਸੀ। ਸੋ ਪਤਾ ਸੀ ਵੀ ਗ੍ਰੀਨ ਪਾਰਟੀ ਨੇ ਬਜਟ ਦੇ ਹੱਕ ਵਿੱਚ, ਕਿਉਂਕਿ ਕੌਨਫੀਡੈਂਸ ਮਤੇ 'ਤੇ ਵੋਟ ਪਾਉਣੀ ਕੋਈ ਨਹੀਂ। ਸੋ ਕੱਲ੍ਹ ਅਸੈਂਸ਼ਲੀ ਇਹ ਅਜਿਹੀ ਵੋਟ ਸੀ ਕਿ ਜੇ ਕੋਈ ਵੀ ਮੰਨ ਲਓ NDP ਦਾ MLA ਨਾ ਅਟੈਂਡ ਕਰ ਪਾਉਂਦਾ ਵੋਟ, ਬਸ ਉਹਦੀ ਕੱਲ੍ਹ ਸਰਕਾਰ ਡਿੱਗ ਸਕਦੀ ਸੀ।
ਪਰ ਹੁਣ ਵਰਚੁਅਲ ਵੋਟ ਵੀ
ਵੋਟ ਹੈਗੀ ਹੈ ਨਾ,
ਸੋ ਸਪੀਕਰ ਨੂੰ ਟਾਈ ਬ੍ਰੇਕ ਵੋਟ ਪਾਉਣੀ ਪਈ, ਕਿਉਂਕਿ ਸਪੀਕਰ ਤੋਂ, ਸਪੀਕਰ ਨੂੰ ਜੇ ਬਾਹਰ ਰੱਖ ਦਿਓ ਤਾਂ ਫਿਰ NDP ਦੇ ਵਿੱਚ 46 MP ਨੇ, MLA ਨੇ, ਤੇ NDP ਦੇ ਵਿੱਚ 46 ਨੇ MLA ਤੇ ਆਪੋਜੀਸ਼ਨ ਵਾਲੇ ਸਾਰੇ ਰਲਾ ਕੇ ਉਹ ਵੀ 46 ਬਣਦੇ ਆ, ਟੋਟਲ ਸੀਟਾਂ 93 ਨੇ ਇੰਕਲੂਡਿੰਗ ਦ ਸਪੀਕਰ। ਸੋ ਸਪੀਕਰ ਨੂੰ ਫਿਰ ਟਾਈ ਬ੍ਰੇਕ ਵੋਟ ਪਾ ਕੇ ਇਹ ਜਿਹੜਾ ਬਜਟ ਆ ਇਹਦੀ ਇਨੀਸ਼ੀਅਲ ਵੋਟ ਇਹ ਪਾਸ ਕਰਾਉਣੀ ਪਈ।
ਸੋ ਰਾਜ ਚੌਹਾਨ ਨੇ ਚੱਲਦਾ ਰੱਖਿਆ EB ਦਾ ਰਾਜ।
ਹਾਂ, ਤੇ ਫੈਡਰਲ ਲੈਵਲ ਤੇ ਜਿਹੜਾ ਬਜਟ ਇੰਪਲੀਮੈਂਟੇਸ਼ਨ ਐਕਟ ਆ ਉਹ ਬਿੱਲ C-15 ਉਹ ਪਾਸ ਕੀਤਾ ਗਿਆ ਔਨ ਡਿਵੀਜ਼ਨ,
ਔਨ ਡਿਵੀਜ਼ਨ।
ਉਹਦੇ ਬਾਰੇ ਆਪਾਂ ਅੱਗੇ ਚੱਲ ਕੇ ਥੋੜ੍ਹੀ ਹੋਰ ਗੱਲ ਕਰਾਂਗੇ। ਇੱਕ ਮੈਸੇਜ ਆਇਆ ਵਟਸਐਪ ਤੇ ਰਾਹੀ ਜੀ ਦਾ,
ਕੀ ਕਹਿੰਦੇ?
ਉਹ ਕਹਿੰਦੇ ਕਹਿੰਦੇ ਮੇਰੀ ਸਮਝ ਨਹੀਂ ਆਉਂਦਾ ਵੀ ਮੀਡੀਆ ਵਾਲੇ ਤੇ ਸੋਸਾਇਟੀ ਵਾਲੇ ਕਹਿੰਦੇ ਬਿਜ਼ਨਸ ਦੀ, ਸੋ ਹਾਊਸਿੰਗ ਬਾਰੇ ਗੱਲ ਕਰਦੇ ਐਜ਼ ਅ ਸਪੈਕੂਲੇਟਿਵ ਬਿਜ਼ਨਸ, ਕਹਿੰਦੇ ਘਰ ਤਾਂ ਰਹਿਣ ਵਾਸਤੇ ਹੋਣੇ ਚਾਹੀਦੇ ਆ ਵੀ ਸਪੈਕੂਲੇਸ਼ਨ ਵਾਸਤੇ ਨਹੀਂ, ਨਾਟ ਐਜ਼ ਅ ਟ੍ਰੇਡਿੰਗ ਕਮੋਡਿਟੀ, ਤੇ ਸਰਕਾਰਾਂ ਦੇ ਟੈਕਸਿਸ ਦਾ ਕਹਿੰਦੇ ਫੋਕਸ ਹਾਊਸਿੰਗ ਨਹੀਂ ਹੋਣਾ ਚਾਹੀਦਾ। ਜਾਂ ਸੋ ਮੇਰੀ ਜੇਬ ਚ ਵੀ ਇਸ ਵੇਲੇ $1 million ਹੋਣੇ ਚਾਹੀਦੇ ਆ, ਵਿਜੇ ਜੀ ਕੋਲ $10 million ਹੋਣੇ ਚਾਹੀਦੇ ਆ,
ਤੇ
ਅਸੀਂ ਸਾਰੇ ਇਸ ਵੇਲੇ T20 ਦਾ ਵਰਲਡ ਕੱਪ ਦਾ ਮੈਚ ਲਾਈਵ ਉੱਥੇ ਸਟੇਡੀਅਮ ਚ ਬੈਠ ਕੇ ਦੇਖਦੇ ਹੋਣੇ ਚਾਹੀਦੇ ਆ, ਸਾਰੇ ਵਕੇਸ਼ਨ ਤੇ ਹੋਣੇ ਚਾਹੀਦੇ ਆ। ਸੋ ਇਹ ਤਾਂ ਯੂਟੋਪਿਕ ਇੱਕ ਵਿਜ਼ਨ ਤਾਂ ਇਹੀ ਆ ਕਿ ਘਰ ਰਹਿਣ ਵਾਸਤੇ ਨੇ, ਪਰ ਅਨਫੋਰਚੁਨੇਟਲੀ ਜਾਂ ਫੋਰ ਸਮ ਰੀਜ਼ਨ BC ਦੀ ਜਿਹੜੀ ਇਕੋਨਮੀ ਆ, ਐਜ਼ ਵੀ ਮੈਂਸ਼ਨਿੰਗ, ਕਿ ਉਹ ਡਿਸਪ੍ਰੋਪੋਰਸ਼ਨੇਟਲੀ ਡਿਪੈਂਡੈਂਟ ਹੈ ਹਾਊਸਿੰਗ ਮਾਰਕੀਟ ਦੇ ਉੱਤੇ। ਅਤੇ ਦੇਖੋ ਨਾ ਵੀ ਇਹਦੇ 'ਚ ਇਕੱਲੇ ਘਰਾਂ ਦੀ ਵਿਕਰੀ ਨਾ ਤੁਸੀਂ ਦੇਖੋ ਵੀ ਘਰ ਕਿਨ, ਇਹਦੇ ਨਾਲ ਜਿਹੜੀ ਕੰਸਟਰਕਸ਼ਨ ਦੇ ਉੱਤੇ ਜਿਹੜੀ ਸਾਰੀ ਇੰਡਸਟਰੀ ਹੈ, ਲੰਬਰ ਇੰਡਸਟਰੀ ਹੈ, ਟ੍ਰੇਡਸ ਇੰਡਸਟਰੀ ਹੈ, ਸਾਰੀਆਂ ਜਿਹੜੀਆਂ ਜੋਬਸ ਨੇ ਉੱਤੇ ਨਿਰਭਰ ਕਰਦੀਆਂ ਨੇ। ਅਤੇ ਅਸੀਂ ਹੁਣ ਦੇਖ ਹੀ ਲਿਆ ਕਿ ਜੇ ਹਾਊਸਿੰਗ ਦਾ ਕੰਮ ਖੜਿਆ ਅਤੇ BC ਦੀ ਜਿਹੜੀ ਇਕੋਨਮੀ ਦੇ ਵਿੱਚ ਸਾਡੇ ਜਿਹੜਾ ਡੈਫੀਸਿਟ ਹੈਗਾ $13.3 billion ਦਾ, ਅਤੇ ਕੱਲ੍ਹ ਜਿਹੜੀ ਅਸੀਂ ਗੱਲ ਕਰਦੇ ਸੀ ਜਿਹੜੀ ਡੈਟ ਸਰਵਿਸਿੰਗ ਕੋਸਟ ਆ, ਵੀ ਉਹਦੇ ਕਰਕੇ ਕਿੰਨੀਆਂ ਸਾਰੀਆਂ, ਕਿੰਨੇ ਸਾਰੇ ਜਿਹੜੇ ਹੋਰ ਪ੍ਰੋਜੈਕਟਸ ਨੇ ਉਹ ਰੀਪੇਸ ਕਰਨੇ ਪੈ ਰਹੇ ਨੇ।
ਹਰ ਡਾਲਰ ਜਿਹੜਾ ਤੁਸੀਂ ਵਿਆਜ ਦੇ ਵਿੱਚ ਅਦਾ ਕਰ ਰਹੇ ਹੋ ਉਹ ਡਾਲਰ ਕਿਸੇ ਨਾ ਕਿਸੇ ਹੋਰ ਸਰਵਿਸ ਤੋਂ, ਕਿਸੇ ਹੋਰ ਇਨਫਰਾਸਟ੍ਰਕਚਰ ਪ੍ਰੋਜੈਕਟ ਚੋਂ, ਕਿਸੇ ਪਬਲਿਕ ਨੂੰ ਦਿੱਤੇ ਜਾਣ ਵਾਲੀ ਹੋਰ ਸੇਵਾ ਚੋਂ ਵਿਦਡਰਾਅ ਹੋ ਰਿਹਾ।
ਅਤੇ ਜਿਹੜੀ ਯੂਟੋਪਿਕ ਵਿਜ਼ਨ ਆ ਉਹ ਤਾਂ ਫਿਰ ਇਹ ਵੀ ਕਹਿੰਦੀ ਆ ਕਿ ਜੀ ਸਾਨੂੰ ਤਾਂ ਜੀ ਜ਼ਮੀਨ ਦੇ ਵਿੱਚੋਂ ਤੇਲ ਕੱਢਣਾ ਹੀ ਨਹੀਂ ਚਾਹੀਦਾ, ਨੈਚੁਰਲ ਗੈਸ ਕੱਢੀਏ ਹੀ ਨਾ, ਤੇ ਕ੍ਰਿਟੀਕਲ ਮਿਨਰਲਸ ਅਸੀਂ ਮਾਈਨਿੰਗ ਕਰੀਏ ਹੀ ਨਾ, ਉਹਦੇ ਨਾਲ ਪੋਲਿਊਸ਼ਨ ਹੁੰਦਾ, ਉਹਦੇ ਨਾਲ ਇਨਵਾਇਰਮੈਂਟ ਖਰਾਬ ਹੁੰਦਾ,
ਰੁਕਣਾ ਵੱਧ ਜਾ,
ਫਿਰ ਤਾਂ ਆਪਣੀ ਇਕੋਨਮੀ ਤਾਂ ਫਿਰ ਬਿਲਕੁਲ ਹੀ ਨਹੀਂ ਚੱਲੇਗੀ, ਕਿਉਂਕਿ ਸੰਨਿਆਸ ਲੈਣਾ ਪੈਣਾ ਸਾਰਿਆਂ,
ਕਿਉਂਕਿ ਚੱਕਰ ਇਹ ਆ ਵਸੀ ਵੀ ਬੈਲੈਂਸ ਜਿਹੜਾ ਹੈਗਾ ਨਾ, ਬੈਲੈਂਸ ਜ਼ਰੂਰੀ ਆ। ਇਹ ਦੇਖੋ ਰਾਹੀ ਜੀ ਦੀ ਮੈਂ ਇੱਕ ਗੱਲ ਨਾਲ ਇਹ ਜ਼ਰੂਰ ਸਹਿਮਤ ਹਾਂ ਕਿ ਜਦੋਂ ਨਾ ਪ੍ਰੋਬਲਮ ਇਹ ਸਾਡੇ ਸਿਸਟਮ ਵਿੱਚ ਪਤਾ ਕੀ ਹੋ ਗਈ ਆ, ਜਦੋਂ ਇੱਕ ਪਾਸੇ ਨੂੰ ਹੁੰਦੇ ਆ ਫਿਰ ਇੱਕੋ ਪਾਸੇ ਨੂੰ ਹੋ ਜਾਂਦੇ ਆ, ਫਿਰ ਜਦੋਂ ਉਹਦੇ ਵਿੱਚ ਲੱਗਦਾ ਕਿ ਨਹੀਂ ਨਹੀਂ ਯਾਰ ਹੁਣ ਤੇ ਬਹੁਤ ਜ਼ਿਆਦਾ ਖੁੱਲ੍ਹੇ ਰਸੇ ਛੱਡਤੇ, ਹੁਣ ਥੋੜ੍ਹਾ ਕੰਮ ਟਾਈਟ ਕਰਨਾ ਪੈਣਾ, ਜਦੋਂ ਕੰਮ ਟਾਈਟ ਕੀਤਾ ਜਾਂਦਾ ਫਿਰ ਉਹਦੇ ਵਿੱਚ ਸਾਰੇ ਇਹੋ ਜਿਹੇ ਪਿਸਦੇ ਆ ਕਿ ਦੇਰ ਵੁੱਡ ਆਲਵੇਜ਼ ਬੀ ਐਟ ਦੀ ਐਂਡ ਆਫ ਦ ਡੇ ਦੇਰ ਆਰ ਸਮ ਬੈਗ ਹੋਲਡਰਸ, ਕਿ ਕਿਸੇ ਜਿਨ੍ਹਾਂ ਨੇ 2022 ਦੀ ਪੀਕ 'ਤੇ ਮਾਰਕੀਟ ਐਂਟਰ ਕਰ ਲਈ ਉਹਨਾਂ ਦੇ ਵਿੱਚ ਕਈ ਅਜਿਹੇ ਨੇ ਜਿਨ੍ਹਾਂ ਨੇ ਇਨਵੈਸਟਮੈਂਟ ਦੇ ਆਧਾਰ 'ਤੇ ਕੀਤਾ। ਹੁਣ ਜਿਹੜਾ ਇਨਵੈਸਟਰਸ ਦੀ ਜਿਹੜੀ ਪਾਰਟੀਸੀਪੇਸ਼ਨ ਆ ਇਕੋਨਮੀ 'ਚ, ਉਹ ਵੀ ਸਾਡਾ ਇਕਨੋਮਿਕਸ ਢਾਂਚਾ ਹੀ ਇਹੋ ਜਿਹਾ ਕਿ ਇਨਵੈਸਟਰ ਦੀ ਪਾਰਟੀਸੀਪੇਸ਼ਨ ਬੜੀ ਇੰਪੋਰਟੈਂਟ ਆ ਯਾਰ। 4 crore ਦੀ ਆਬਾਦੀ ਨਾਲ ਤੁਸੀਂ ਜੇ ਆਲਮੋਸਟ $2.25 trillion ਦੀ ਇਕੋਨਮੀ ਖੜੀ ਕੀਤੀ ਆ ਤਾਂ ਉਹਦੇ ਵਿੱਚ ਇਹੀ ਰੀਜ਼ਨ ਆ ਨਾ, ਦ ਮਾਰਕੀਟ ਇਕੋਨਮੀ ਇਜ਼ ਦਾ ਰੀਜ਼ਨ। ਨਹੀਂ ਤਾਂ 4 crore ਦੀ ਆਬਾਦੀ ਨਾਲ $2.25 trillion ਦੀ ਇਕੋਨਮੀ, ਉਹ ਮਤਲਬ ਦ ਨੰਬਰਸ ਆਰ ਕੁਆਇਟ ਡਿਸਪ੍ਰੋਪੋਰਸ਼ਨੇਟ ਜਦੋਂ ਅਸੀਂ ਇਸ ਨੂੰ ਕੰਪੇਅਰ ਕਰਦੇ ਹਾਂ ਵਿਦ ਸਮ ਆਫ ਦੀ ਵਿਦ ਮੋਸਟ ਅਦਰ ਕੰਟਰੀਜ਼ ਇਨ ਦ ਵਰਲਡ। ਉਹਦਾ ਰੀਜ਼ਨ ਇਹ ਹੈ ਕਿ ਅਸੀਂ ਮਾਰਕੀਟ ਇਕਨੋਮੀ ਦੇ ਵਿੱਚ ਬਿਲੀਵ ਕਰਦੇ ਹਾਂ, ਪਰ ਇਸ ਮਾਰਕੀਟ ਇਕਨੋਮੀ ਦੇ ਬਿਲੀਫ ਦੇ ਵਿੱਚ ਕਈ ਇਹੋ ਜਿਹੇ ਸਿਸਟਮ ਪਿਛਲੇ ਸਾਲਾਂ ਦੇ ਵਿੱਚ ਚੱਲੇ, ਮਨੀ ਲੌਂਡਰਿੰਗ ਦੇ ਕਰਕੇ ਇਹੋ ਜਿਹਾ ਪੈਸਾ ਇੱਥੇ ਆ ਕੇ ਲੱਗਿਆ, ਪਿਸ ਗਿਆ ਉਹ ਬੰਦਾ ਜਿਹੜਾ ਇੱਥੇ ਨੌਕਰੀ ਪੇਸ਼ੇ ਵਾਲਾ ਬੰਦਾ ਜਿਹੜਾ ਇੱਥੇ ਰਹਿ ਕੇ ਕੰਮ ਕਰ ਰਿਹਾ, ਇੱਥੇ ਰਹਿਣਾ ਚਾਹੁੰਦਾ, ਅਤੇ ਇਹ ਮਾਰਕੀਟ ਪਲੇਗਰਾਊਂਡ ਬਣ ਗਈ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਰਹਿਣਾ ਇੱਥੇ ਹੈ ਨਹੀਂ ਪਰ ਉਹਨਾਂ ਨੇ ਆਪਣੇ ਇੱਥੇ ਪੈਸੇ ਪਾਰਕ ਕੀਤੇ। ਜੇ ਉਹ ਪੋਲਿਸੀ ਲੈ ਕੇ ਆਉਣੀ ਸੀ ਕਿ ਇੱਕ ਸਮਾਂ ਅਜਿਹਾ ਸੀ ਕਿ ਇੱਕ ਵਿਦੇਸ਼ੀ ਬਾਇਰ ਇੱਥੇ ਆ ਕੇ ਭਾਵੇਂ ਪੂਰੀ ਦੀ ਪੂਰੀ ਬਿਲਡਿੰਗ ਪ੍ਰੀ ਸੇਲ ਦੇ ਵਿੱਚ ਖਰੀਦ ਲੈਂਦਾ, ਪ੍ਰੀ ਸੇਲ ਦੇ ਵਿੱਚ ਪੂਰੇ ਪੂਰੇ ਫਲੋਰ ਖਰੀਦ ਲਏ। ਪ੍ਰੀ ਸੇਲ ਕੀਤੀ ਇਸ ਕਰਕੇ ਜਾਂਦੀ ਸੀ ਕਿ ਜੀ ਜੇ ਕਿਸੇ ਯੰਗ ਕਪਲ ਨੇ ਆਪਣੇ ਰਹਿਣ ਵਾਸਤੇ ਘਰ ਲੈਣਾ ਤਾਂ ਉਹ ਥੋੜ੍ਹੇ ਥੋੜ੍ਹੇ ਪੈਸੇ ਜਮ੍ਹਾਂ ਕਰਾ ਕਰਾ ਕੇ ਉਹਨਾਂ ਵਾਸਤੇ ਘਰ ਜਦੋਂ ਤਿਆਰ ਹੋਏਗਾ ਉਦੋਂ ਤੱਕ ਉਹਨਾਂ ਦੀ ਫੈਮਿਲੀ ਗਰੋ ਕਰੇਗੀ ਅਤੇ ਉਹ ਉਸ ਘਰ ਦੇ ਵਿੱਚ ਮੂਵ ਕਰ ਜਾਣਗੇ। ਪਰ ਰਸਤੇ ਇੰਨੇ ਖੁੱਲ੍ਹੇ ਛੱਡਤੇ ਕਿ ਪੂਰਾ ਪੂਰਾ ਫਲੋਰ ਸਪੈਕੂਲੇਟਰਸ ਨੇ ਖਰੀਦਿਆ, ਫਲਿੱਪ ਕੀਤਾ, ਜਿਨ੍ਹਾਂ ਨੇ ਅਲਟੀਮੇਟਲੀ ਘਰ 'ਚ ਰਹਿਣਾ ਉਹਨਾਂ ਨੂੰ ਕਈ ਗੁਣਾ ਕੀਮਤ 'ਤੇ ਉਹ ਘਰ ਮਿਲਿਆ। ਜਦੋਂ ਪੋਲਿਸੀ ਟਾਈਟ ਕੀਤੀ ਉਹ ਇੰਨੀ ਟਾਈਟ ਕਰਤੀ, ਹੁਣ ਰੀਅਲ ਇਸਟੇਟ ਇੰਡਸਟਰੀ ਕਰੀਏ ਸਾਡੇ ਕੋਲ ਬਾਇਰ ਕੋਈ ਨਹੀਂ, ਥੋੜ੍ਹਾ ਜਿਹਾ ਤਾਂ ਕੁਛ ਉਹਨੂੰ ਸਹਿੰਦਾ ਸਹਿੰਦਾ ਚੱਲਦਾ ਕਰ ਦਿਓ।
ਐਗਜੈਕਟਲੀ, ਸੋ ਦਿੱਕਤ ਉਹੀ ਹੈ ਨਾ ਕਿ ਅਸੀਂ ਆਪਣੇ ਵੀ ਪੁੱਟ ਆਲ ਦ ਐਗਸ ਇਨ
ਵਨ ਬਾਸਕਟ,
ਕਿ ਅਸੀਂ ਬਸ ਨੈਚੁਰਲ ਰਿਸੋਰਸ ਤੇ ਰੀਅਲ ਇਸਟੇਟ ਦੇ ਸਿਰ ਤੇ ਇਕਨੋਮੀ ਆਪਣੀ ਟਿਕਾ ਕੇ ਬੈਠੇ ਰਹੇ, ਖੁਸ਼ ਹੁੰਦੇ ਰਹੇ ਕਿ ਦੇਖੋ ਜੀ ਸਰਪਲਸ ਹੁੰਦਾ ਵੀਸੀ ਦੇ ਵਿੱਚ, ਤੇ ਹੁਣ ਜਦੋਂ ਆਹ ਦੋਨੋਂ ਚੀਜ਼ਾਂ ਖੜੀਆਂ ਨੇ, ਨੈਚੁਰਲ ਰਿਸੋਰਸ ਰੈਵਨਿਊ ਘਟੇ ਨੇ ਤੇ ਰੀਅਲ ਇਸਟੇਟ ਦੇ ਵਿੱਚ ਖੜੋਤ ਆਈ ਆ, ਤੇ ਫਿਰ ਦੇਖ ਲਓ ਸਰਪਲਸ ਕਿੱਥੇ ਗਿਆ।
ਸਹੀ ਗੱਲ ਆ,
ਤੇ ਪੁਰਾਣੀਆਂ ਆਦਤਾਂ ਤੁਸੀਂ ਬਾਅਦ ਵਿੱਚ
ਡੈਫਿਸਿਟ
ਜਾਰੀ ਰੱਖਣੇ ਆ ਤੇ ਜੇਬ ਵੀ ਸਾਡੀ ਖਾਲੀ,
ਜੇਬ ਸਾਡੀ ਖਾਲੀ ਆ। ਸੁਰੇਸ਼ ਜੀ ਦਾ ਮੈਸੇਜ ਆਇਆ, ਕਹਿੰਦੇ ਵਾਸੂ ਭਾਈ ਕੀ ਸਪਸ਼ਟ ਟਿੱਪਣੀ ਅੱਛੀ ਲੱਗੀ।
ਥੈਂਕ ਯੂ ਜੀ, ਮਿਹਰਬਾਨੀ।
ਵਾਸੂ ਜੀ, ਕੁਇਕਲੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਇੰਡੀਆ ਫੇਰੀ ਬਾਰੇ ਵੀ ਗੱਲ ਕਰ ਲਈਏ, ਕਿਉਂਕਿ ਅੱਜ ਮੁੰਬਈ ਦੇ ਛਤਰਪਤੀ ਸ਼ਿਵਾਜੀ ਏਅਰਪੋਰਟ 'ਤੇ ਉਹ ਪਹੁੰਚ ਗਏ ਜਦੋਂ ਸਾਡੇ ਕੋਲ ਅੱਜ ਅਰਲੀ ਮਾਰਨਿੰਗ ਸੀਗੀ, ਅਤੇ ਪ੍ਰਧਾਨ ਮੰਤਰੀ ਕੱਲ੍ਹ ਰਵਾਨਾ ਹੁੰਦੇ ਨੇ, ਅਤੇ ਪ੍ਰਧਾਨ ਮੰਤਰੀ ਦੇ ਕੱਲ੍ਹ ਰਵਾਨਾ ਹੋਣ ਤੋਂ ਪਹਿਲਾਂ ਪਰਸੋਂ ਮੀਡੀਆ ਨੂੰ ਪ੍ਰਧਾਨ ਮੰਤਰੀ ਦੇ ਟ੍ਰਿਪ ਬਾਰੇ ਬਰੀਫਿੰਗ ਪ੍ਰਦਾਨ ਕਰਦੇ ਹੋਏ ਸੀਨੀਅਰ ਇੱਕ ਅਧਿਕਾਰੀ ਵੱਲੋਂ ਇਹ ਕਹਿ ਦਿੱਤਾ ਜਾਂਦਾ ਕਿ ਹੁਣ ਕੈਨੇਡਾ ਦੀ ਸਰਕਾਰ ਨੂੰ ਇੰਝ ਲੱਗਦਾ, ਕੈਨੇਡਾ ਦੀ ਸਰਕਾਰ ਦਾ ਇਹ ਮੰਨਣਾ ਕਿ ਇੰਡੀਆ ਕੈਨੇਡਾ ਵਿੱਚ ਹੋ ਰਹੇ ਵਾਇਲੈਂਟ ਕ੍ਰਾਈਮਸ ਦੇ ਨਾਲ ਲਿੰਕਡ ਨਹੀਂ ਹੈ, ਇੰਡੀਆ ਤੋਂ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਇਸ ਸੀਨੀਅਰ ਅਧਿਕਾਰੀ ਵੱਲੋਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਰਿਪੋਰਟਰਸ ਨੂੰ ਇਹ ਗੱਲ ਆਖ ਦਿੱਤੀ ਗਈ। ਕੱਲ੍ਹ ਅਸੀਂ ਇਹਦੇ ਬਾਰੇ ਸਾਰੀ ਗੱਲਬਾਤ ਕੀਤੀ ਸੀ, ਉਹ ਤੋਂ ਬਾਅਦ ਰਿਐਕਸ਼ਨ ਕਾਫੀ ਆਇਆ। ਇੱਕ ਤਾਂ ਦੇਖੋ ਰਿਐਕਸ਼ਨ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਆਇਆ, ਇੱਥੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਵਿਖੇ, ਜਿੱਥੇ ਉਹਨਾਂ ਨੇ ਜ਼ਿਆਦਾ ਟਰਾਂਸਪੇਰੈਂਸੀ ਦੀ ਮੰਗ ਕੀਤੀ ਹੈ। ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਫੋਰਨ ਇੰਟਰਫੇਰੈਂਸ ਦੇ ਵਿੱਚ ਇੱਕ ਸਟੱਡੀ ਚੱਲ ਰਹੀ ਸੀ, ਕਹਿੰਦੇ ਉਹਨੂੰ ਜਾਰੀ ਰੱਖਿਆ ਜਾਵੇ, ਪਬਲਿਕ ਇਨਕੁਆਇਰੀ ਕੀਤੀ ਜਾਵੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ ਦੇ ਵਿੱਚ। ਸੋ ਇੱਦਾਂ ਦੀਆਂ ਮੰਗਾਂ ਉਹਨੇ ਰੱਖੀਆਂ ਨੇ, ਇੱਕ ਤਾਂ ਸਿੱਖ ਜਥੇਬੰਦੀਆਂ ਦਾ ਵਿਰੋਧ, ਦੂਜੇ ਪਾਸੇ ਜਿਹੜੀ ਪ੍ਰਧਾਨ ਮੰਤਰੀ ਮਾਰਕ ਕਰਨੀ ਵਾਸਤੇ ਇੱਕ ਹੁਣ ਸਵਾਲ ਵੱਡਾ ਬਣ ਗਿਆ ਕਿ ਉਹਨਾਂ ਦੀ ਹੀ ਕੌਕਸ ਦੇ ਮੈਂਬਰ, ਇੱਕ ਤਾਂ ਐਮ ਪੀ ਸੁਖ ਧਾਲੀਵਾਲ ਸਰੀ ਨਿਊਟਨ ਤੋਂ, ਉਹਨਾਂ ਨੇ ਤਾਂ ਬੜੇ ਸਖ਼ਤ ਸ਼ਬਦਾਂ ਦੇ ਵਿੱਚ ਆਲੋਚਨਾ ਕੀਤੀ ਆ ਉਹ ਸੀਨੀਅਰ ਅਫੀਸ਼ੀਅਲ ਵੱਲੋਂ ਆਖੀ ਗੱਲ ਦੀ, ਕਹਿੰਦੇ ਕਮਰਿਆਂ ਦੇ ਵਿੱਚ ਬਹਿ ਕੇ ਗੱਲ ਆਖ ਦਿੰਦੇ ਆ, ਜ਼ਮੀਨੀ ਹਕੀਕਤ ਤੋਂ ਪਰੇ ਨੇ ਅਜਿਹੇ ਅਫੀਸ਼ੀਅਲ, ਉਹਦੀ ਕੁਆਲੀਫਿਕੇਸ਼ਨ ਰਿਵਿਊ ਕਰਨੀ ਚਾਹੀਦੀ ਆ ਪ੍ਰਧਾਨ ਮੰਤਰੀ ਨੂੰ। ਪਰ ਨਾਲ ਹੀ ਜਿਹੜੇ ਪਬਲਿਕ ਸੇਫਟੀ ਮਿਨਿਸਟਰ ਨੇ ਗੈਰੀਅਨ ਅੰਦਰ ਸੰਗਰੇ, ਉਹਨਾਂ ਨੇ ਕਹੇ ਤਾਂ ਨੱਬੇ ਤੁਲੇ ਲਫ਼ਜ਼ਾਂ ਦੇ ਵਿੱਚ ਗੱਲ, ਪਰ ਗੱਲ ਉਹ ਵੀ ਇਹੋ ਜਿਹੀ ਕਹਿ ਗਏ ਜਿਨ੍ਹਾਂ ਨੇ, ਜਿਸਨੇ ਕਿ ਮਾਰਕ ਕਾਰਨੀ ਨੂੰ ਇੰਝ ਪ੍ਰਤੀਤ ਹੁੰਦਾ ਵੀ ਇਸ ਮੁੱਦੇ 'ਤੇ ਕਿਤੇ ਬੈਕਫੁੱਟ 'ਤੇ ਤਾਂ ਨਹੀਂ ਕਰ ਦਿੱਤਾ।
ਅਤੇ ਬਹੁਤ ਸਾਰੇ ਕੌਕਸ ਮੈਂਬਰਸ ਨੇ, ਮੀਡੀਆ ਨੇ ਜਦੋਂ ਰੋਕ ਰੋਕ ਕੇ ਉਹਨਾਂ ਕੋਲੋਂ ਸਵਾਲ ਪੁੱਛੇ
ਜੀ,
ਅਤੇ ਬਹੁਤੇ ਕੌਕਸ ਮੈਂਬਰਸ ਨੇ ਇਹੀ ਗੱਲ ਕਹੀ ਕਿ ਵੀ ਇਹ ਅਜੇ ਨਹੀਂ ਕਿਹਾ ਜਾ ਸਕਦਾ ਕਿ ਇੰਡੀਆ ਵੱਲੋਂ ਹੁਣ ਫੋਰਨ ਇੰਟਰਫੇਰੈਂਸ ਜਾਂ ਟਰਾਂਸ ਨੈਸ਼ਨਲ ਡਿਪਰੈਸ਼ਨ ਮੁਕੰਮਲ ਤੌਰ 'ਤੇ ਹੀ ਬੰਦ ਕਰ ਦਿੱਤੀ ਗਈ ਹੈ। ਸੋ ਗੁਰਬਖਸ਼ ਸੈਣੀ ਨੇ ਵੀ ਇਹ ਗੱਲ ਕੀਤੀ ਮੀਡੀਆ ਦੇ ਨਾਲ, ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜੀਆਂ ਰਿਪੋਰਟਸ ਉਹਨਾਂ ਨੂੰ ਮਿਲਦੀਆਂ ਨੇ ਵੀ ਅਜੇ ਵੀ ਕੁਝ ਕੈਨੇਡੀਅਨਸ ਨੂੰ ਟਾਰਗੇਟ ਕੀਤਾ ਜਾ ਰਿਹਾ, ਸੋ ਵੀ ਅਜੇ ਅਸੀਂ ਅਜੇ ਉਸ ਮੁਕਾਮ ਤੱਕ ਪਹੁੰਚੇ ਨਹੀਂ। ਸੋ ਸੁਖ ਧਾਲੀਵਾਲ ਵਾਜ਼ ਦ ਮੋਸਟ ਆਊਟਸਪੋਕਨ, ਸੋ ਸੁਖ ਧਾਲੀਵਾਲ ਜਿਹਨਾਂ ਨੂੰ ਅਸੀਂ ਕਹਿ ਸਕਦੇ ਹਾਂ ਕਿ ਇੱਕ ਸੀਨੀਅਰ ਬੈਕ ਬੈਂਚਰ ਨੇ, ਕਿਉਂਕਿ ਕਈ ਵਾਰ ਮਲਟੀਪਲ ਟਾਈਮਸ ਐਮ ਪੀ ਬਣ ਚੁੱਕੇ ਨੇ ਪਰ ਮੰਤਰੀ ਨਹੀਂ ਬਣੇ, ਪਰ ਉਹ ਮਲਟੀ, ਸੋ ਇਜ਼ ਅ ਵੈਟਰਨ ਐਮ ਪੀ, ਸੀਨੀਅਰ ਬੈਕ ਬੈਂਚਰ। ਉਹਨਾਂ ਨੇ ਕੱਲ ਜਿਵੇਂ ਇੱਕ ਮੋਰਚਾ ਅਸੀਂ ਕਹਿ ਸਕਦੇ ਖੋਲਿਆ ਹੈ, ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪਹਿਲੀ ਗੱਲ ਉਹਨਾਂ ਨੇ ਸਮਝਣ ਜਿਹੜੇ ਸ਼ਬਦ ਇਸਤੇਮਾਲ ਕੀਤੇ, ਸੋ ਜਿਹੜੇ ਅਫੀਸ਼ੀਅਲ ਨੇ ਸਰਕਾਰੀ ਅਫੀਸ਼ੀਅਲ ਨੇ ਇਹ ਗੱਲ ਕਹੀ, ਉਹਨਾਂ ਦੇ ਉਸ ਕਮੈਂਟ ਨੂੰ ਉਹਨਾਂ ਨੇ ਕੰਡੈਮ ਕੀਤਾ, ਉਹਦੀ ਨਿਖੇਧੀ ਕੀਤੀ ਕਿ ਵੀ ਇਹ ਜੋ ਉਹਨਾਂ ਨੇ ਟਿੱਪਣੀ ਕੀਤੀ ਹੈ ਇਹ ਜ਼ਮੀਨੀ ਹਕੀਕਤ ਤੋਂ ਬਿਲਕੁਲ ਪਰੇ ਹੈ, ਤੇ ਇਹਦੀ ਉਹਨਾਂ ਨੇ ਕਿਹਾ ਵੀ ਮੈਂ ਨਿਖੇਧੀ ਕਰਦਾ, ਆਈ ਕੰਡੈਮ ਇਟ। ਦੂਸਰੀ ਉਹਨਾਂ ਨੇ ਗੱਲ ਕਹੀ ਹੈ ਵੀ ਜਿਹੜੀ ਸਾਡੀ ਨੈਸ਼ਨਲ ਸਿਕਿਉਰਿਟੀ ਏਜੰਸੀਆਂ ਨੇ ਤੇ ਸਾਡੀ ਜੋ ਲਾਅ ਇਨਫੋਰਸਮੈਂਟ ਏਜੰਸੀਆਂ ਨੇ ਉਹਨਾਂ ਦੀਆਂ ਅਸੈਸਮੈਂਟਸ ਨੂੰ ਇਹ ਗੱਲ ਕੰਟਰਾਡਿਕਟ ਕਰਦੀ ਹੈ,
ਉਹ ਤੋਂ ਉਲਟਾ,
ਉਹ ਤੋਂ ਬਿਲਕੁਲ ਉਲਟਾ। ਤੀਸਰੀ ਉਹਨਾਂ ਨੇ ਗੱਲ ਇਹ ਕਹੀ ਹੈ ਕਿ ਪ੍ਰਧਾਨ ਮੰਤਰੀ ਕਲੈਰੀਫਿਕੇਸ਼ਨ ਦੇਣ ਕਿ ਐਕਚੁਅਲ ਇਸ ਵੇਲੇ ਪੋਜੀਸ਼ਨ ਹੈ ਕੀ ਹੈ,
ਤੇ ਨਾਲ ਇਸ ਉਸ ਅਧਿਕਾਰੀ ਦੀ ਕੁਆਲੀਫਿਕੇਸ਼ਨ ਰਿਵਿਊ ਕੀਤੀ ਜਾਵੇ ਜਿਹਨੇ ਇਹ ਟਿੱਪਣੀ ਕੀਤੀ ਹੈ, ਜਿਹੜੀ ਇਹ ਗੱਲ ਉਹਨੇ ਪ੍ਰਧਾਨ ਮੰਤਰੀ ਕਲੈਰੀਫਿਕੇਸ਼ਨ ਦੇਣ, ਉਹਦੇ ਨਾਲ ਹੁਣ ਸਵਾਲ ਸਿੱਧਾ ਸੁਖ ਧਾਲੀਵਾਲ ਵੱਲੋਂ ਬੇਸਿਕਲੀ ਆਪਣੇ ਬੌਸ ਨੂੰ ਇਹ ਕੁਐਸਚਨ ਇੱਕ ਪਬਲਿਕ ਫੋਰਮ ਦੇ ਵਿੱਚ ਪਬਲਿਕਲੀ ਜਨਤਕ ਤੌਰ ਤੇ ਕਰ ਦਿੱਤਾ ਗਿਆ,
ਤੇ ਉਹ ਅਜਿਹੀ ਮੂਮੈਂਟ ਤੇ ਕੀਤਾ ਗਿਆ ਜਦੋਂ ਉਹ ਫਲਾਈਟ ਦੇ ਵਿੱਚ
ਜਦੋਂ ਉਹ ਫਲਾਈਟ
ਔਨ ਰੂਟ ਟੂ ਆ ਵੈਰੀ ਇੰਪੋਰਟੈਂਟ ਇੰਟਰਨੈਸ਼ਨਲ ਟ੍ਰਿਪ, ਨਾਟ ਜਸਟ ਇੰਡੀਆ, ਉਸ ਤੋਂ ਬਾਅਦ ਉਹਨਾਂ ਨੇ ਆਸਟ੍ਰੇਲੀਆ ਤੇ ਜਪਾਨ ਵੀ ਜਾਣਾ,
ਕਰੈਕਟ,
ਸੋ ਇਹ ਕਾਫੀ ਇੰਪੋਰਟੈਂਟ ਇੰਟਰਨੈਸ਼ਨਲ ਟ੍ਰਿਪ, ਟ੍ਰੇਡ ਮਿਸ਼ਨ ਹੋ ਸਕਦਾ ਫੋਰ ਕੈਨੇਡਾ, ਤੇ ਜਦੋਂ ਉਹ ਜਹਾਜ਼ ਦੇ ਵਿੱਚ ਨੇ, ਰਸਤੇ ਦੇ ਵਿੱਚ ਨੇ, ਔਨ ਰੂਟ ਨੇ, ਉਦੋਂ ਇਹ ਸਵਾਲ ਪੁੱਛਿਆ ਗਿਆ। ਹੁਣ ਉਹ ਮੁੰਬਈ ਲੈਂਡ ਕਰ ਗਏ ਨੇ ਤੇ ਆਈ ਐਮ ਸ਼ੋਰ ਕਿ ਇੰਡੀਅਨ ਮੀਡੀਆ ਦਾ ਪਤਾ ਨਹੀਂ, ਇੰਟਰਨੈਸ਼ਨਲ ਮੀਡੀਆ ਦਾ ਪਤਾ ਨਹੀਂ, ਪਰ ਜਿਹੜਾ ਕੈਨੇਡੀਅਨ ਮੀਡੀਆ ਨਾਲ ਟਰੈਵਲ ਕਰ ਰਿਹਾ
ਉਹਨਾਂ ਨੇ ਸਵਾਲ ਪੁੱਛਣਾ,
ਉਹਨਾਂ ਨੇ ਇਹ ਸਵਾਲ ਜ਼ਰੂਰ ਪੁੱਛਣਾ ਹੁਣ ਪ੍ਰਾਈਮ ਮਿਨਿਸਟਰ ਨੂੰ
ਕਿ ਤੁਹਾਡੇ
ਆਪਣੇ ਕਾਕਸ ਮੈਂਬਰ, ਇੱਕ ਸੀਨੀਅਰ ਬੈਕ ਬੈਂਚਰ, ਉਹ ਇਹ ਸਵਾਲ ਪੁੱਛ ਰਹੇ ਨੇ ਤੇ ਵੀ ਤੁਹਾਡਾ ਇਹਦੇ ਨੂੰ ਲੈ ਕੇ ਕੀ ਜਵਾਬ ਹੈ।
ਗੱਲ ਵਾਸਤੇ ਜੀ, ਪ੍ਰਾਈਮ ਮਿਨਿਸਟਰ ਦੇ ਦਫ਼ਤਰ ਨੇ ਇੱਕ ਸਟੇਟਮੈਂਟ ਜਾਰੀ ਕੀਤੀ, ਫਿਰ ਇਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਕਿ ਦੇਖੋ ਦੋਹਾਂ ਮੁਲਕਾਂ ਨੇ, ਇੰਡੀਆ ਤੇ ਕੈਨੇਡਾ ਨੇ ਆਪਸ ਦੇ ਵਿੱਚ ਟੌਪ ਲੈਵਲ ਚੈਨਲਸ ਦੇ ਰਾਹੀਂ ਸਿਕਿਉਰਿਟੀ ਤੇ ਲਾਅ ਐਨਫੋਰਸਮੈਂਟ ਦੀ ਗੱਲਬਾਤ ਸ਼ੁਰੂ ਕਰ ਦਿੱਤੀ ਆ, ਪਰ ਉਹਨਾਂ ਨੇ ਇਹ ਨਹੀਂ ਕਿਹਾ ਉਸ ਸਟੇਟਮੈਂਟ ਦੇ ਵਿੱਚ, PMO ਦੀ ਸਟੇਟਮੈਂਟ 'ਚ ਇਹ ਨਹੀਂ ਲਿਖਿਆ ਹੈ ਕਿ ਇੰਡੀਆ ਨੋ ਲੋਂਗਰ ਇਨਵੋਲਵਡ ਇਨ ਫੋਰਨ ਇੰਟਰਫੇਰੈਂਸ ਔਰ ਟਰਾਂਸਨੈਸ਼ਨਲ ਰਿਪਰੈਸ਼ਨ, ਇਹ ਗੱਲ ਉਹਨੇ ਨਹੀਂ ਲਿਖੀ। ਪਰ ਜਿਹੜੇ ਅਧਿਕਾਰੀ ਨੇ ਪਰਸੋਂ ਕਹਿ ਦਿੱਤਾ ਸੀ ਕਿ ਇੰਡੀਆ ਸਰਕਾਰ ਦਾ ਇਹ ਮੰਨਣਾ ਵੀ ਹੁਣ ਕੈਨੇਡਾ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵਾਇਲੈਂਟ ਦਖਲ ਅੰਦਾਜ਼ੀ ਨਹੀਂ ਕਰ ਰਿਹਾ, ਉਸ ਅਧਿਕਾਰੀ ਦੀ ਉਸ ਟਿੱਪਣੀ ਨੂੰ ਵੀ PMO ਦੀ ਸਟੇਟਮੈਂਟ ਦੇ ਵਿੱਚ ਖਾਰਜ ਨਹੀਂ ਕੀਤਾ ਗਿਆ। ਸੋ ਉਹਨਾਂ ਨੇ ਬੜੇ ਨਪੇ ਤੁਲੇ ਹਿਸਾਬ ਦੇ ਨਾਲ ਉਸ ਸਟੇਟਮੈਂਟ ਰਾਹੀਂ ਇਸ ਇਸ਼ੂ ਨੂੰ ਨੈਵੀਗੇਟ ਕਰਨ ਦੀ ਕੋਸ਼ਿਸ਼ ਤਾਂ ਕੀਤੀ ਆ, ਪਰ ਉਸ ਸਟੇਟਮੈਂਟ ਦੇ ਨਾਲ ਜਿਹੜਾ ਸਵਾਲ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਾਸਤੇ ਖੜ ਗਿਆ, ਜਿਹੜਾ ਕਿ ਉਹਨਾਂ ਦੇ ਹੀ ਇੱਕ MP ਸੁਖ ਧਾਲੀਵਾਲ ਨੇ ਉਹਨਾਂ ਲਈ ਖੜਾ ਕਰ ਦਿੱਤਾ ਵੀ PM ਮਸਟ ਇਸ਼ੂ ਅ ਕਲੈਰੀਫਿਕੇਸ਼ਨ, ਉਹ ਹੁਣ PM ਵਾਸਤੇ ਉਹ ਸਵਾਲ ਉਸੇ ਤਰ੍ਹਾਂ ਜਿਉਂ ਦਾ ਤਿਉਂ ਖੜਾ ਹੈ।
ਤੇ ਗੈਰੀ ਆਨੰਦ ਸਾਂਗਰੀ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਐਗਜੈਕਟਲੀ ਇਹ ਕਿਹਾ, ਕਹਿੰਦੇ ਅ ਲੋਟ ਮੋਰ ਵਰਕ ਟੂ ਡੂ, ਵੀ ਅਜੇ ਇਹ ਸੁਨਿਸ਼ਚਿਤ ਕਰਨ ਲਈ ਕਿ ਇੰਡੀਆ ਦਾ ਬਿਲਕੁਲ ਰੋਲ ਖਤਮ ਹੋ ਗਿਆ, ਅ ਲੋਟ ਮੋਰ ਵਰਕ ਨੀਡਸ ਟੂ ਬੀ ਡਨ, ਸੋ ਦੇਰ ਇਜ਼ ਅ ਲੋਟ ਮੋਰ ਵਰਕ ਟੂ ਡੂ, ਇਹ ਉਹਨਾਂ ਨੇ ਐਗਜੈਕਟਲੀ ਗੱਲ ਕਹੀ ਹੈ।
CC's ਨੇ ਵੀ ਸਟੇਟਮੈਂਟ ਜਾਰੀ ਕੀਤੀ, ਗੱਲ ਕੈਨੇਡਾ ਦੀ ਸਪਾਈ ਏਜੰਸੀ ਨੇ, ਉਹਨਾਂ ਨੇ ਕਿਹਾ ਵੀ ਸਿਕਿਉਰਿਟੀ ਡਾਇਲੋਗ ਜਿਹੜਾ ਇੰਡੀਆ ਦੇ ਨਾਲ ਹੋ ਰਿਹਾ ਉਹ ਚੰਗੀ ਗੱਲ ਆ, ਪਰ ਕਹਿੰਦੇ CC's ਵੱਲੋਂ ਕਦੇ ਵੀ ਜਿਹੜੀ ਉਹ ਵਾਰਨਿੰਗ ਦਿੱਤੀ ਗਈ ਹੈ ਨੈਸ਼ਨਲ ਸਿਕਿਉਰਿਟੀ ਥ੍ਰੈਟ ਸੰਬੰਧੀ, ਕਹਿੰਦੇ ਅਸੀਂ ਉਹਨੂੰ ਪੁੱਲ ਬੈਕ ਨਹੀਂ ਕਰ ਰਹੇ ਭਾਵੇਂ ਉਹ ਕਿਸੇ ਵੀ ਮੁਲਕ ਨਾਲ ਸੰਬੰਧਿਤ ਹੋਵੇ। ਸੋ CC's ਨੇ ਕੱਲ੍ਹ ਇਹ ਗੱਲ ਆਖੀ ਆ। ਹੁਣ ਦੇਖਦੇ ਹਾਂ ਪ੍ਰਧਾਨ ਮੰਤਰੀ ਦਾ ਇੰਡੀਆ ਤੋਂ ਇਹਦੇ ਬਾਰੇ ਰਿਐਕਸ਼ਨ ਕੀ ਆਉਂਦਾ। ਜਦੋਂ ਵਾਸੂ ਜੀ ਇੱਕ ਵਾਰੀ ਕੱਲ੍ਹ ਮੈਂ ਸੁਖ ਧਾਲੀਵਾਲ ਜੀ ਦੀਆਂ ਸਟੇਟਮੈਂਟਸ ਵਗੈਰਾ ਸੁਣ ਰਿਹਾ ਸੀ, ਪੜ੍ਹ ਰਿਹਾ ਸੀ, ਮੈਨੂੰ ਇੱਕ ਵਾਰ ਇਹ ਲੱਗਿਆ, ਮੈਂ ਕਿਹਾ ਫਲੋਰ ਕਰੋਸਿੰਗ ਦਾ ਬੜਾ ਇਸ ਵੇਲੇ ਦੌਰ ਚੱਲਿਆ ਹੋਇਆ, ਕਿਤੇ ਇੱਦਾਂ ਨਾ ਹੋਵੇ ਵੀ ਸੁਖ ਧਾਲੀਵਾਲ ਜੀ ਕਹਿਣ ਵੀ ਲਓ ਜੀ ਮੈਂ ਫਲੋਰ ਕਰੋਸ ਕਰਕੇ ਚੱਲਾਂ। ਪਰ
ਵੀ ਦੇਖੋ ਵਿਜੇ ਜੀ, ਇਹਦੇ ਵਿੱਚ ਇਹ ਗੱਲ ਤਾਂ ਇੱਥੇ ਕਰਨੀ ਚਾਹੀਦੀ ਆ ਕਿ ਜਿਹੜੇ ਸਰੀ ਦੇ MP ਨੇ, ਲਿਬਰਲ MPs, ਜੇ ਉਹ ਸੱਚੀ ਮੁੱਚੀ ਇੰਨੇ ਜ਼ਿਆਦਾ ਨਾਰਾਜ਼ ਨੇ ਸਰਕਾਰ ਦੇ ਸਟੈਂਸ ਤੋਂ, ਜੇ ਮੰਨ ਲਓ ਮਾਰਕ ਕਾਰਨੀ ਵੀ ਇੱਦਾਂ ਦੀ ਗੱਲ ਕਹਿ ਦਿੰਦੇ ਨੇ ਕਿ ਹਾਂਜੀ ਵੀ ਸਾਡਾ ਹੁਣ ਮੰਨਣਾ ਹੈ ਕਿ ਵੀ ਇਸ ਤਰ੍ਹਾਂ ਦਾ ਕੋਈ ਰੋਲ ਨਹੀਂ ਰਿਹਾ ਇੰਡੀਆ,
ਵਾਟਸ ਦਾ ਨੈਕਸਟ ਸਟੈਪ,
ਵੀ ਆਰ ਯੂ ਵਿਲਿੰਗ ਟੂ ਯੂ ਨੋ ਵਾਕ ਦਾ ਹੋਲ ਵਾਕ,
ਕਿਉਂਕਿ ਇਸ ਵੇਲੇ ਦੇਖੋ ਮੈਨੂੰ ਤਾਂ ਵਾਸੂ ਜੀ ਪਹਿਲਾਂ ਵੀ ਇਹ ਲੱਗਦਾ ਕਿ ਸਭ ਤੋਂ ਜ਼ਿਆਦਾ ਲੈਵਰੇਜ
ਇਸ ਵੇਲੇ
ਕਿਉਂਕਿ ਸਰਕਾਰ ਇੱਕ ਇੱਕ ਵੋਟ ਲਈ ਮੁਹਤਾਜ ਹੈ, ਬਿਲਕੁਲ ਬਰੂਹਾਂ ਤੇ ਪਹੁੰਚਦੇ ਨੇ ਰੇਜ਼ਰ ਥਿਨ ਮੈਜੋਰਿਟੀ ਦੇ, ਫਿਰ ਮਾੜਾ ਜਿਹਾ ਪੁੱਲ ਬੈਕ ਹੋ ਜਾਂਦਾ। ਫਲੋਰ ਕਰਾਸ ਕਰ ਕਰਕੇ ਜਿਹੜੇ ਕੰਜ਼ਰਵੇਟਿਵ MP 3 ਜਣੇ ਆ ਗਏ ਨੇ ਤੇ ਉਹਦੇ ਨਾਲ ਥੋੜਾ ਜਿਹਾ ਸਰਕਾਰ ਦੀ ਜਿਹੜੀ ਸਥਿਤੀ ਆ ਮਜ਼ਬੂਤ ਹੋਈ ਹੈ। 3 ਬਾਈ ਇਲੈਕਸ਼ਨ ਹੋਣੇ ਆ, ਜੇ 3 ਬਾਈ ਇਲੈਕਸ਼ਨ ਲਿਬਰਲ ਜਿੱਤ ਜਾਂਦੇ ਆ ਤਾਂ ਇਹਨਾਂ ਨੂੰ ਰੇਜ਼ਰ ਥਿਨ ਮੈਜੋਰਿਟੀ ਜਿਹੜਾ ਮੈਜਿਕ ਨੰਬਰ ਹੈ 172 ਦਾ ਉਹ ਮਿਲ ਜਾਣਾ। ਪਰ ਅਜਿਹੇ ਜੰਕਚਰ 'ਤੇ ਜੇ ਇਹਨਾਂ ਮੈਂਬਰਸ ਆਫ ਪਾਰਲੀਮੈਂਟ ਦੀ ਜਿਹੜੀ ਸੋਚਣੀ ਹੈ ਉਹ ਇੰਨੀ ਜ਼ਿਆਦਾ ਇਹਨਾਂ ਨੂੰ ਲੱਗਦਾ ਵੀ ਨਹੀਂ ਇਹ ਸਰਕਾਰ ਦਾ ਸਟੈਂਸ ਗਲਤ ਆ, ਤਾਂ ਫਿਰ ਇਹ ਤੋਂ ਜ਼ਿਆਦਾ ਮੌਕਾ ਤਾਂ ਹੋਰ ਕੋਈ ਓਪਰਚੂਨ ਹੈ ਹੀ ਨਹੀਂ ਸਰਕਾਰ ਤੋਂ, ਸਰਕਾਰ ਨੂੰ ਆਪਣਾ ਜ਼ੋਰ ਦਿਖਾਉਣ ਦਾ।
ਜੇ ਇਫ ਯੂ ਰੀਲੀ ਫੀਲ ਸੋ ਸਟਰੋਂਗਲੀ ਅਬਾਊਟ ਦਿਸ ਇਸ਼ੂ, ਤੇ ਫਿਰ ਤੁਸੀਂ ਕਹਿ ਦਿਓ ਮਾਰਕ ਕਾਰਨੀ ਨੂੰ ਕਿ ਵੀ ਅਸੀਂ ਫਲੋਰ ਕਰਾਸ ਕਰ ਜਾਣੀ, ਅਸੀਂ ਇੰਡੀਪੈਂਡੈਂਟ ਹੋ
ਗਏ,
ਜੇ ਤੁਹਾਡਾ ਜ਼ਮੀਰ ਨਹੀਂ ਤੁਹਾਨੂੰ ਅਲਾਓ ਕਰਦਾ ਕੰਜ਼ਰਵੇਟਿਵਸ ਨੂੰ ਜੁਆਇਨ ਕਰਨਾ ਤੇ ਤੁਸੀਂ ਪਾਰਟੀ ਤਾਂ ਛੱਡ ਸਕਦੇ ਹੋ। ਸੋ ਬਤੌਰ ਇੰਡੀਪੈਂਡੈਂਟ ਫਿਰ ਬੈਠ ਜਾਓ ਜੇ ਤੁਹਾਨੂੰ ਲੱਗਦਾ ਕਿ ਸਰਕਾਰ ਦਾ ਇਸ ਮੁੱਦੇ ਤੇ ਸਟੈਂਸ ਗਲਤ ਹੈ।
ਇਕੱਲੀ ਪੋਸਚਰਿੰਗ ਨਾ ਹੋ ਗਿਆ,
ਇਕੱਲੀ ਬਿਆਨਬਾਜ਼ੀ ਨਾਲ ਨਹੀਂ, ਫਿਰ ਪੂਰਾ ਸਟੈਂਡ ਵੀ ਲਿਆ ਜਾਵੇ। ਤੇ ਰਣਦੀਪ ਸਰਾਏ ਦਾ ਕੱਲ੍ਹ ਕੋਈ ਬਿਆਨ ਮੈਨੂੰ ਨਾ ਕਿਤੇ ਉਹਨਾਂ ਨੇ ਮੀਡੀਆ ਦੇ ਵਿੱਚ ਕੋਈ ਸਟੇਟਮੈਂਟ ਦਿੱਤੀ, ਨਾ ਸੋਸ਼ਲ ਮੀਡੀਆ ਤੇ, ਆਈ ਕੁਡ ਨਾਟ ਫਾਈਂਡ ਇਟ। ਜੇ ਵੀ ਉਹਨਾਂ ਨੇ ਕਿਤੇ ਗਾਹੇ ਵਗਾਏ ਕੋਈ ਗੱਲ ਕਹੀ ਹੋਵੇ, ਪਰ ਆਈ ਕੁਡ ਨਾਟ ਫਾਈਂਡ ਇਟ।
ਜੀ, ਉਹਨਾਂ ਦਾ ਪੋਰਟਫੋਲੀਓ ਵੀ ਤਾਂ ਇੱਕ ਇੰਟਰਨੈਸ਼ਨਲ ਇਕਨੋਮਿਕ ਡਿਵੈਲਪਮੈਂਟ ਦਾ ਹੀ ਹੈ ਨਾ, ਪਾਰਲੀਮੈਂਟਰੀ ਸੈਕਟਰੀ ਆ। ਸੋ ਹੁਣ ਜੇ ਟ੍ਰੇਡ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਮਤਲਬ ਇਹ ਨੈਵੀਗੇਟ ਕਰਨਾ ਇਸ ਵੇਲੇ ਅਜਿਹਾ, ਐਂਡ ਜਿਸ ਜੰਕਚਰ 'ਤੇ ਆ ਕੇ ਸਾਰੀ ਗੱਲ ਹੋਈ ਹੈ ਨਾ ਕਿ ਪ੍ਰਧਾਨ ਮੰਤਰੀ ਕੱਲ੍ਹ ਰਵਾਨਾ ਹੋ ਚੁੱਕੇ, ਉਹ ਰਸਤੇ 'ਚ ਨੇ, ਪਿੱਛਿਓਂ ਸਾਰਾ ਆ ਖਲਾਰਾ ਪੈ ਗਿਆ। ਸੋ ਦੇਖਦੇ ਹਾਂ ਇਹ ਜਿਹੜੀ ਇਹ ਸਿਆਸਤ ਹੈ ਜਾਂ ਇਹ ਸੱਚਮੁੱਚ ਇੱਕ ਪ੍ਰਿੰਸੀਪਲਡ ਸਟੈਂਸ ਆ, ਇਹ ਬਸ ਅਗਲੇ 6 ਤੋਂ 10 ਘੰਟਿਆਂ ਦੇ ਵਿੱਚ ਕਲੀਅਰ ਹੋ ਜਾਣਾ.
ਮਾਰਕ ਕਾਰਨੀਆ ਨੂੰ ਕਿਵੇਂ ਨੈਵੀਗੇਟ ਕਰਦੇ ਨੇ ਉਹਨਾਂ ਦੀ ਇਹ ਕਹਿ ਲਓ ਕਿ ਲੀਡਰਸ਼ਿਪ ਅਤੇ ਉਹਨਾਂ ਦੀ ਇੱਕ ਉਹਨਾਂ ਦੀ ਟੈਕਟਫੁਲਨੈਸ ਦਾ ਵੀ ਇੱਕ ਟੈਸਟ ਹੋਏਗਾ.
ਬਿਲਕੁਲ. ਬਾਸੂ ਜੀ, ਕੁਇਕਲੀ ਗੱਲ ਕਰੀਏ ਹੁਣ ਓਪਨ ਏ ਆਈ ਨਾਲ ਜਿਹੜੀ ਪਿਛਲੇ ਦਿਨਾਂ ਤੋਂ ਗੱਲਬਾਤ ਚੱਲ ਰਹੀ ਹੈ ਕੈਨੇਡੀਅਨ ਸਰਕਾਰ ਦੀ, ਕਿਉਂਕਿ ਜਿਹੜੀ ਟੰਬਲਰ ਰਿਜ ਦੇ ਵਿੱਚ 10 ਫਰਵਰੀ ਨੂੰ ਸ਼ੂਟਿੰਗ ਹੋਈ ਸੀ, ਗੋਲੀ ਚੱਲਣ ਦੀ ਘਟਨਾ ਵਾਪਰੀ, ਹੁਣ ਸਾਨੂੰ ਪਤਾ ਵੀ ਉਸ ਸ਼ੂਟਰ ਨੇ ਓਪਨ ਏ ਆਈ ਦੇ ਚੈਟ ਜੀ ਪੀ ਟੀ ਪਲੈਟਫਾਰਮ 'ਤੇ ਆਪਣਾ ਅਕਾਊਂਟ ਬਣਾਇਆ ਸੀ. ਚੈਟ ਜੀ ਪੀ ਟੀ ਨੇ ਪਿਛਲੇ ਸਾਲ ਜੂਨ ਦੇ ਵਿੱਚ ਜਦੋਂ ਦੇਖਿਆ, ਕਿਉਂਕਿ ਉਹਨਾਂ ਦੇ ਐਲਗੋਰਿਦਮ ਨੇ ਫਲੈਗ ਕੀਤਾ ਟੰਬਲਰ ਰਿਜ ਦੇ ਸ਼ੂਟਰ ਵੱਲੋਂ ਜਿਹੜੀ ਕੋਈ ਇੰਟਰੈਕਸ਼ਨ ਕੀਤੀ ਜਾ ਰਹੀ ਸੀ ਚੈਟ ਜੀ ਪੀ ਟੀ ਨਾਲ, ਉਹ ਫਲੈਗ ਹੋਈ, ਉਹਨੂੰ ਫਿਰ ਹਿਊਮਨ ਰਿਵਿਊ ਵਾਸਤੇ ਭੇਜਿਆ ਗਿਆ, ਅਤੇ ਜਿਹੜੇ ਮੁਲਾਜ਼ਮ ਸੀਗੇ ਚੈਟ ਜੀ ਪੀ ਟੀ ਦੇ, ਉਹਨਾਂ ਨੇ ਦੇਖਿਆ ਵੀ ਇਹ ਅਕਾਊਂਟ ਸਾਨੂੰ ਬੈਨ ਕਰ ਦੇਣਾ ਚਾਹੀਦਾ. ਇਹ ਵਿਚਾਰ ਕੀਤਾ ਗਿਆ ਵੀ ਕੀ ਪੁਲਿਸ ਨੂੰ ਵੀ ਸੂਚਿਤ ਕਰੀਏ, ਪਰ ਅਲਟੀਮੇਟਲੀ ਪੁਲਿਸ ਨੂੰ ਦੱਸਿਆ ਨਹੀਂ ਗਿਆ. ਇਹ ਗੱਲ ਸਾਨੂੰ ਪਤਾ ਪਿਛਲੇ ਦਿਨਾਂ 'ਚ ਅਸੀਂ ਕਈ ਵਾਰ ਇਹ ਗੱਲ ਸਾਂਝੀ ਕੀਤੀ ਆ. ਓਪਨ ਏ ਆਈ ਵੱਲੋਂ ਉਹਨਾਂ ਦੇ ਅਧਿਕਾਰੀਆਂ ਨੇ ਆ ਕੇ ਮੀਟਿੰਗ ਵੀ ਕੀਤੀ ਫੈਡਰਲ ਆਰਟੀਫਿਸ਼ਲ ਇੰਟੈਲੀਜੈਂਸ ਮਿਨਿਸਟਰ ਐਵਨ ਸੋਲੋਮਨ ਨਾਲ. ਉਹਨਾਂ ਨੇ ਚਿੱਠੀ ਵੀ ਲਿਖੀ ਹੈ ਇੱਕ, ਉਹਦੇ ਵਿੱਚ ਉਹਨਾਂ ਨੇ ਹੁਣ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਇਸ ਸ਼ੂਟਰ ਦਾ ਜਦੋਂ ਪਿਛਲੇ ਸਾਲ ਜੂਨ ਦੇ ਵਿੱਚ ਅਕਾਊਂਟ ਚੈਟ ਜੀ ਪੀ ਟੀ 'ਤੇ ਬੈਨ ਕਰ ਦਿੱਤਾ ਗਿਆ, ਉਹਨੇ ਫਿਰ ਦੂਜਾ ਖਾਤਾ ਬਣਾ ਲਿਆ ਸੀ. ਅਤੇ ਉਹਨਾਂ ਨੇ ਆਖਿਆ ਕਿ ਜਦੋਂ ਪੁਲਿਸ ਨੇ ਫਿਰ ਇਸ ਦਾ ਨਾਮ ਜੈਸੀ ਵੈਨ ਰੂਟ ਸਲਾਰ ਜਦੋਂ ਨਾਮ ਜਨਤਕ ਕੀਤਾ, ਕਹਿੰਦੇ ਫਿਰ ਸਾਨੂੰ ਅਸੀਂ ਦੇਖਿਆ ਵੀ ਇਸ ਨਾਮ ਦਾ ਅਕਾਊਂਟ ਸਾਡੇ ਕੋਲ ਹੈਗਾ, ਤਾਂ ਅਸੀਂ ਰੀਚ ਆਊਟ ਕੀਤਾ ਵੀ ਇਹਦਾ ਫਿਰ ਅਸੀਂ ਜਦੋਂ ਘੋਖ ਪੜਤਾਲ ਕੀਤੀ. ਹੁਣ ਚੈਟ ਜੀ ਪੀ ਟੀ ਵਾਸਤੇ ਓਪਨ ਏ ਆਈ ਵਾਸਤੇ ਸਵਾਲ ਇਹ ਬਣ ਗਿਆ ਵੀ ਜੇ ਇੱਕ ਬੰਦੇ ਦਾ ਅਕਾਊਂਟ ਤੁਸੀਂ ਕਿਸੇ ਦਾ ਯੂਜ਼ਰ ਦਾ ਬਲੋਕ ਕਰਤਾ ਸੀ, ਅਤੇ ਫਿਰ ਪ੍ਰੋਟੋਕੋਲ 'ਤੇ ਇਹ ਵੀ ਹੁੰਦਾ ਵੀ ਬਲੋਕਡ ਯੂਜ਼ਰ ਨਵਾਂ ਖਾਤਾ ਨਾ ਬਣਾ ਸਕੇ, ਨਹੀਂ ਤਾਂ ਬਲੋਕ ਕੀਤੇ ਅਕਾਊਂਟ ਦਾ ਫਾਇਦਾ ਹੀ ਕੀ? ਵੀ ਜਿਹੜਾ ਉਹ ਉਹਨਾਂ ਦਾ ਇੱਕ ਫਿਲਟਰ ਸੀਗਾ ਉਹ ਇਹਦੇ ਵਿੱਚ ਕੰਮ ਨਹੀਂ ਕੀਤਾ. ਸੋ ਚੈਟ ਜੀ ਪੀ ਟੀ ਵਾਲੇ ਕਹਿੰਦੇ ਅਸੀਂ ਹੁਣ ਉਸ ਚੀਜ਼ ਦਾ ਉਹਦਾ ਨਿਰੀਖਣ ਕਰਾਂਗੇ.
ਜਾਂ ਸੋ ਦੇਖੋ, ਜਿਹੜੀ ਇਹਨਾਂ ਦੀ ਸੇਫਟੀ ਆਫਿਸਰਸ ਦੀ ਮੀਟਿੰਗ ਹੋਈ ਸੀ ਫੈਡਰਲ ਆਫਿਸ਼ਲਸ ਨਾਲ, ਫੈਡਰਲ ਮੰਤਰੀਆਂ ਦੇ ਨਾਲ, ਉਸ ਮੀਟਿੰਗ ਦੇ ਵਿੱਚ ਕਈ ਸਾਰੇ ਮਿਨਿਸਟਰਸ ਸ਼ਾਮਲ ਸਨ. ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਵੀ ਸੀਗੇ. ਤੇ ਸੋ ਜਿਹੜੇ ਏ ਆਈ ਮਿਨਿਸਟਰ ਨੇ ਐਵਨ ਸੋਲੋਮਨ, ਉਹਨਾਂ ਨੇ ਉਸ ਮੀਟਿੰਗ ਤੋਂ ਬਾਅਦ ਸਿਰਫ ਇੰਨੀ ਗੱਲ ਕਹੀ ਸੀ ਕਿ ਉਹ ਡਿਸਅਪੁਆਇੰਟ ਹੋਏ ਨੇ ਇਸ ਮੀਟਿੰਗ ਤੋਂ, ਕਿ ਉਹਨਾਂ ਨੂੰ ਉਮੀਦ ਸੀ ਕਿ ਜਿਹੜੇ ਚੈਟ ਜੀ ਪੀ ਟੀ ਦੇ ਸੇਫਟੀ ਆਫਿਸਰਸ ਨੇ ਵੀ ਉਹ ਕੋਈ ਪੁਖਤਾ ਕੋਈ ਜਵਾਬ ਲੈ ਕੇ ਇਸ ਮੀਟਿੰਗ ਦੇ ਵਿੱਚ ਆਉਣਗੇ, ਉਹਨਾਂ ਦੇ ਕੋਲ ਕੋਈ ਕੋਈ ਕੰਕਰੀਟ ਕੋਈ ਗੱਲ ਹੋਏਗੀ ਕਹਿਣ ਵਾਸਤੇ, ਕੋਈ ਠੋਸ ਗੱਲ ਕਰਨਗੇ ਆ ਕੇ. ਪਰ ਕਹਿੰਦੇ ਉਹਨਾਂ ਦੇ ਕੋਲ ਕੋਈ ਇਦਾਂ ਦੇ ਸਾਡੇ ਸਵਾਲਾਂ ਦੇ ਜਵਾਬ ਹੀ ਨਹੀਂ ਸੀਗੇ. ਸੋ ਆਈ ਵਾਸ ਡਿਸਅਪੁਆਇੰਟਡ. ਉਹਨਾਂ ਨੇ ਸਿਰਫ ਇੰਨੀ ਗੱਲ ਕਹੀ ਜਿਹੜੇ ਮਿਨਿਸਟਰ ਰਿਸਪੋਂਸੀਬਲ ਨੇ ਏ ਆਈ ਮਿਨਿਸਟਰ ਐਵਨ ਸੋਲੋਮਨ. ਪਰ ਐਜ਼ ਆਈ ਸੈਡ, ਇਸ ਮੀਟਿੰਗ ਦੇ ਵਿੱਚ ਹੋਰ ਵੀ ਬੜੇ ਸਾਰੇ ਮੰਤਰੀ ਸਨ ਜਿਨ੍ਹਾਂ ਵਿੱਚ ਜਸਟਿਸ ਮਿਨਿਸਟਰ ਸ਼ੌਨ ਫਰੇਜ਼ਰ ਵੀ ਸੀ. ਸ਼ੌਨ ਫਰੇਜ਼ਰ ਨੇ ਇਹ ਗੱਲ ਕਹੀ, ਕਹਿੰਦੇ ਕਿ ਵੀ ਅਸੀਂ ਬੜੇ ਕਲੀਅਰ ਟਰਮਸ ਦੇ ਵਿੱਚ ਏ ਆਈ ਵਾਲਿਆਂ ਨੂੰ, ਓਪਨ ਏ ਆਈ ਵਾਲਿਆਂ ਨੂੰ ਸਮਝਾਇਆ ਕਿ ਵੀ ਜਾਂ ਤਾਂ ਤੁਸੀਂ ਆਪਣੀ ਪ੍ਰੋਟੋਕਾਲ ਦੇ ਵਿੱਚ ਕੋਈ ਚੇਂਜਸ ਕਰੋ, ਇਹਨੂੰ ਥੋੜ੍ਹਾ ਜਿਹਾ ਹੋਰ ਸਟ੍ਰਿਕਟ ਕਰੋ, ਨਹੀਂ ਤਾਂ ਫਿਰ ਅਸੀਂ ਤੁਹਾਡੇ ਉੱਤੇ ਕੋਈ ਰੈਗੂਲੇਸ਼ਨ ਥੋਪ ਦੇਵਾਂਗੇ ਕੋਈ ਨਵਾਂ ਕਾਨੂੰਨ ਬਣਾ ਕੇ.
ਜੀ.
ਉਸ ਤੋਂ ਬਾਅਦ ਥੋੜ੍ਹਾ ਪ੍ਰੈਸ਼ਰ ਬਣਿਆ ਓਪਨ ਏ ਆਈ 'ਤੇ ਉਹਨਾਂ ਦੀ ਵਾਈਸ ਪ੍ਰੈਜੀਡੈਂਟ ਫਾਰ ਗਲੋਬਲ ਪਾਲਿਸੀ ਨੇ ਇੱਕ ਚਿੱਠੀ ਲਿਖੀ ਆ ਹੁਣ ਐਵਨ ਸੋਲੋਮਨ ਨੂੰ, ਏ ਆਈ ਮਿਨਿਸਟਰ ਨੂੰ. ਉਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਗੱਲ ਦੱਸੀ ਆ, ਕਹਿੰਦੇ ਵੀ ਅਸੀਂ ਪਿਛਲੇ ਸੈਵਰਲ ਮੰਥਸ ਅਗੋ, ਹੁਣ ਐਗਜੈਕਟਲੀ ਨਹੀਂ ਦੱਸਿਆ ਵੀ ਕਿੰਨੀ ਤਰੀਕ ਤੋਂ, ਪਰ ਕਹਿੰਦੇ ਅਸੀਂ ਆਪਣੀ ਪ੍ਰੋਟੋਕਾਲ ਦੇ ਵਿੱਚ ਚੇਂਜਸ ਕੀਤੇ ਨੇ. ਕਹਿੰਦੇ ਅਸੀਂ ਹੁਣ ਮੈਂਟਲ ਹੈਲਥ ਐਕਸਪਰਟਸ ਤੇ ਲਾਅ ਐਨਫੋਰਸਮੈਂਟ ਐਕਸਪਰਟਸ ਦੇ ਨਾਲ ਰਲ ਕੇ ਕੁਝ ਚੇਂਜਸ ਕੀਤੇ ਨੇ ਆਪਣੇ ਸੇਫਟੀ ਪ੍ਰੋਟੋਕਾਲ ਦੇ ਵਿੱਚ. ਹੁਣ ਕਹਿੰਦੇ ਜਿਹੜੀਆਂ ਸਾਡੀਆਂ ਨਵੀਆਂ ਪਾਲਿਸੀਜ਼ ਨੇ ਜਿਹੜੀਆਂ ਅਸੀਂ ਸੈਵਰਲ ਮੰਥਸ ਅਗੋ ਲਾਗੂ ਕਰ ਦਿੱਤੀਆਂ ਸਨ, ਬਟ ਡੈਫੀਨੇਟਲੀ ਆਫਟਰ ਦ ਅਕਾਊਂਟ ਵਾਸ ਸਸਪੈਂਡਡ ਲਾਸਟ ਈਅਰ, ਉਸ ਤੋਂ ਬਾਅਦ ਪਰ ਸੈਵਰਲ ਮੰਥਸ ਅਗੋ ਨਵੇਂ ਚੇਂਜਸ ਲਿਆ,
ਬਿਟਵੀਨ ਜੂਨ ਆਫ ਲਾਸਟ ਈਅਰ ਐਂਡ ਫੈਬਰੀ ਆਫ ਦਿਸ ਈਅਰ ਇਹ ਨਵੀਆਂ ਪਾਲਿਸੀਜ਼ ਲਾਗੂ ਹੋਈਆਂ ਨੇ.
ਸੋ ਨਵੀਆਂ ਪਾਲਿਸੀਜ਼ ਕਹਿੰਦੇ ਲਾਗੂ ਕੀਤੀਆਂ, ਤੇ ਉਹਦੇ ਤਹਿਤ ਕਹਿੰਦੇ ਜਿਹੜਾ ਉਹ ਅਕਾਊਂਟ ਸੀਗਾ ਜਿਹੜਾ ਅਸੀਂ ਪਿਛਲੇ ਸਾਲ ਬੰਦ ਕੀਤਾ ਬੈਨ ਕੀਤਾ, ਉਹ ਫਿਰ ਪੁਲਿਸ ਨੂੰ ਇਨਫੋਰਮ ਕੀਤਾ ਜਾਣਾ ਸੀ.
ਜਿਹੜੀਆਂ ਪਾਲਿਸੀਜ਼ ਪਿਛਲੇ ਸਾਲ ਜੂਨ ਤੋਂ ਬਾਅਦ ਲਾਗੂ ਹੋਈਆਂ, ਜੇ ਉਹ ਪਾਲਿਸੀਜ਼ ਜੂਨ ਤੋਂ ਪਹਿਲਾਂ ਲਾਗੂ ਹੋਈਆਂ ਹੁੰਦੀਆਂ
ਜੀ,
ਤਾਂ ਜਦੋਂ ਇਸ ਟੰਬਲਰ ਰਿਜ ਵਾਲੇ ਸ਼ੂਟਰ ਦਾ ਅਕਾਊਂਟ ਜੂਨ 'ਚ ਬੈਨ ਕੀਤਾ, ਉਦੋਂ ਫਿਰ ਉਹਨਾਂ ਪਾਲਿਸੀਜ਼ ਨੇ ਉਹ ਸ਼ਰਤ ਪੂਰੀ ਕਰ ਦੇਣੀ ਸੀ ਕਿ ਸਾਨੂੰ ਪੁਲਿਸ ਨੂੰ ਲਾਅ ਇਨਫੋਰਸਮੈਂਟ ਨੂੰ ਇਹਦੇ ਬਾਰੇ ਸੂਚਿਤ ਕਰਨਾ ਚਾਹੀਦਾ.
ਹਾਂਜੀ.
ਸੋ ਪ੍ਰੀਮੀਅਰ ਨੇ ਇਹ ਗੱਲ ਆਖੀ, ਕਹਿੰਦੇ ਦਿਸ ਇਜ਼ ਕੋਲਡ ਕੰਫਰਟ ਫਾਰ ਦਾ ਫੈਮਿਲੀਜ਼, ਵੀ ਕਹਿੰਦੇ ਇਹ ਤਾਂ ਦਿਲ ਹੋਰ ਟੁੱਟਦਾ ਸੋਚ ਕੇ ਵੀ ਜੇ ਇਹ ਪਾਲਿਸੀ ਕਿਤੇ ਪਹਿਲਾਂ ਲਾਗੂ ਹੋਈ ਹੁੰਦੀ ਤਾਂ ਮੇ ਬੀ ਕਿੰਨੀਆਂ ਜਾਨਾਂ ਬਚ ਸਕਦੀਆਂ ਸੀ, ਇਹ ਗੋਲੀ ਚੱਲਣ ਦੀ ਘਟਨਾ ਇਹਨੂੰ ਸ਼ਾਇਦ ਰੋਕਿਆ ਜਾ ਸਕਦਾ ਸੀ.
ਸੋ ਉਹਨਾਂ ਨੇ ਸੋ ਬੇਸਿਕਲੀ ਰੈਗੂਲੇਸ਼ਨ ਦੇ ਡਰ ਤੋਂ ਉਹਨਾਂ ਨੇ ਇਹ ਗੱਲ ਹੁਣ ਚਿੱਠੀ ਲੈ ਕੇ ਕਹੀ ਵੀ ਅਸੀਂ ਚੇਂਜਸ ਪਾਈ ਆਪੇ ਹੀ ਕਰ ਦਿੱਤੇ ਹੋਏ ਨੇ, ਤੁਸੀਂ ਸਾਡੇ ਉੱਤੇ ਕੋਈ ਕਾਨੂੰਨ ਨਵਾਂ ਬਣਾ ਕੇ ਨਾ ਥੋਪ ਦੇਣਾ. ਸੋ ਉਹਨਾਂ ਨੇ ਜਿਹੜੇ ਚੇਂਜਸ ਦੀ ਗੱਲ ਕੀਤੀ, ਉਹਨਾਂ ਨੇ ਪਹਿਲਾਂ ਗੱਲ ਇਹ ਹੋਈ ਸੀ ਨਾ ਕਿ ਵੀ ਕਿਉਂਕਿ ਉਸ ਇੰਟਰੈਕਸ਼ਨ ਦੇ ਵਿੱਚ ਜਿਹੜਾ ਉਹ ਸ਼ੂਟਰ ਸੀ ਉਹਨੇ ਉਸ ਸਮੇਂ ਤਾਂ ਉਹ ਇੱਕ ਵਿਅਕਤੀ ਸੀ, ਯੂਜ਼ਰ ਸੀ, ਉਹਨੇ ਕੋਈ ਸਪੈਸੀਫਿਕ ਡੀਟੇਲ ਸਾਂਝੀ ਨਹੀਂ ਕੀਤੀ. ਉਹਨੇ ਇਹ ਨਹੀਂ ਦੱਸਿਆ ਵੀ ਉਹ ਅਟੈਕ ਕਦੋਂ ਕਰੇਗਾ, ਕਿੱਥੇ ਕਰੇਗਾ, ਕਿਵੇਂ ਕਰੇਗਾ. ਤੇ ਕਹਿੰਦੇ ਇਸ ਕਰਕੇ ਅਸੀਂ ਇਹ ਨਹੀਂ ਸਮਝਿਆ ਵੀ ਇਹਨੂੰ ਅਸੀਂ ਪੁਲਿਸ ਨੂੰ ਰੈਫਰ ਕਰੀਏ,
ਥ੍ਰੈਟ ਵਾਸ ਨਾਟ ਕ੍ਰੈਡੀਬਲ ਔਰ ਇਮੀਨੈਂਟ।
ਹਾਂ, ਤੇ ਕਹਿੰਦੇ ਹੁਣ ਅਸੀਂ ਆਪਣੀ ਜਿਹੜੀ ਨਵੀਂ ਪਾਲਿਸੀ ਆ ਉਹਦੇ ਵਿੱਚ ਥੋੜੀ ਫਲੈਕਸੀਬਿਲਿਟੀ ਲੈ ਕੇ ਆਉਂਦੀ ਆ ਵੀ ਜੇ ਉਹ ਆਪਣਾ ਕੋਈ ਟਾਰਗੇਟ ਡਿਸਕਸ ਨਹੀਂ ਵੀ ਕਰਦਾ ਉਸ ਆਪੱਤੀਜਨਕ ਗੱਲਬਾਤ ਦੇ ਵਿੱਚ, ਜਾਂ ਟਾਈਮਿੰਗ ਜਾਂ ਪਲਾਨ ਆਪਣਾ ਸਾਂਝਾ ਨਹੀਂ ਕਰਦਾ ਵਾਇਲੈਂਸ ਦਾ, ਤਾਂ ਵੀ ਕਹਿੰਦੇ ਜੇ ਸਾਨੂੰ ਲੱਗੇ ਤੇ ਅਸੀਂ ਉਸ ਅਕਾਊਂਟ ਨੂੰ ਪੁਲਿਸ ਨੂੰ ਰੈਫਰ ਹੁਣ ਕਰਦੇ ਹਾਂ। ਤੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਮੈਂਟਲ ਹੈਲਥ ਤੇ ਬਿਹੇਵੀਅਰਲ ਐਕਸਪਰਟਸ ਨੇ ਉਹ ਸਾਡੀ ਮਦਦ ਵੀ ਕਰਦੇ ਨੇ ਟੂ ਡੀਲ ਵਿਦ ਡਿਫੀਕਲਟ ਕੇਸਿਸ।
ਵਾਸੂ ਜੀ, ਵਾਲ ਸਟਰੀਟ ਜਰਨਲ ਨੇ, ਕਿਉਂਕਿ ਪਿਛਲੇ ਹਫ਼ਤੇ ਉਹਨਾਂ ਨੇ ਸਾਰੀ ਗੱਲ ਪਹਿਲਾਂ ਕੱਢ ਕੇ ਪ੍ਰਕਾਸ਼ਿਤ ਕੀਤੀ ਸੀ ਨਾ ਕਿ ਜੂਨ ਦੇ ਵਿੱਚ ਇਸ ਸ਼ੂਟਰ ਦਾ ਅਕਾਊਂਟ ਵਗੈਰਾ ਬੈਨ ਹੋਇਆ ਸੀ, ਉਹਦੇ 'ਚ ਉਹਨਾਂ ਨੇ ਇਹ ਗੱਲਾਂ ਵੀ ਦੱਸੀਆਂ ਸੀ ਕਿ ਇੱਕ ਔਨਲਾਈਨ ਗੇਮ ਇਸ ਸ਼ੂਟਰ ਨੇ ਅਜਿਹੀ ਖੇਡੀ ਸੀ ਜਿਹਦੇ ਵਿੱਚ ਕਿ ਇੱਕ ਸ਼ੋਪਿੰਗ ਮਾਲ ਦੇ ਵਿੱਚ ਇੱਦਾਂ ਹੀ ਆਉਂਦੇ ਤੁਹਾਨੂੰ ਫਾਇਰਿੰਗ ਕਰਨ ਦਾ ਜਿਹੜਾ ਸਿਨੈਰੀਓ ਸੀ ਉਹਦੇ ਵਿੱਚ ਸੀਗਾ। ਫਿਰ ਜਿਹੜੀ ਇਹਨਾਂ ਦੀ ਕੋਈ ਇੰਟਰੈਕਸ਼ਨ ਸੀਗੀ ਚੈਟ GPT ਦੇ ਨਾਲ, ਉਹ ਐਗਜੈਕਟਲੀ ਕੀ ਸੀ ਉਹ ਨਹੀਂ ਪਤਾ, ਪਰ ਹੁਣ ਇਹ ਜ਼ਰੂਰ ਦੱਸ ਦਿੱਤਾ ਜਿਹੜੇ ਐਨ ਓਲੇਰੀ ਨੇ ਜਿਹੜੇ ਕਿ ਗਲੋਬਲ ਅਫੇਅਰਸ ਦੇ ਉਹਨਾਂ ਦੇ ਹੈੱਡ ਨੇ OpenAI ਦੇ, ਉਹ ਕਹਿੰਦੇ ਜਿੰਨੀਆਂ ਵੀ ਕੋਈ ਕਨਵਰਸੇਸ਼ਨਸ ਨਵੇਂ ਅਕਾਊਂਟ ਦੀਆਂ ਚੈਟ GPT ਦੇ ਨਵੇਂ ਅਕਾਊਂਟ ਨਾਲ ਹੋਈਆਂ ਸੀਗੀਆਂ ਵੈਨ ਰੂਟ ਸਲਾਰ ਦੀਆਂ, ਉਹ ਅਸੀਂ ਲਾਅ ਇਨਫੋਰਸਮੈਂਟ ਦੇ ਸਪੁਰਦ ਕਰ ਦਿੱਤੀਆਂ ਨੇ। ਉਹਨਾਂ ਨਾਲ ਇਹ ਵੀ ਕਿਹਾ, ਕਹਿੰਦੇ ਹੁਣ ਅਸੀਂ ਇਹ ਚਾਹੁੰਦੇ ਹਾਂ ਵੀ ਲਾਅ ਇਨਫੋਰਸਮੈਂਟ ਨਾਲ ਅਸੀਂ ਕੈਨੇਡਾ ਦੇ ਵਿੱਚ ਇੱਕ ਡਾਇਰੈਕਟ ਕਮਿਊਨੀਕੇਸ਼ਨ ਦਾ ਚੈਨਲ ਸਥਾਪਿਤ ਕਰੀਏ। ਪਰ ਇਸ ਸਭ ਦੇ ਵਿੱਚ ਹੁਣ ਮੰਗ ਇਹ ਉੱਠਦੀ ਪਈ ਆ ਕਿ ਇੱਕ ਨੈਸ਼ਨਲ ਸਟੈਂਡਰਡ ਹੋਣਾ ਚਾਹੀਦਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ ਇਹਨਾਂ ਪਲੇਟਫਾਰਮਸ ਦਾ, ਤਾਂ ਕਿ ਜਿਹੜੇ ਵੱਖੋ ਵੱਖ, ਕਿਉਂਕਿ ਇਹ ਤਾਂ ਇਕੱਲੀ OpenAI ਦੀ ਗੱਲ ਹੋ ਰਹੀ ਆ, ਇਸ ਤਰ੍ਹਾਂ ਦੇ AI ਪਲੇਟਫਾਰਮਸ ਤਾਂ ਬਾਕੀ ਵੀ ਹੈਗੇ ਨੇ, ਕਿ ਸਾਰਿਆਂ ਦੇ ਉੱਪਰ ਇੱਕੋ ਤਰ੍ਹਾਂ ਦਾ ਸਟੈਂਡਰਡ ਪੂਰੇ ਮੁਲਕ ਦੇ ਵਿੱਚ ਲਾਗੂ ਹੋਵੇ, ਇਹ ਨਾ ਹੋਵੇ ਵੱਖੋ ਵੱਖਰੇ ਸੂਬੇ ਆਪੋ ਆਪਣਾ ਪੈਚਵਰਕ ਬਣਾਉਣ। ਇਹੀ ਗੱਲ ਪ੍ਰੀਮੀਅਰ DVDB ਨੇ ਕੀਤੀ ਸੀ, ਉਹਨਾਂ ਨੇ ਇਹ ਤੱਕ ਕਿਹਾ, ਉਹਨੇ ਚਿੱਠੀ ਲਿਖੀ ਐਵਨ ਸੋਲਮਨ ਨੂੰ, ਉਹਨਾਂ ਕਿਹਾ ਵੀ ਦੇਖੋ ਜਦ ਤੁਸੀਂ ਆਹ ਲੈਜਿਸਲੇਸ਼ਨ ਡਰਾਫਟ ਕਰ ਰਹੇ ਹੋ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸੰਬੰਧਿਤ, ਉਹਨਾਂ ਨੇ ਨਹੀਂ ਲਿਖੀ, ਐਕਚੁਲੀ ਚਿੱਠੀ ਲਿਖੀ ਆ ਅਟੋਰਨੀ ਜਨਰਲ ਨਿੱਕੀ ਸ਼ਰਮਾ ਨੇ। ਉਹਨੇ ਕਿਹਾ ਵੀ ਨਿੱਕੀ ਸ਼ਰਮਾ ਨੇ ਔਫਰ ਇਹ ਕੀਤਾ ਵੀ ਜੇ ਤੁਸੀਂ ਇਸ ਲੈਜਿਸਲੇਸ਼ਨ ਨੂੰ ਡਰਾਫਟ ਕਰਨ ਦੇ ਵਿੱਚ ਜੇ BC ਦੀ ਕੋਈ ਮਦਦ ਚਾਹੀਦੀ ਆ, ਅਸੀਂ ਤੁਹਾਡੀ ਹੈਲਪ ਕਰ ਦਿੰਦੇ ਹਾਂ। ਦੇਖੋ ਬਸ ਜੀ, ਜਿੱਥੇ ਆ ਸਾਰੀ ਗੱਲ ਹੋ ਰਹੀ ਆ ਕਿ ਇਹਦੇ ਵਿੱਚ AI ਪਲੇਟਫਾਰਮ ਦਾ ਜੋ ਭੂਮਿਕਾ ਰਹੀ ਅਤੇ ਜੋ ਇਹਨੂੰ ਕਿਵੇਂ ਰੋਕਿਆ ਜਾ ਸਕਦਾ ਸੀ, ਉਹ ਗੱਲ ਬਿਲਕੁਲ ਵਾਜਬ ਹੈ, ਪਰ ਇਸ ਸਾਰੀ ਡਿਸਕਸ਼ਨ ਦੇ ਵਿੱਚ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਸ ਸ਼ੂਟਰ ਨਾਲ ਇੱਥੇ RCMP ਦਾ ਵਾਹ ਪੈਂਦਾ ਰਿਹਾ ਸੀ, ਮੈਂਟਲ ਹੈਲਥ ਐਕਟ ਦੇ ਅਧੀਨ ਉਹਨੂੰ ਐਪਰੀਹੈਂਡ ਕੀਤਾ ਜਾ ਚੁੱਕਿਆ ਸੀ, ਪਰਿਵਾਰ ਦੇ ਵਿੱਚ ਜਿਹੜੀਆਂ ਗੰਦ ਸੀਗੀਆਂ ਉਹ ਜ਼ਬਤ ਕੀਤੀਆਂ ਗਈਆਂ ਸੀ, ਫਿਰ ਉਹ ਵਾਪਸ ਕਰ ਦਿੱਤੀਆਂ ਗਈਆਂ ਸੀ। ਜਿਹੜਾ ਸਾਡਾ BC ਦੇ ਵਿੱਚ ਵੀ ਜਿਹੜੇ ਚੈੱਕਸ ਐਂਡ ਬੈਲੈਂਸਿਸ ਵਾਲਾ ਸਿਸਟਮ ਹੈ, ਇਹ ਫੇਲੀਅਰ ਉਹਦਾ ਵੀ ਰਿਹਾ ਹੈ। ਸੋ ਜਿੱਥੇ OpenAI ਤੋਂ ਇਸ ਗੱਲ ਦੀ ਹੁਣ ਉਮੀਦ ਕੀਤੀ ਜਾ ਰਹੀ ਆ ਕਿ ਉਹ ਆਪਣੀਆਂ ਪੋਲਿਸੀਜ਼ ਦੇ ਵਿੱਚ ਕੋਈ ਵੱਡੀਆਂ ਤਬਦੀਲੀਆਂ ਕਰਨ, ਇਸੇ ਤਰ੍ਹਾਂ ਦੀ ਜਿਹੜੀ ਇੱਕ ਅੰਤਰਝਾਤ ਹੈ, ਇਹ ਸਾਡੀ ਸਰਕਾਰ ਨੂੰ BC ਦੀ ਗਵਰਨਮੈਂਟ ਨੂੰ ਵੀ ਮਾਰਨ ਦੀ ਲੋੜ ਹੈ ਕਿ ਆਪਣੇ ਇਹਨਾਂ ਪੋਲਿਸੀਜ਼ ਨੂੰ ਅਸੀਂ ਕਿਵੇਂ ਦਰੁਸਤ ਕਰਨਾ।
ਸੋ ਫੈਡਰਲ ਸਰਕਾਰ ਵੱਲੋਂ ਜਿਹੜੇ AI ਮਿਨਿਸਟਰ ਨੇ ਐਵਨ ਸੋਲੋਮਨ, ਉਹਨਾਂ ਵੱਲੋਂ ਜਦੋਂ ਵੀ ਉਹਨਾਂ ਨੇ ਸਹੁੰ ਚੁੱਕੀ ਹੈ ਬਤੌਰ ਮਿਨਿਸਟਰ, ਉਹ ਦੱਸ ਰਹੇ ਨੇ ਕਿ ਉਹ AI ਸਟ੍ਰੈਟਜੀ ਇੱਕ ਤਿਆਰ ਕਰਨ ਤੇ ਕੰਮ ਕਰ ਰਹੇ ਨੇ, ਕਿ ਹੀ ਇਜ਼ ਆਲਰੇਡੀ ਵਰਕਿੰਗ ਔਨ ਐਨ AI ਸਟ੍ਰੈਟਜੀ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੈਰੀ ਸੂਨ ਉਹ ਉਹਨੂੰ ਰਿਲੀਜ਼ ਵੀ ਕਰਨਗੇ। ਸੋ ਉਹ ਤਾਂ ਕੰਮ ਆਪਣਾ ਕਰ ਹੀ ਰਹੇ ਨੇ। ਫਿਰ ਵਿਜੇ ਜੀ, ਗੱਲ ਉੱਥੇ ਆ ਜਾਂਦੀ, ਮੈਂ ਪਹਿਲਾਂ ਵੀ ਦੋ ਤਿੰਨ ਵਾਰੀ ਗੱਲ ਕਹਿ ਚੁੱਕਿਆ, ਕਈਆਂ ਨੂੰ ਇਦਾਂ ਲੱਗਦਾ ਵੀ ਸ਼ਾਇਦ ਤੁਸੀਂ BC NDP ਸਰਕਾਰ ਨੂੰ ਟਾਰਗੇਟ ਕਰ ਰਹੇ ਹੋ, ਬਟ ਇਹ ਜਿਹੜੀ ਚੀਜ਼ਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ, ਇਹ ਟ੍ਰੈਂਡ ਜਿਹਾ ਬਣ ਗਿਆ ਕਿ ਫੈਡਰਲ ਸਰਕਾਰ ਨੂੰ ਚਿੱਠੀ ਲਿਖ ਦਿਓ ਕਿ ਜ਼ਿੰਮੇਵਾਰੀ ਉਹਨਾਂ ਦੀ ਹੈ। ਐਂਡ ਯੂ ਰਾਈਟਲੀ ਪੁਆਇੰਟਡ ਆਊਟ ਕਿ BC ਸਰਕਾਰ ਵੀ ਆਪਣੇ ਪੱਧਰ ਤੇ ਵੀ ਕੁਝ ਚੀਜ਼ਾਂ ਨੂੰ ਦਰੁਸਤ ਕਰ ਸਕਦੀ ਆ। ਸਾਨੂੰ ਆਪਣੇ ਤੇ ਦੇਖਣਾ ਚਾਹੀਦਾ ਵੀ ਅਸੀਂ ਕੀ ਗਲਤ ਕੀਤਾ,
ਜੇ OpenAI ਦੀ ਇਹ ਗਲਤੀ ਸੀ ਤਾਂ ਸਾਡੇ ਵਾਲੇ ਪਾਸੇ ਵੀ ਇਹ ਖਾਮੀ ਰਹੀ ਆ
ਜੀ। ਚਿੱਠੀ ਲਿਖਣ ਤੋਂ ਪਹਿਲਾਂ, ਸੋ ਚਿੱਠੀ ਦੇ ਵਿੱਚ ਤੁਹਾਡੇ ਵੇਟ ਜ਼ਿਆਦਾ ਹੋਏਗਾ ਜੇ ਤੁਸੀਂ ਕਹੋ ਵੀ ਸਾਡੇ ਵੱਲੋਂ ਆਹ ਗਲਤੀਆਂ ਹੋਈਆਂ,
ਅਸੀਂ
ਦਰੁਸਤ ਕਰਤੀਆਂ, ਸਾਡੇ ਵੱਲੋਂ ਹੁਣ ਕੋਈ ਕਮੀ ਪੇਸ਼ੀ ਨਹੀਂ
ਜੀ।
ਅੱਗੇ ਤੋਂ ਸਾਡੇ ਵੱਲੋਂ ਗਰੰਟੀ ਆ ਵੀ ਇਦਾਂ ਦੀ ਅਸੀਂ ਕੋਈ ਗਲਤੀ ਨਹੀਂ ਕਰਾਂਗੇ, ਸਾਡੇ ਵੱਲੋਂ ਸਾਨੂੰ ਲੱਗਦਾ ਆਹ ਥੋੜੀਆਂ ਕਮੀਆਂ ਪੇਸ਼ੀਆਂ, ਤੁਸੀਂ ਮੈਨੂੰ ਦਰੁਸਤ ਕਰੋ ਜਿਵੇਂ ਅਸੀਂ ਕੀਤਾ
ਜੀ ਜੀ ਜੀ।
ਪਹਿਲਾਂ ਆਪਣਾ ਘਰ ਸਵਾਰੋ, ਤੁਸੀਂ ਆਪ ਦਾ ਪਹਿਲਾਂ ਆਪਣੀਆਂ ਗਲਤੀਆਂ ਦਰੁਸਤ ਨਹੀਂ ਕਰ ਰਹੇ, ਦੂਜਿਆਂ ਨੂੰ ਚਿੱਠੀਆਂ ਲਿਖ ਰਹੇ ਹੋ, ਤੇ ਉਹ ਫਿਰ ਗੱਲ ਤੁਹਾਡੀ ਚਿੱਠੀ ਦੀ ਆਪਣਾ ਜਿਹੜੀ ਉਹਦਾ ਜਿਹੜਾ ਵੇਟ, ਉਹਦਾ ਵੇਟ ਆ ਜਿਹੜੀ ਉਹਦੀ ਗ੍ਰੈਵਿਟੀ, ਉਹ ਘੱਟ ਜਾਂਦੀ
ਹੈ। ਯੈਸ ਯੈਸ ਯੈਸ, ਕਿਉਂਕਿ ਉਹੀ ਹੈ ਨਾ, ਇਸ ਸਥਿਤੀ ਦੇ ਵਿੱਚ ਇਹ ਗੱਲ ਬਿਲਕੁਲ ਲਾਗੂ ਹੁੰਦੀ ਹੈ ਵੀ ਜਦ ਤੁਸੀਂ ਦੂਜੇ ਵੱਲ ਇੱਕ ਉਂਗਲ ਪੁਆਇੰਟ ਕਰਦੇ ਹੋ, ਜਿਹੜੀ ਬਾਕੀ ਦੀਆਂ ਤਿੰਨ ਉਂਗਲਾਂ ਨੇ, ਚਾਰ ਉਹ ਤੁਹਾਡੇ ਵੱਲ ਨੇ।
ਕਿਉਂਕਿ ਇਕੋਨਮੀ ਦੀ ਗੱਲ ਹੋਵੇ, ਉਹ ਬਜਟ ਡੈਫੀਸਿਟ ਦੀ ਗੱਲ ਹੋਵੇ, ਕੋਈ ਵੀ ਗੱਲ ਹੋਵੇ, ਹਰ ਚੀਜ਼ ਵਾਸਤੇ ਫੈਡਰਲ ਸਰਕਾਰ, ਡੋਨਲਡ ਟਰੰਪ, ਜੀਓ ਪੋਲੀਟਿਕਸ, ਇੰਟਰਨੈਸ਼ਨਲ ਅਨਸਰਟਨਟੀ,
ਜ਼ਿੰਮੇਵਾਰ
ਸਾਰਿਆਂ ਵਾਸਤੇ ਕਿਹਾ ਜਾ ਰਿਹਾ। ਠੀਕ ਹੈ, ਉਹ ਸਾਰੀਆਂ ਗੱਲਾਂ ਵੀ ਝੂਠ ਨਹੀਂ ਹੈਗੀਆਂ, ਉਹ ਸੱਚ ਨੇ, ਸਾਰੇ ਉਹ ਜ਼ਿੰਮੇਵਾਰੀ ਹੈ
ਆਪਣੇ ਲੈਵਲ ਤੇ ਕਰ ਸਕਦੇ
ਹੋ, ਪੱਧਰ ਤੇ ਤੁਸੀਂ ਕੀ ਕਰ ਰਹੇ ਹੋ।
ਇਹੀ ਗੱਲ ਅਸੀਂ ਜਿਹੜੀ ਪਹਿਲਾਂ ਰੀਅਲ ਇਸਟੇਟ ਨਾਲ ਜੁੜੀ ਕੀਤੀ ਉਹ ਵੀ ਇਹੀ ਆ
ਐਗਜੈਕਟਲੀ,
ਕਿ ਬੈਂਕ ਆਫ ਕੈਨੇਡਾ ਦੀ ਪਾਲਿਸੀ, ਫੈਡਰਲ ਸਰਕਾਰ ਦੀ ਪਾਲਿਸੀ, ਡੋਨਲਡ ਟਰੰਪ ਨਾਲ ਚੱਲਦੀ ਟ੍ਰੇਡ ਵਾਰ, ਸਾਰੀਆਂ ਗੱਲਾਂ ਠੀਕ ਆ, ਦਰੁਸਤ ਨੇ, ਪਰ ਆਪਣੇ ਲੈਵਲ ਤੇ ਤੁਸੀਂ ਮਾਰਕੀਟ ਨੂੰ ਤੋੜਨ ਵਾਸਤੇ ਜਿਹੜੀਆਂ ਪਾਲਿਸੀਜ਼ ਦੇ ਵਿੱਚ ਤਬਦੀਲੀ ਕਰ ਸਕਦੇ। ਥੋੜ੍ਹੀ ਜਿਹੀ ਉਹਦੇ ਵਿੱਚ ਤਰਮੀਮਾਂ ਕਰਕੇ ਕੁਛ ਤਾਂ ਅੱਗੇ ਮਾਰਕੀਟ ਦੇ ਵਿੱਚ ਮੂਵਮੈਂਟ ਹੋਵੇ।
ਹੁਣ ਜਦੋਂ ਵੀ ਡੈਫੀਸਿਟ ਦੀ ਗੱਲ ਹੁੰਦੀ ਹੈ, ਪ੍ਰੀਮੀਅਰ ਜਦੋਂ ਵੀ ਕਿਸੇ ਇਵੈਂਟ 'ਤੇ ਜਾਂਦੇ ਨੇ, ਕਿਸੇ ਬੋਰਡ ਆਫ ਟ੍ਰੇਡ ਦਾ ਕੋਈ ਇਵੈਂਟ ਹੋਵੇ, ਕਿਸੇ ਬਿਜ਼ਨਸ ਐਸੋਸੀਏਸ਼ਨ ਦਾ ਇਵੈਂਟ ਹੋਵੇ, ਉੱਥੇ ਜਾ ਕੇ ਜਦੋਂ ਪੁੱਛਿਆ ਜਾਂਦਾ ਡੈਫੀਸਿਟ 13.3 billion ਕਿਉਂ ਹੈ, ਤੇ ਉਹਦਾ ਜਵਾਬ ਵਿੱਚ ਸਿੱਧਾ ਉਹ ਇਹੀ ਗੱਲ ਕਹਿੰਦੇ ਨੇ ਵੀ ਸਾਡੇ ਨੈਚੁਰਲ ਰਿਸੋਰਸ ਰੈਵਨਿਊ ਘਟੇ ਹੋਏ ਨੇ ਤੇ ਸਾਡੀ ਜਿਹੜੀ ਇਕਾਨਮੀ ਹੈ ਉਹ ਡਿਸਪ੍ਰੋਪੋਰਸ਼ਨੇਟਲੀ ਡਿਪੈਂਡੈਂਟ ਹੈ ਨੈਚੁਰਲ ਰਿਸੋਰਸ ਰੈਵਨਿਊ 'ਤੇ। ਸਵਾਲ ਇਹ ਹੈ ਵੀ ਤੁਹਾਡੀ ਜਿਹੜੀ ਸਰਕਾਰ ਹੈ ਉਹ ਤਾਂ 2017 ਤੋਂ ਬਣੀ ਹੋਈ ਹੈ, ਸੋ ਤਕਰੀਬਨ 10 years ਹੋ ਗਏ ਨੇ, ਮਤਲਬ 9 years ਤਾਂ ਹੋ ਹੀ ਗਏ। 9 years ਦੇ ਵਿੱਚ ਵਾਟ ਡਿਡ ਯੂ ਡੂ ਟੂ ਇਨਸ਼ੋਰ ਕਿ ਸਾਡੀ ਜਿਹੜੀ ਆ ਡਿਸਪ੍ਰੋਪੋਰਸ਼ਨੇਟ ਡਿਪੈਂਡੈਂਸ ਹੈ ਨੈਚੁਰਲ ਰਿਸੋਰਸ ਐਵਨਿਊ 'ਤੇ ਉਹਨੂੰ ਘਟਾਉਣ ਵਾਸਤੇ
ਡਾਈਵਰਸੀਫਾਈ
ਕਰਨ ਵਾਸਤੇ ਤੁਸੀਂ ਕੀ ਕੀਤਾ ਜੀ? ਸੋ ਫਿਰ ਜੇ ਨੈਚੁਰਲ ਰਿਸੋਰਸ ਰੈਵਨਿਊ ਦੇ ਸਿਰ ਤੇ ਸਾਡੀ ਇਕਾਨਮੀ ਚੱਲ ਰਹੀ ਹੈ ਤੇ ਫਿਰ ਤਾਂ ਨੇਚਰ ਦੇ ਸਿਰ ਤੇ ਹੀ ਚੱਲ ਰਹੀ ਹੈ, ਕੁਦਰਤ ਦੇ ਸਿਰ ਤੇ ਰੱਬ ਹੀ ਚਲਾ ਰਿਹਾ ਫਿਰ, ਤੇ ਜਾਂ ਫਿਰ ਰੀਅਲ ਇਸਟੇਟ ਚਲਾ ਰਹੀ ਸੀ, ਰੀਅਲ ਇਸਟੇਟ ਖੜ ਗਈ ਉਹਦੇ ਵਾਸਤੇ ਤੁਸੀਂ ਕਰ, ਉਹ ਤਾਂ ਜੀ ਡੋਨਲਡ ਟਰੰਪ ਕਰਕੇ ਖੜ ਗਈ ਹੈ ਜਾਂ ਫੈਡਰਲ ਸਰਕਾਰ ਦੀ ਇਮੀਗ੍ਰੇਸ਼ਨ ਕਰਕੇ ਖੜ ਗਈ ਹੈ।
ਅੱਛਾ, ਦੂਜੀ ਚੀਜ਼ ਤੁਸੀਂ ਦੇਖੋ, ਹੁਣ ਜਿਹੜੇ ਰਿਸੋਰਸਿਸ ਨੈਚੁਰਲ ਰਿਸੋਰਸਿਸ ਦੀ ਗੱਲ ਆ, ਅਮਰੀਕਾ ਤੋਂ ਡਾਈਵਰਸੀਫਾਈ ਕਰਨਾ, ਇਹ ਗੱਲ ਤਾਂ ਹੁਣ ਤਕਰੀਬਨ ਪਿਛਲੇ 1 year ਤੋਂ ਹੀ ਚੱਲਦੀ ਪਈ ਆ। ਮਾਰਕਰ ਨਹੀਂ ਗਏ ਹੋਏ ਨੇ ਇੰਡੀਆ, ਇੰਡੀਆ ਵੱਲੋਂ ਵੀ ਸੰਕੇਤ ਕੀ ਆਉਂਦਾ ਪਿਆ? ਦੇਖੋ ਪਹਿਲਾਂ ਵੀ ਇਹ ਸੰਕੇਤ ਆ ਚੁੱਕੇ ਹੋਏ ਨੇ, ਅਸੀਂ ਵਕਤ ਦਰ ਵਕਤ ਵੱਖੋ ਵੱਖਰੇ ਸੈਗਮੈਂਟਸ 'ਚ ਸਾਰੀਆਂ ਚੀਜ਼ਾਂ ਦਾ ਜ਼ਿਕਰ ਕੀਤਾ ਕਿ ਇੰਡੀਆ ਨੇ ਤਾਂ ਇਹ ਕਿਹਾ ਵੀ ਤੁਸੀਂ ਸਾਨੂੰ ਜਿੰਨਾ ਵੀ ਕੋਈ ਐਨਰਜੀ ਦੇ ਸਰੋਤ ਦੇ ਸਕਦੇ ਹੋ ਸਾਨੂੰ ਲਿਆ ਕੇ ਦਿਓ। ਹੁਣ ਤਾਂ ਇੰਡੀਆ LNG ਵਾਲੇ ਪਾਸੇ ਵੀ ਹੋ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਕੋਲੇ ਉੱਪਰ ਨਿਰਭਰਤਾ ਉਹ ਘਟਾਉਣੀ ਹੈ ਅਤੇ LNG ਦਾ ਇੱਕ ਸਪਲਾਇਰ ਬੜਾ ਵਧੀਆ ਕੈਨੇਡਾ ਉਹਨਾਂ ਵਾਸਤੇ ਬਣ ਸਕਦਾ, ਸੋ ਇਸ ਇੱਕ ਇਸ ਪਾਸੇ ਨੂੰ ਦੇਖ ਰਹੇ ਨੇ। ਦੂਜਾ, ਜੇ ਰਸ਼ੀਅਨ ਆਇਲ ਤੋਂ ਆਪਣੇ ਆਪ ਨੂੰ ਹੁਣ ਇੰਡੀਆ ਹਟਾ ਰਿਹਾ ਟਰੰਪ ਦੇ ਟੈਰਿਫ ਦੇ ਦਬਕਿਆਂ ਕਰਕੇ, ਤਾਂ ਉਹ ਵੀ ਸਬਸਟੀਚਿਊਟ ਚਾਹੀਦਾ, ਉਹ ਸਬਸਟੀਚਿਊਟ ਹੋ ਸਕਦਾ ਹੈ ਕੈਨੇਡਾ। ਦਿਨੇਸ਼ ਪਟਨਾਇਕ ਜਿਹੜੇ ਕਿ ਇਸ ਵੇਲੇ ਕੈਨੇਡਾ ਦੇ ਵਿੱਚ ਇੰਡੀਆ ਦੇ ਹਾਈ ਕਮਿਸ਼ਨਰ ਨੇ, ਉਹ ਵੀ ਇਸ ਦੌਰੇ 'ਤੇ, ਮਤਲਬ ਇਸ ਦੌਰੇ 'ਤੇ ਨਹੀਂ, ਇਸ ਦੌਰੇ ਵਾਸਤੇ, ਮਾਰਕ ਕਾਰਨੀ ਦੇ ਇਸ ਦੌਰੇ ਵਾਸਤੇ ਉਹ ਵੀ ਇੰਡੀਆ ਪਹੁੰਚੇ ਹੋਏ ਨੇ। ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ, ਕਹਿੰਦੇ ਵੀ ਜਿਹੜੇ ਆਹ ਵੈਸਟ ਕੋਸਟ ਨੂੰ ਪਾਈਪਲਾਈਨ ਵਧਾਉਣ ਦੀ ਗੱਲ ਮਾਰਕ ਕਾਰਨੀ ਨੇ ਕੀਤੀ ਆ, ਜਿਹਦੀ ਕਿ BC ਦੀ ਸਰਕਾਰ ਮੁਖਾਲਫਤ ਕਰ ਰਹੀ ਆ, ਕਹਿੰਦੇ ਚੰਗਾ ਕਦਮ ਹੈ ਕਿਉਂਕਿ ਉਸ ਪਾਈਪਲਾਈਨ ਦੇ ਨਾਲ ਤੁਸੀਂ ਏਸ਼ੀਅਨ ਮਾਰਕੀਟਸ ਤੱਕ ਤੁਹਾਡਾ ਪਹੁੰਚ ਵਧੇਗੀ, ਐਕਸੈਸ ਵਧੇਗਾ। ਕਹਿੰਦੇ ਇਸ 'ਤੇ ਇਹ ਗੱਲ ਬੜੀ ਸਪਸ਼ਟ ਤਰੀਕੇ ਨਾਲ ਕਹਿ ਚੁੱਕੇ ਹਾਂ ਕਿ ਸਾਨੂੰ ਕੈਨੇਡਾ ਤੋਂ ਐਨਰਜੀ ਦੇ ਜਿਹੜੇ ਵੱਖੋ ਵੱਖਰੇ ਸਰੋਤ ਨੇ, ਭਾਵੇਂ ਉਹ ਕਰੂਡ ਆਇਲ ਹੋਵੇ, ਭਾਵੇਂ ਉਹ LNG ਹੋਵੇ, ਈਵਨ ਪਹਿਲਾਂ LPG ਦੀ ਗੱਲ ਚੱਲੀ ਸੀ, LPG ਵੀ ਅਸੀਂ ਕੈਨੇਡਾ ਤੋਂ ਲੈ ਸਕਦੇ ਹਾਂ, ਅਤੇ ਵਾਸੂ ਜੀ ਯੂਰੇਨੀਅਮ, ਬਲੂਮਬਰਗ ਨੇ ਤਕਰੀਬਨ 3 ਹਫ਼ਤੇ ਪਹਿਲਾਂ ਰਿਪੋਰਟ ਕੀਤੀ ਸੀ, ਆਪਾਂ ਮਾੜਾ ਜਿਹਾ ਜ਼ਿਕਰ ਕੀਤਾ ਸੀ ਉਹਦਾ, ਕਿ ਯੂਰੇਨੀਅਮ ਦੀ ਡੀਲ ਹੋ ਸਕਦੀ ਹੈ ਵੀ ਅਗਲੇ 10 years ਦੇ ਵਿੱਚ $3 billion ਦੀ ਡੀਲ ਯੂਰੇਨੀਅਮ ਦੀ ਹੋ ਸਕਦੀ ਹੈ ਇੰਡੀਆ ਅਤੇ ਕੈਨੇਡਾ ਵਿਚਕਾਰ। ਉਹ ਵੀ ਉਹਦੀ ਵੀ ਪੋਸੀਬਿਲਿਟੀ ਇਸ ਮਾਰਕ ਕਾਰਨੀ ਦੇ ਟ੍ਰਿਪ ਦੌਰਾਨ ਬਣੀ ਹੋਈ ਆ,
ਕਿਉਂਕਿ ਸਕਾਟ ਮੋ ਨਾਲ ਗਏ ਨੇ,
ਸਕਾਟ ਮੋ
ਸਸਕੈਚਵਾਨ ਦੇ ਪ੍ਰੀਮੀਅਰ, ਤੇ ਵਿਜੇ ਜੀ ਕਜ਼ਾਕਿਸਤਾਨ ਤੋਂ ਬਾਅਦ ਜੇਕਰ ਕਿਸੇ ਮੁਲਕ ਦੇ ਕੋਲ ਸਭ ਤੋਂ ਜ਼ਿਆਦਾ ਯੂਰੇਨੀਅਮ
ਹੈ, ਦੈਟ ਇਜ਼ ਕੈਨੇਡਾ,
ਦੈਟ ਇਜ਼ ਕੈਨੇਡਾ।
ਯੈਸ,
ਸਾਡੇ ਇੱਥੇ ਕਰੂਡ ਆਇਲ ਦੀ ਗੱਲ ਹੁੰਦੀ ਆ, ਨੈਚੁਰਲ ਗੈਸ ਦੀ ਗੱਲ ਹੁੰਦੀ ਆ, ਯੂਰੇਨੀਅਮ ਵੀ, ਮਤਲਬ ਵੀ ਲਿਵ ਇਨ ਸੱਚ ਅ ਨੈਚੁਰਲੀ ਰਿਚ ਕੰਟਰੀ,
ਅਬੰਡੈਂਸ
ਅਬੰਡੈਂਸ। ਸਾਡੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੇ ਬੇੜਾ ਗਰਕ ਕੀਤਾ ਇਕਨੋਮੀ ਦਾ।
ਯੈਸ,
ਇਹਦੇ ਵਿੱਚ ਜੇ ਅਸੀਂ ਕਹੀਏ ਕਿ ਜੀ ਕਿਤੇ ਯੂਕਰੇਨ ਦੀ ਜੰਗ ਕਰਕੇ ਜਾਂ ਮਿਡਲ ਈਸਟ ਦੇ ਵਿੱਚ ਅਨਸਰਟਨਟੀ ਕਰਕੇ
ਡੋਨਲਡ ਟਰੰਪ
ਕਰਕੇ ਸਾਡਾ ਹਾਲ ਖਰਾਬ ਹੋਇਆ, ਇਹ ਮੁਕੰਮਲ ਸੱਚ ਨਹੀਂ ਹੋਏਗਾ।
ਬਸੋ ਜੀ, ਅਸੀਂ ਕਿੰਨੀ ਵਾਰ ਇਹ ਗੱਲ ਮੈਂ ਪ੍ਰੋਗਰਾਮ 'ਚ ਟਿੱਪਣੀ ਕਰ ਚੁੱਕਿਆ ਹਾਂ ਕਿ ਇਹ ਕਿਹਾ ਜਾਂਦਾ ਵੀ ਅਮਰੀਕਾ ਨੂੰ ਚਲਾਉਂਦੇ ਨੇ ਵਕੀਲ, ਚਾਈਨਾ ਨੂੰ ਚਲਾਉਂਦੇ ਨੇ ਇੰਜੀਨੀਅਰ, ਕੈਨੇਡਾ ਨੂੰ ਚਲਾਉਂਦੀਆਂ ਨੇ ਯੂਨੀਅਨਸ, ਤੇ ਯੂਨੀਅਨਸ ਆਫਕੋਰਸ ਉਹਨਾਂ ਦੀ ਦੇਣ ਬਹੁਤ ਆ ਕੈਨੇਡਾ ਨੂੰ ਬਿਲਡ ਕਰਨ ਦੇ ਵਿੱਚ, ਲੇਬਰ ਰਾਈਟਸ ਦੇ ਵਿੱਚ, ਲੇਬਰ ਮੂਵਮੈਂਟਸ ਦੇ ਵਿੱਚ, ਪਰ ਉਹਦੇ ਕਰਕੇ ਜਿਹੜੀ ਸਾਡੀ ਐਫੀਸ਼ੀਐਂਸੀ ਨੂੰ ਵੀ ਜੋ ਪ੍ਰੋਬਲਮ ਪਈਆਂ ਨੇ ਨਾ, ਤੇ ਉਹਦੇ ਉੱਪਰ ਹੋਇਆ ਕੀ ਆ, ਜਿਹੜੇ ਯੂਨੀਅਨਸ ਦੇ ਨਾਲ ਜਿਹੜੇ ਹੋਰ ਕਈ ਸਪੈਸ਼ਲ ਇੰਟਰਸਟ ਗਰੁੱਪ ਜੁੜ ਗਏ, ਕਿਸੇ ਹਰ ਕਮਿਊਨਿਟੀ ਦੇ ਵਿੱਚੋਂ ਵੱਖੋ ਵੱਖਰੀਆਂ ਜਿਹੜੀਆਂ ਮਾਇਨੋਰਿਟੀ ਕਮਿਊਨਿਟੀਜ਼ ਨੇ, ਐਥਨਿਕ ਕਮਿਊਨਿਟੀਜ਼ ਨੇ, ਉਹਨਾਂ ਦੇ ਵਿੱਚ ਕੋਈ ਸਪੈਸ਼ਲ ਇੰਟਰਸਟ ਗਰੁੱਪ ਆ, ਇੱਕ ਇੱਕ ਨਹੀਂ ਕਈ ਕਈ ਨੇ, ਤੇ ਕਿਤੇ ਨਾ ਕਿਤੇ ਉਹ ਸਪੈਸ਼ਲ ਇੰਟਰਸਟ ਗਰੁੱਪਸ ਇਹ ਪ੍ਰਭਾਵ ਦੇਣ ਦੇ ਵਿੱਚ ਕਾਮਯਾਬ ਹੋ ਗਏ ਕਿ ਇਸ ਕਮਿਊਨਿਟੀ ਦੀ ਸਾਰੀ ਵੋਟ ਹੈ ਜਿਹੜੀ, ਜਿਹੜਾ ਪੂਰਾ ਵੋਟ ਬੈਂਕ ਆ, ਉਹ ਸਾਡੇ ਸੈਂਟੀਮੈਂਟ ਦੇ ਨਾਲ ਅਲਾਈਨਡ ਆ, ਜੋ ਕਿ ਹਕੀਕਤ ਹੈ ਨਹੀਂ, ਵਿਚ ਇਜ਼ ਨੋਟ ਦ ਟਰੂਥ, ਪਰ ਕਿਉਂਕਿ ਪੋਲੀਟੀਕਲ ਪਾਰਟੀਜ਼ ਨੂੰ, ਪੋਲੀਟੀਕਲ ਲੀਡਰਸ਼ਿਪ ਨੂੰ ਇਹ ਲੱਗਣ ਲੱਗ ਗਿਆ ਕਿ ਇਸ ਪੂਰੀ ਦੀ ਪੂਰੀ ਕਮਿਊਨਿਟੀ ਦੀ ਵੋਟਿੰਗ ਇਸ ਇੱਕ ਗਰੁੱਪ ਦੇ ਇਨਫਲੂਐਂਸ ਦੇ ਅਧੀਨ ਆ, ਉਹ ਜਿਹੜੀਆਂ ਪੋਲਿਸੀਜ਼ ਨੇ, ਜਿਹੜੇ ਸਰਕਾਰ ਦੇ ਪੱਧਰ 'ਤੇ ਆਉਣ ਵਾਲੇ ਬਿਆਨ ਨੇ, ਜਿਹੜੀ ਉਹਨਾਂ ਵੱਲੋਂ ਕੀਤੇ ਜਾਣ ਵਾਲੀਆਂ ਅਨਾਊਂਸਮੈਂਟਸ ਨੇ, ਉਹ ਉਸ ਇੱਕ ਸਪੈਸ਼ਲ ਇੰਟਰਸਟ ਗਰੁੱਪ ਨੂੰ ਖੁਸ਼ ਕਰਨ ਦੇ ਵਾਸਤੇ ਹੁੰਦੀਆਂ ਰਹੀਆਂ ਨੇ।
ਯਾ, ਜਿਹੜੀਆਂ ਇਹ ਨੋਟ ਫਾਰ ਪ੍ਰੋਫਿਟਸ ਨੇ ਨਾ,
ਜੀ ਜੀ,
ਇਹ ਨਾਲ ਇਹ ਐਕਚੁਅਲੀ ਨਾਮ ਦੇ ਵਿੱਚ ਹੀ ਇਹਦਾ ਸੱਚ ਹੈ ਵੀ ਨੋਟ ਫਾਰ ਪ੍ਰੋਫਿਟ,
ਹਾਂ ਵੀ
ਪ੍ਰੋਫਿਟ ਨਾ ਹੋਣ,
ਪ੍ਰੋਫਿਟ ਨਾ ਹੋਣ ਦਿਓ,
ਕਿਸੇ ਮੁਲਕ ਦਾ ਕੋਈ ਕੰਮ ਜਿਹੜਾ ਸਵਾਰ ਨਾ ਦਈਏ,
ਕਿਸੇ ਹੋਰ ਦਾ ਪ੍ਰੋਫਿਟ ਨਾ ਹੋ ਜਾਵੇ, ਚਲੋ ਕਈ ਚੰਗਾ ਕੰਮ ਵੀ ਕਰ ਰਹੇ ਨੇ,
ਪ੍ਰੋਫਿਟ ਨਾ ਹੋ ਜਾਵੇ,
ਕਈ ਚੰਗਾ ਕੰਮ ਵੀ ਕਰ ਰਹੇ ਨੇ, ਮਤਲਬ ਇਹ ਇੱਕ ਆਪਾਂ ਸਵੀਪਿੰਗ ਸਟੇਟਮੈਂਟ, ਕਿਉਂਕਿ ਹੈ ਨਾ, ਪਰ ਇਹ ਹੈ ਕਿ ਓਵਰਆਲ ਜਿਹੜਾ ਇਹ ਸਿਸਟਮ ਇਹੋ ਜਿਹਾ ਬਣ ਗਿਆ ਨਾ, ਕਿ ਆਮ ਬੰਦੇ ਤੋਂ ਬਹੁਤ ਡਿਟੈਚਡ ਨੇ ਕਈ ਇਹ ਔਰਗਨਾਈਜੇਸ਼ਨਸ, ਪਰ ਉਹ ਔਰਗਨਾਈਜੇਸ਼ਨਸ ਬਣ ਜਾਂਦੀਆਂ ਨੇ ਵੱਖੋ ਵੱਖਰੀਆਂ ਕਮਿਊਨਿਟੀਜ਼ ਦੇ ਵਿੱਚ, ਵੱਖੋ ਵੱਖਰੇ ਐਥਨਿਕ ਭਾਈਚਾਰਿਆਂ ਦੇ ਵਿੱਚ ਉਹਨਾਂ ਦੀਆਂ ਸਿਰਮੌਰ, ਅਤੇ ਸਰਕਾਰ ਅਤੇ ਪੋਲੀਟੀਕਲ ਪਾਰਟੀਜ਼ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਆਪਣਾ ਸਾਰਾ ਜੋ ਵੀ ਹੈਗਾ ਸਟਾਂਸ ਉਹ ਰੱਖ ਲੈਂਦੀਆਂ, ਜਿਹਦੇ ਕਰਕੇ ਓਵਰਆਲ ਜੇ ਤੁਸੀਂ ਪਿਛਲੇ ਸਾਲਾਂ ਦੇ ਵਿੱਚ ਦੇਖੋ ਯਾਰ, ਇੰਨਾ ਕਾਂਡ ਹੋ ਗਿਆ ਇੱਥੇ। ਆ ਜਿਹੜੀ ਮਨੀ ਲਾਂਡਰਿੰਗ ਵਾਲੀ ਪ੍ਰੋਬਲਮ ਹੈ, ਇਹਨੇ ਬਹੁਤ ਖਰਾਬਾ ਕੀਤਾ ਪਿਛਲੇ 20-25 ਸਾਲਾਂ 'ਚ। ਉਨੀਆਂ ਤਨਖਾਹਾਂ ਨਹੀਂ ਵਧੀਆਂ ਲੋਕਾਂ ਦੀਆਂ ਜਿੰਨੀ ਕਿ ਕੋਸਟ ਆਫ ਲਿਵਿੰਗ ਵੱਧ ਗਈ। ਕੋਸਟ ਆਫ ਲਿਵਿੰਗ ਵਧਣ ਪਿੱਛੇ ਘਰਾਂ ਦੀ ਮਹਿੰਗਾਈ ਇੰਨੀ ਹੋਣ ਪਿੱਛੇ ਕਾਰਨ ਕੀ ਆ ਕਿ ਜਿਹੜਾ ਪੈਸਾ ਜਿਸ ਤਰ੍ਹਾਂ ਦੀ ਕਾਗਜ਼ਾਂ ਦੇ ਵਿੱਚ ਧਾਂਦਲੀ ਹੋਈ, ਉਹ ਰੀਜ਼ਨ ਆ। ਫਿਰ ਅਸੀਂ ਗੱਲ ਇਹ ਕਹਿੰਦੇ ਹਾਂ ਵੀ ਸਾਡੀਆਂ ਇੰਸਟੀਟਿਊਸ਼ਨ ਦੇ ਵਿੱਚ ਕਰਪਸ਼ਨ ਆ ਗਈ, ਕਰਪਸ਼ਨ ਆਪੇ ਆਊਗੀ। ਜਿਹੜਾ ਬੰਦਾ 20 ਸਾਲ ਪਹਿਲਾਂ $80,000 ਕਮਾਉਂਦਾ ਸੀ, ਘਰ ਸੀ ਉਦੋਂ $4,00,000 ਦਾ, ਹੁਣ ਉਹਦੀ ਤਨਖਾਹ ਵੱਧ ਕੇ ਹੋ ਗਈ ਆ ਮੇ ਬੀ $1,05,000, $4,00,000 ਵਾਲਾ ਘਰ ਹੋ ਗਿਆ $20,00,000।
ਸੋ ਅਸੀਂ, ਮੈਂ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ ਇਸੇ ਤਰ੍ਹਾਂ ਦੀ ਡਿਸਕਸ਼ਨ ਦੇ ਵਿੱਚ, ਕਿ ਇਹ ਜਿਹੜਾ ਫਿਨੋਮੀਨਾ ਅਸੀਂ ਪੰਜਾਬ ਦੇ ਵਿੱਚ ਦੇਖਿਆ ਕਿ ਨੌਰਥ ਇੰਡੀਆ ਦੇ ਵਿੱਚ ਦੇਖਿਆ ਸੀ ਇਨ ਅਰਲੀ 2000s, ਕਿ ਉੱਥੇ ਰੀਅਲ ਇਸਟੇਟ ਦੇ ਵਿੱਚ ਬਹੁਤ ਚੋਖੇ ਵਾਧੇ ਹੋਏ ਸੀ, ਬਿਜ਼ਨਸ ਕੋਈ ਚੱਲਦਾ ਹੀ ਨਹੀਂ ਸੀ, ਤੇ ਜਿੰਨੇ ਵੀ ਬਿਜ਼ਨਸ ਵਾਲੇ ਸੀ ਉਹਨਾਂ ਨੇ ਪੈਸੇ ਆਪਣੇ ਬਿਜ਼ਨਸ ਚੋਂ ਕੱਢ ਕੱਢ ਕੇ ਰੀਅਲ ਇਸਟੇਟ ਦੇ ਵਿੱਚ ਇਨਵੈਸਟ ਕੀਤੇ, ਤੇ ਉਹ ਸਾਰਾ ਪੈਸਾ ਸੋ ਬਿਜ਼ਨਸ ਦੇ ਵਿੱਚੋਂ ਨਿਕਲਿਆ ਤੇ ਰੀਅਲ ਇਸਟੇਟ ਦੇ ਵਿੱਚ ਲੱਗਿਆ,
ਉੱਥੇ ਲੱਗਾ,
ਤੇ ਮੁੜ ਕੇ ਫਿਰ ਰੀਅਲ ਇਸਟੇਟ ਦਾ ਕੰਮ ਖੜ ਗਿਆ। ਸੋ ਨਾ ਬਿਜ਼ਨਸ ਹੀ ਚੱਲੇ ਤੇ ਰੀਅਲ ਇਸਟੇਟ ਵੀ ਖੜ ਗਈ,
ਤੇ ਜਿੰਨੀ
ਇਕਨੋਮੀ ਦਾ ਕਬਾੜਾ ਹੋ ਗਿਆ।
ਹਾਂ, ਤੇ ਜਿੰਨੀ ਦੇਰ ਰੀਅਲ ਇਸਟੇਟ ਚੱਲੀ ਉਹਦੇ ਕਰਕੇ ਇੱਥੇ ਵੀ ਹੋਇਆ ਇਹ, ਲੋਕਾਂ ਨੂੰ ਆਪਣਾ ਕੋਰ ਪ੍ਰੋਫੈਸ਼ਨ ਚੰਗਾ ਲੱਗਣਾ ਬੰਦ ਹੋ ਗਿਆ, ਉਹ ਕਹਿੰਦੇ ਛੱਡ ਯਾਰ ਮੈਂ ਅਕਾਊਂਟੈਂਟ ਆ, ਇੰਨਾ ਮਗਰ ਛਪਾਈ ਕਰਦਾ, ਇਹਚੋਂ ਮੈਨੂੰ ਮਸਾਂ ਬਣਦਾ $2,00,000, ਅਸੀਂ ਹਿੱਸਾ ਪਾ ਕੇ ਆ ਪ੍ਰੋਜੈਕਟ ਦੇ ਵਿੱਚੋਂ ਰੀਅਲ ਇਸਟੇਟ ਵਾਲੇ 'ਚ ਆਹ ਕੰਸਟਰਕਸ਼ਨ ਕੀਤੀ, ਇਹਦੇ ਵਿੱਚੋਂ ਮੈਨੂੰ 6 ਮਹੀਨਿਆਂ 'ਚ ਬਣ ਗਿਆ $5,00,000। ਡਾਕਟਰ ਨੂੰ ਡਾਕਟਰੀ ਚੰਗੀ ਲੱਗਣੀ ਬੰਦ ਹੋ ਗਈ, ਅਕਾਊਂਟੈਂਟ ਨੂੰ ਆਪਣੀ ਅਕਾਊਂਟੈਂਸੀ ਚੰਗੀ ਲੱਗਣੀ ਬੰਦ ਹੋ ਗਈ। ਹਰ ਬੰਦੇ ਨੂੰ ਆਪੋ ਆਪਣੇ ਲੈਵਲ 'ਤੇ ਜਿਹੜਾ ਆਪਣਾ ਕੋਰ ਕੰਮ ਸੀ, ਜਿਹਦੇ ਕਰਕੇ ਉਹਨਾਂ ਨੇ ਉਹ ਸਰਵਿਸ, ਕਿਉਂਕਿ ਦੇਖੋ ਹਰ ਬੰਦਾ ਜਦੋਂ ਆਪਣਾ ਕੰਮ ਚੰਗੇ ਤਰੀਕੇ ਕਰੇਗਾ, ਉਹ ਵੀ ਸਿਸਟਮ ਨੂੰ ਵਧੀਆ ਤਰੀਕੇ ਚੱਲਦੇ ਰੱਖਣ ਦਾ ਇੱਕ ਬਹੁਤ ਇੰਪੋਰਟੈਂਟ ਪਹਿਲੂ ਹੁੰਦਾ।
ਐਫੀਸ਼ੀਐਂਸੀ ਤਾਂ ਹੀ ਐਫੀਸ਼ੀਐਂਸੀ ਦੀ ਗੱਲ ਹੁੰਦੀ ਹੈ ਵੀ ਲੈਕ ਆਫ ਐਫੀਸ਼ੀਐਂਸੀ ਇਜ਼ ਅ ਨੈਸ਼ਨਲ ਪ੍ਰੋਬਲਮ ਰਾਈਟ ਨਾਓ।
ਲਾਅ ਇਨਫੋਰਸਮੈਂਟ, ਲੋਅ ਇਨਫੋਰਸਮੈਂਟ ਕਿਉਂ ਹੋ ਗਈ? ਕਿਉਂਕਿ ਜਿਹੜਾ ਬੰਦਾ ਲਾਅ ਇਨਫੋਰਸਮੈਂਟ 'ਚ ਆ ਉਹਨੂੰ ਲੱਗਿਆ ਯਾਰ ਇੱਥੋਂ ਨਹੀਂ ਇੰਨੀ ਤਨਖਾਹ ਬਣਦੀ, ਫਲਾਨੇ ਪ੍ਰੋਜੈਕਟ ਪੈਸੇ ਲਾ ਕੇ ਜ਼ਿਆਦਾ ਪੈਸੇ ਬਣ ਰਹੇ ਆ।
ਈਜ਼ੀ ਮਨੀ,
ਫਾਸਟ ਮਨੀ, ਕੁਇਕ ਮਨੀ, ਬਿਕਾਜ਼ ਦਾ ਮਾਰਕੀਟ ਵਾਜ਼ ਗੋਇੰਗ ਦੈਟ ਵੇ, ਐਂਡ ਦਾ ਮਾਰਕੀਟ ਵਾਜ਼ ਗੋਇੰਗ ਦੈਟ ਵੇ ਨੋਟ ਬਿਕਾਜ਼ ਆਫ ਦਾ ਫੰਡਾਮੈਂਟਲਸ। ਉਹ ਮਾਰਕੀਟ ਦਾ ਉਸ ਪਾਸੇ ਨੂੰ ਜਾਣ ਦਾ ਰੀਜ਼ਨ ਬਣ ਗਿਆ ਸੀ ਵੀ ਜਿਹੜੇ ਦੂਜੇ ਆਊਟਸਾਈਡ ਇਨਫਲੂਐਂਸਿਸ ਸੀ ਤੇ ਉਹਨਾਂ ਨੂੰ ਜੇ ਕਾਬੂ ਕਰ ਲਿਆ ਜਾਂਦਾ, ਉਹ ਆਊਟਸਾਈਡ ਨੈਗੇਟਿਵ ਇਨਫਲੂਐਂਸਿਸ ਸੀਗੇ।
ਵਿਜੇ ਜੀ, ਪੰਜਾਬ ਦੇ ਵਿੱਚ ਐਗਰੀਕਲਚਰ ਦਾ ਜਿਹੜਾ ਪਤਨ ਹੋਇਆ ਉਹਦੇ ਪਿੱਛੇ ਵੱਡਾ ਰੀਜ਼ਨ ਇਹ ਹੈ,
ਜ਼ਮੀਨਾਂ
ਮਹਿੰਗੀਆਂ
ਭਾਵਿਕੇ ਜਾਂ ਭਾਵ ਦੇ ਯਾਰ, ਯਾਦ ਆ ਉਦੋਂ 2005-06 'ਚ ਕਿਉਂਕਿ ਇੱਕਦਮ ਜ਼ਮੀਨਾਂ ਦੇ ਭਾਅ ਜਦੋਂ ਰਾਤੋ ਰਾਤੀ ਵਧੇ ਤਾਂ ਜਿਹੜੀਆਂ ਕਾਰਾਂ ਦੀਆਂ ਏਜੰਸੀਆਂ ਸੀ, ਏਜੰਸੀ ਖੋਲ੍ਹਣ ਦਾ ਟਾਈਮ ਨਹੀਂ ਸੀ, ਤੰਬੂ ਲਾ ਲਏ ਸੀ ਉਹਨਾਂ ਨੇ, ਤੰਬੂ ਲਾ ਲਏ ਪਿੰਡਾਂ ਦੇ ਬਾਹਰ ਆ ਕੇ, ਕਿਉਂਕਿ ਪਤਾ ਸੀ ਵੀ ਮਲਟੀ ਕਰੋੜ ਦੀਆਂ ਜ਼ਮੀਨਾਂ ਵਿਕ ਰਹੀਆਂ ਨੇ ਵੀ ਇੱਥੇ ਲਗਜ਼ਰੀ ਕਾਰਾਂ ਵਿਕਣਗੀਆਂ। ਸੋ ਰੀਅਲ ਇਸਟੇਟ ਦਾ ਬੂਮ ਆਫਕੋਰਸ ਇਟਸ ਜਦੋਂ ਚੰਗੀ ਗੱਲ ਆ, ਪਰ ਉਹ ਸਸਟੇਨਡ ਹੋਵੇ, ਸਹਿੰਦਾ ਸਹਿੰਦਾ ਹੋਵੇ। ਜਦੋਂ ਇਸ ਤਰ੍ਹਾਂ ਇੰਨੇ ਖੁੱਲ੍ਹੇ ਗੱਫੇ ਆਉਂਦੇ ਨੇ ਅਤੇ ਉਹ ਕਈ ਸਾਲ ਚੱਲਦਾ, ਉਹ ਸਾਰੀ ਇਕੋਨਮੀ, ਸਾਰਾ ਸੈਂਟੀਮੈਂਟ, ਸਾਰਾ ਤੁਹਾਡਾ ਵਰਕ ਐਥਿਕ ਉਹਨੂੰ ਡਿਸਟੋਰਟ ਕਰ ਦਿੰਦੇ
ਆ, ਕਿਉਂਕਿ ਬਾਕੀ ਸਾਰੀ ਇਕੋਨਮੀ ਮਜ਼ਬੂਤ ਹੈ, ਉਹਦੇ ਕਰਕੇ ਰੀਅਲ ਇਸਟੇਟ ਦੇ ਵਿੱਚ ਹੌਲੀ ਹੌਲੀ ਮੱਠੀ ਮੱਠੀ ਐਪਰੀਸੀਏਸ਼ਨ ਹੋ ਰਹੀ ਹੈ, ਉਹ ਹੈਲਦੀ ਐਪਰੀਸੀਏਸ਼ਨ ਹੁੰਦੀ ਆ, ਤੇ ਇਕੋਨਮੀ ਹੀ ਤੁਹਾਡੀ ਇਸ ਕਰਕੇ ਮਜ਼ਬੂਤ ਆ ਕਿਉਂਕਿ ਰੀਅਲ ਇਸਟੇਟ ਦੇ ਵਿੱਚ ਐਪਰੀਸੀਏਸ਼ਨ ਹੋ ਰਹੀ ਹੈ, ਫਿਰ ਉਹ ਬਬਲ ਆ,
ਫਿਰ ਉਹ ਬਬਲ ਆ, ਤੇ ਉਹ ਜਿਹੜਾ ਉਹ ਬੁਲਬਲ ਆ ਜਦੋਂ ਫਿਰ ਫਟਦਾ ਤਾਂ ਫਿਰ ਪਤਾ ਵੀ ਜੋ ਹਾਲਾਤ।
ਰੀਅਲ ਇਸਟੇਟ ਦੇ ਵਿੱਚ ਐਪਰੀਸੀਏਸ਼ਨ ਸ਼ੁੱਡ ਬੀ ਅ ਸਿੰਪਟਮ, ਨੋਟ ਦਾ ਕੌਜ਼,
ਨੋਟ ਦਾ ਕੌਜ਼, ਕਰੈਕਟ। ਵਾਸੂ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ।
ਥੈਂਕ ਯੂ ਵੈਰੀ ਮਚ।
ਯੂ ਹੈਵ ਅ ਨਾਈਸ ਵੀਕਐਂਡ।